मिट्टी ते एक पंजाब वसाये इस जज्बे ते जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां जी बुधवार दी सवेर ते बुधवार दी सवेर दे नाल मैं सुखप्रीत हाजिर हां जी तुहाडा अपना प्रोग्राम लहरां लैके बिलकुल तुसी सुन रहे हो हरमन रेडियो ते मैं सुखप्रीत एडिटेड स्टूडियो तो प्रोग्राम लहरां नाल सो मेरे वालों प्यार भरी सत श्री अकाल आदाब नमस्ते गुड मॉर्निंग तुसी सुन रहे हो जी हरमन रेडियो रेडियो का जी परिवार है साडा सो बिलकुल जी बुधवार दी सवेर मैं मेरी खास हुंदी आ क्योंकि ए समा ए 2 घंटे मैं बिताने हुंदे अपने हरमन परिवार दे नाल सो की हाल चाल है उम्मीद ते अरदास करदी आ जी सब राजी खुशी होवोगे अपने अपने घर परिवारां दे विच ते एक बड्डे वाला थैंक यू सरबजीत भाजी दा है ना सो बिलकुल जी सरबजीत भाजी भी साडे नाल ने हमेशा दी तरह चुप चाप पटियाला स्टूडियो तो सांझ बनाई हुई है उन्होंने सो थैंक यू भाजी और प्रोग्राम दी शुरुआत तो पहला याद करदे उस परमात्मा नूं सो आओ चेहरियां ते लिया के एक मुस्कुराहट दिल विच सरबत दे भले दी अरदास ते शुकराने दे नाल गुरफतेह सांझी करदे आ वाहिगुरु जी का खालसा वाहिगुरु जी की फतेह सो प्रोग्राम शुरू करन जा रही हां जी परमात्मा एहो जिहा कोई भी शब्द मुंह चो ना कढाए जिसदे नाल किसे दा दिल दुखे या कोई गलत बोलिया जावे मेरे तो सो प्रोग्राम दी शुरुआत करदे हां जी हुण दे अज दे समय दे नाल समां इस वेले हो गया है 7:34 एडिलेड दीआं घड़ियां दे विच और जे गल करिए सिडनी दी ते सिडनी समय मुताबिक इस वेले 8:04 हो चुके ने और परते विच समा चल रहा है 5:04 और यही समा हांगकांग दीआं घड़ियां दिखा रहीआं ने अपने गुआंढी मुल्क न्यूजीलैंड दी गल करिए ते ऑकलैंड विच इस वेले 10:05 हो चुके ने उस तो अगे जे पंजाब वाल चलिए ते वड्डा तड़का चल रहा है जी 2:35 पंजाब दे विच होए ने इस वेले उस तो अगे जे इंग्लैंड दी गल करिए ते लंडन दे विच 9:05 होए ने मंगलवार ते और वैनकूवर दे विच इस वेले 2:05 हो चुके ने मंगलवार दी दोपहर ते सो एक ही दुनिया और वखरे वखरे रंग वखरा वखरा समा अज तरीक हो गई है जी 30 अक्तूबर 2019 अक्तूबर महीने दा आखरी बुधवार ਇਹ ਹੈ 2 ਕੁ ਮਹੀਨੇ ਬਾਕੀ ਬਚੇ ਆ ਇਸ ਸਾਲ ਦੇ 2019 ਦੇ, ਸੋ 2020 ਬਰੂਹਾਂ ਤੇ ਖੜਾ ਜੀ ਹੁਣ। ਸੋ ਕਿਵੇਂ ਦੀ ਚੱਲ ਰਹੀ ਹੈ ਤੁਹਾਡੀ ਜ਼ਿੰਦਗੀ, ਕੀ ਕਰ ਰਹੇ ਹੋ, ਦੀਵਾਲੀ ਕਿਵੇਂ ਰਹੀ ਪਹਿਲਾਂ ਤੇ ਇਹ ਦੱਸੋ। ਉਮੀਦ ਕਰਦੀ ਹਾਂ ਜੀ ਸਾਰਿਆਂ ਨੇ ਖੁਸ਼ੀ ਖੁਸ਼ੀ ਸਾਰਿਆਂ ਦੀ ਸੇਫ ਦੀਵਾਲੀ ਜਿਹੜੀ ਆ ਲੰਘੀ ਹੋਣੀ ਹੈ। ਔਰ ਕੋਸ਼ਿਸ਼ ਕਰਦੇ ਰਹਿੰਦੇ ਅਸੀਂ NRI ਹਨਾ ਕਿ ਆਪਣੇ ਪੰਜਾਬ ਤੋਂ ਦੂਰ ਬੈਠੇ ਹਾਂ, ਪਰ ਇਹ ਸਾਰੇ ਜਿਹੜੇ ਤਿਥ ਤਿਉਹਾਰ ਆ ਇਹਨਾਂ ਨੂੰ ਅਸੀਂ ਉਸੇ ਉਤਸਾਹ ਦੇ ਨਾਲ ਮਨਾਉਂਦੇ ਹਾਂ। ਥੋੜਾ ਥੋੜਾ ਮਨ ਭਾਰੀ ਵੀ ਹੋਇਆ ਹੁੰਦਾ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਯਾਦ ਜਿਹੜੀ ਥੋੜੀ ਜ਼ਿਆਦਾ ਆਉਣ ਲੱਗ ਜਾਂਦੀ ਹੈ ਪੰਜਾਬ ਦੀ ਹਨਾ, ਉਹ ਰੌਣਕਾਂ ਨੂੰ ਤਾਂ ਮਿਸ ਕਰਦੇ ਹਾਂ, ਪਰ ਫਿਰ ਵੀ ਇਕੱਠੇ ਹੋ ਕੇ ਰੌਣਕਾਂ ਜਿਹੜੀਆਂ ਅਸੀਂ ਇੱਥੇ ਵੀ ਲਾ ਹੀ ਲਈਆਂ। ਇੱਥੇ ਜਿਹੜੇ ਹੁਣ ਸਾਡੇ ਆਪਣੇ ਪਰਿਵਾਰ ਬਣ ਗਏ ਆ ਦੋਸਤੀ ਦੇ, ਉਹਨਾਂ ਦੇ ਨਾਲ ਅਸੀਂ ਹਰ ਤਿਉਹਾਰ ਖੁਸ਼ੀ ਖੁਸ਼ੀ ਮਨਾ ਲਈਦਾ ਹੈ। ਸੋ ਤੁਸੀਂ ਜ਼ਰੂਰ ਦੱਸਣਾ ਹੈ ਜੀ ਕਿਵੇਂ ਦੀ ਰਹੀ ਦੀਵਾਲੀ, ਤੁਸੀਂ ਕੀ ਕੁਝ ਕੀਤਾ ਦੀਵਾਲੀ ਦੇ ਉੱਤੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਬਰਾੜ ਸਾਹਿਬ ਵੀ ਆਉਣਗੇ, ਉਹਨਾਂ ਦੇ ਨਾਲ ਖਬਰਾਂ ਤੇ ਕੁਝ ਵਿਚਾਰ ਮੁੱਦਿਆਂ ਤੇ ਚਰਚਾ ਕਰਾਂਗੇ। ਸੋ ਜੇ ਤੁਹਾਡੇ ਕੋਲ ਵੀ ਕੋਈ ਖਬਰ ਜਾਂ ਕੋਈ ਵਿਚਾਰ ਜਿਹੜਾ ਤੁਸੀਂ ਬਰਾੜ ਸਾਹਿਬ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਮੈਨੂੰ ਲਿਖ ਭੇਜੋ। ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਜ ਸੱਚੀ ਮੁੱਚੀ ਖਾਸ ਮੁਲਾਕਾਤ ਹੈ। ਪੁੱਛੋ ਕਿਉਂ, ਕਿਉਂਕਿ ਜੀ ਅੱਜ ਕੱਲ ਮੈਨੂੰ ਲੱਗਦਾ ਪਿਆ ਅਸੀਂ ਸਾਰੇ ਹੀ ਤਕਰੀਬਨ ਸਾਰੇ ਹੀ ਆਪਣੇ ਵੇਟ ਨੂੰ ਲੈ ਕੇ ਬੜੀ ਪ੍ਰੋਬਲਮ ਚ ਰਹਿੰਦੇ ਆ ਨਾ, ਵੀ ਬਸ ਭਾਰ ਨਹੀਂ ਘਟਦਾ ਜ਼ਿੰਦਗੀ ਦੀ ਇੱਕ ਪ੍ਰੋਬਲਮ ਤੇ ਸਾਨੂੰ ਤਕਰੀਬਨ ਸਾਰਿਆਂ ਨੂੰ ਇਹ ਆ ਵੀ ਭਾਰ ਘਟਦਾ ਨੀ, ਤੇ ਕਈਆਂ ਦਾ ਇਹ ਹੁੰਦਾ ਵੀ ਜਿਹੜੇ ਵਿਚਾਰੇ 20% ਦੂਸਰੇ ਹੁੰਦੇ ਉਹਨਾਂ ਦੀ ਇਹ ਪ੍ਰੋਬਲਮ ਹੁੰਦੀ ਹੈ ਕਿ ਭਾਰ ਵੱਧਦਾ ਨੀ। ਸੋ ਅੱਜ ਤੁਹਾਡੇ ਲਈ ਲੈ ਕੇ ਆਈ ਹਾਂ ਮੈਂ ਫਿਟਨੈਸ ਕੋਚ, ਜਿਨ੍ਹਾਂ ਤੋਂ ਤੁਸੀਂ ਖੁੱਲ ਕੇ ਗੱਲ ਕਰ ਸਕਦੇ ਹੋ ਆਪਣੇ ਭਾਰ ਨੂੰ ਘਟਾਉਣ ਦੇ, ਜਿਹੜੇ ਨਿਊਟ੍ਰੀਸ਼ੀਅਨਿਸਟ ਵੀ ਹੈਗੇ ਆ, ਤੁਹਾਨੂੰ ਖਾਣ ਪੀਣ ਦੀ ਸੰਬੰਧੀ ਵੀ ਜਾਣਕਾਰੀ ਦੇਣਗੇ, ਤੇ ਉਸ ਤੋਂ ਇਲਾਵਾ ਜਿਮ ਕਿਵੇਂ ਕਿੱਦਾਂ ਕਰਨਾ ਚਾਹੀਦਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਸੋ ਪੂਰੀ ਡਿਟੇਲ ਦੇ ਵਿੱਚ ਗੱਲਬਾਤ ਅੱਜ ਅਸੀਂ ਕਰਨੀ ਆ ਭਾਰ ਘਟਾਉਣ ਦੀ। ਹੁਣ ਦੀਵਾਲੀ ਤੇ ਜਿੰਨੀਆਂ ਵੀ ਮਠਿਆਈਆਂ ਖਾਧੀਆਂ ਹੋਈਆਂ ਨਾ, ਔਰ ਖਾ ਕੇ ਫਿਰ ਜਿਹੜਾ ਰਿਗਰੈਟ ਜਿਹਾ ਰਹਿੰਦਾ ਵੀ ਹਾਏ ਮੈਂ ਫੇਰ ਇੰਨੀ ਮਠਿਆਈ ਖਾ ਲਈ, ਕੋਈ ਗੱਲ ਨੀ, ਬਸ ਅੱਜ ਤੋਂ ਅਸੀਂ ਹੁਣ ਫੇਰ ਆਪਣੇ ਟਰੈਕ ਤੇ ਆ ਜਾਣਾ ਆ ਔਰ ਗੱਲ ਕਰਾਂਗੇ ਹੈਲਥ ਦੀ। ਸੋ ਸਾਡੇ ਨਾਲ ਸਾਂਝ ਪਾਉਣਗੇ ਮੈਲਬਰਨ ਤੋਂ ਅਮਨਦੀਪ ਸਿੰਘ ਹੁਣੀ। ਸੋ ਬਾਕੀ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਚੱਲਦਾ ਰਹਿਣਾ, ਕੁਝ ਇੱਕ ਸਾਡੀ ਪਸੰਦ ਆ, ਮੇਰੀ ਪਸੰਦ ਆ, ਕੁਝ ਸਰਬਜੀਤ ਭਾਰ ਦੀ ਪਸੰਦ ਆ ਤੇ ਕੁਝ ਤੁਹਾਡੀ ਪਸੰਦ ਦਾ। ਸੋ ਆਪਣੀ ਪਸੰਦ ਭੇਜਣ ਦੇ ਲਈ ਤੁਹਾਨੂੰ ਮੈਂ ਪਤਾ ਦੱਸ ਦਿੰਦੀ ਹਾਂ, request@harmanradio.com ਈਮੇਲ ਦਾ ਪਤਾ ਹੈ ਜੀ, ਤੇ @harmanradio ਟੈਲੀਗ੍ਰਾਮ ਦਾ। ਸੋ ਇਸ ਤੋਂ ਇਲਾਵਾ 02-85-99-28-11 ਇਹ ਫੋਨ ਨੰਬਰ ਹੈ ਜੀ, ਇਹਦੇ ਉੱਤੇ ਤੁਸੀਂ ਕਾਲ ਵੀ ਕਰ ਸਕਦੇ ਹੋ। ਸੋ ਭੇਜੋ ਜੀ ਫਿਰ ਚਿੱਠੀਆਂ ਆਪਣੀਆਂ, ਬੈਠੀ ਉਡੀਕ ਰਹੀ ਹਾਂ ਮੈਂ, ਤੇ ਨਾਲ ਹੀ ਸੁਣਦੀ ਹਾਂ ਇੱਕ ਗੀਤ, ਤੇ ਗੀਤ ਤੋਂ ਬਾਅਦ ਫਿਰ ਗੱਲਾਂ ਬਾਤਾਂ, ਤੇ ਉਸ ਤੋਂ ਬਾਅਦ ਬਰਾੜ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਵਿੱਚ। ਸੋ ਸ਼ੁਰੂਆਤ ਦੇ ਵਿੱਚ, ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸੁਖਵਿੰਦਰ ਸਿੰਘ ਦੀ ਆਵਾਜ਼ ਦੇ ਵਿੱਚ ਇਹ ਸੁਣਦੇ ਹਾਂ ਧਾਰਮਿਕ ਗੀਤ ਜੀ।
ਸਤਨਾਮ ਸਿਵਾ ਹੈ ਗੁਰੂ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਬਿਹਾਰੀ ਜੀ ਮੈਂ ਕਿਆ ਮਾਂ ਕੁਛ ਫਿਰ ਆ ਰਹਾ ਹਰ ਦੀ ਜੈ ਨਾਮ ਪਿਆਰੀ ਜੀ ਓ ਤੂੰ ਪ੍ਰਭ ਦਾ ਸਤਨਾਮ ਥਲ ਮੈਂ ਗੁਰੂ ਤੋਂ ਵਰਤੇ ਗੁਰੂ ਸ਼ਬਦੀ ਦੇਖ ਨਿਹਾਰੀ ਜੀਓ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਤੁਖਾਰੀ ਜੀਓ ਮਰਦ ਪਿਆਲ ਆਕਾਸ਼ ਦਿਖਾਓ ਗੁਰੂ ਸਤਿਗੁਰੂ ਕੀਰ ਪਤਾ ਸੁਬ੍ਰਹਮ ਗਜੋਨੀ ਹੈ ਪੀ ਹੋਣੀ ਕਟ ਪੀ ਤਰ ਦੇ ਮੁਰਾਰੀ ਮੈਂ ਕਿਆ ਮਾਂ ਕਿਛ ਫਿਰ ਨਾ ਰਹਾਈ ਹਰਦੀ ਜੈ ਨਾ ਪਿਆਰੀ ਜੀਓ ਜਨਮ ਮਰਨ ਕੋ ਇਹ ਜਗ ਬਪੋੜੋ ਇਨ ਦੂਜੇ ਭਗਤ ਸਾਰੀ ਜੀਓ ਸਤਿਗੁਰੂ ਮਿਲੇ ਤਾਂ ਗੁਰਮਤ ਪਾਈਏ ਸਾਖਤ ਬਾਜੀ ਹਾਰੀ ਮੈਂ ਕਿਆ ਮਾਂ ਮੈਂ ਕਿਆ ਮਾਂ ਕਿਛ ਫਿਰ ਨਾ ਰਹਾ ਹਰਦੀ ਜੈ ਨਾ ਪਿਆਰੀ ਜੀ ਸਤ ਨਾ ਸਤਿਗੁਰੂ ਬੰਧਨ ਤੋੜ ਨਿਰਾਰ ਬੋਹੜ ਨਗਰ ਮੰਜਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀ ਮੈਂ ਕਿਆ ਮਾਂ ਕਿਛ ਫਿਰ ਨਾ ਰਹਾ ਹਰਦੀ ਜੈ ਨਾ ਪਿਆਰੀ ਜੀਓ
ਸੁਖਵਿੰਦਰ ਸਿੰਘ ਦੀ ਆਵਾਜ਼ ਦੇ ਵਿੱਚ ਸ਼ਬਦ ਸੁਣਿਆ ਤੂੰ ਪ੍ਰਭ ਦਾ ਦਾਨ ਮਤ ਪੂਰਾ। ਸਵੇਰ ਹੋਰ ਸੋਹਣੀ ਲੱਗਣ ਲੱਗ ਗਈ ਹੈ ਨਾ। ਸੋ ਚੰਗਾ ਸੁਣਨਾ ਜ਼ਿੰਦਗੀ ਦੇ ਲਈ ਜ਼ਰੂਰੀ ਹੁੰਦਾ। ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਅਸੀਂ ਚੰਗਾ ਖਾਣ ਤੇ ਹਮੇਸ਼ਾ ਤਵੱਜੋ ਦਿੰਦੇ ਹਾਂ ਕਿ ਸਾਡੀ ਹੈਲਥ ਠੀਕ ਰਹੇ, ਪਰ ਮੈਂਟਲ ਹੈਲਥ ਦੇ ਲਈ ਚੰਗਾ ਸੁਣਨਾ ਬਹੁਤ ਜ਼ਰੂਰੀ ਹੈ ਔਰ ਚੰਗਾ ਸੋਚਣਾ ਬਹੁਤ ਜ਼ਰੂਰੀ ਹੈ। ਚੰਗਾ ਸੋਚਾਂ, ਸਾਡੀਆਂ ਸੋਚਾਂ ਚੰਗੀਆਂ ਤਾਂ ਹੀ ਹੋਣਗੀਆਂ ਜੇ ਅਸੀਂ ਆਪਣੇ ਅੰਦਰ ਚੰਗਾ ਭਰਾਂਗੇ, ਉਹਦੇ ਲਈ ਚੰਗਾ ਸੁਣਾਂਗੇ ਤੇ ਫੇਰ ਹੀ ਚੰਗਾ ਬੋਲ ਸਕਦੇ ਹਾਂ। ਸੋ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਚੰਗੀਆਂ ਚੰਗੀਆਂ ਚੀਜ਼ਾਂ ਸੁਣੀਏ ਔਰ ਸਾਡੇ ਕੋਲੋਂ ਹਮੇਸ਼ਾ ਚੰਗਾ ਹੀ ਬੋਲ ਹੋਵੇ। ਸੋ ਮੈਸੇਜਿਸ ਮੈਂ ਦੇਖਾਂ ਵੀ ਹਜੇ ਤੱਕ ਕੋਈ ਆਇਆ ਕਿ ਨਹੀਂ ਆਇਆ। ਸੋ ਮੈਸੇਜਿਸ ਲਈ ਮੈਂ ਤੁਹਾਨੂੰ ਐਡਰੈਸ ਪਹਿਲਾਂ ਹੀ ਦੱਸ ਚੁੱਕੀ ਹਾਂ, request@harmanradio.com ਜਾਂ ਫਿਰ @harmanradio ਤੇ ਟੈਲੀਗ੍ਰਾਮ ਤੇ ਤੁਸੀਂ ਆਪਣੇ ਮੈਸੇਜਿਸ ਮੈਨੂੰ ਭੇਜ ਸਕਦੇ ਹੋ। ਬਿਲਕੁਲ ਜੀ, ਸੁਖਵਿੰਦਰ ਸੌਂਦ ਹੁਣਾਂ ਦਾ ਮੈਸੇਜ ਆਇਆ ਹੋਇਆ ਆ, ਭੁੱਲਦੇ ਨਹੀਂ ਕਦੇ ਵੀ, ਜਿੰਨੇ ਮਰਜ਼ੀ ਬਿਜ਼ੀ ਹੋਣ ਆਪਣੀ ਲਾਈਫ ਦੇ ਵਿੱਚ ਮੈਸੇਜ ਜ਼ਰੂਰ ਕਰਦੇ ਆ। ਸੋ ਬਹੁਤ ਬਹੁਤ ਸ਼ੁਕਰੀਆ ਸੌਂਦ ਸਾਹਿਬ, ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ। ਤੇ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਵੀ ਗੁੱਡ ਮਾਰਨਿੰਗ ਬੁਲਾਈ ਹੈ, ਕਹਿੰਦੇ ਗੁੱਡ ਮਾਰਨਿੰਗ ਸੁਖਪ੍ਰੀਤ ਅੰਦਰਾਰ ਸਾਹਿਬ ਐਂਡ ਤਨੀ ਐਂਡ ਟੂ ਆਲ ਲਿਸਨਰ ਫਰੋਮ ਸਿੰਗਾਪੁਰ। ਲੈ ਜੀ, ਸਿੰਗਾਪੁਰ ਪਹੁੰਚੇ ਹੋਏ ਆ ਤੇ ਇਹਨਾਂ ਨੇ ਐਰੋਪਲੇਨ ਚੋ ਮੈਨੂੰ ਜਹਾਜ਼ ਚੋ ਫੋਟੋ ਖਿੱਚ ਕੇ ਭੇਜੀ ਆ, ਫਰੋਮ ਮੀ ਐਂਡ ਮਾਈ ਬ੍ਰਦਰ ਗੁਰਚਰਨ ਐਂਡ ਬੈਸਟ ਫਰੈਂਡ ਹਰਜੀਤ ਸਿੰਘ ਸਿੱਧੂ। time here 5 AM enjoying your program. We are way to India and Pakistan for 3 weeks. ਵਾਹ ਜੀ ਵਾਹ, ਕਿਆ ਬਾਤ ਹੈ ਸੋਈ ਸਾਹਿਬ, ਬਹੁਤ ਬਹੁਤ ਪਹਿਲਾਂ ਤੇ ਮੁਬਾਰਕਾਂ ਜਿਹੜਾ ਤੁਸੀਂ ਇਸ ਸਮੇਂ ਪਾਕਿਸਤਾਨ ਜਾ ਰਹੇ ਹੋ, ਨਨਕਾਣਾ ਸਾਹਿਬ ਦਰਸ਼ਨਾਂ ਦੇ ਲਈ ਜਾ ਰਹੇ ਹੋ, ਬਹੁਤ ਸਾਰੀਆਂ ਸ਼ੁਭੇਚਛਾਵਾਂ ਸਾਡੇ ਵੱਲੋਂ। ਔਰ ਬਿਲਕੁਲ ਉਸ ਤੋਂ ਇਲਾਵਾ ਤੁਸੀਂ ਇੰਡੀਆ ਵੀ ਜਾ ਰਹੇ ਹੋ, ਸੋ ਆਪਣਾ ਸਮਾਂ ਚੰਗੀ ਤਰ੍ਹਾਂ ਇੰਜੋਏ ਕਰਿਓ, ਔਰ ਸਾਡੇ ਵੱਲੋਂ ਵਿਸ਼ ਯੂ ਆਲ ਸੇਫ ਐਂਡ ਵੈਰੀ ਹੈਪੀ ਜਰਨੀ। ਸੋ ਬਹੁਤ ਬਹੁਤ ਸ਼ੁਕਰੀਆ। ਦੇਖੋ ਤੁਸੀਂ ਐਡੀ ਦੂਰੋਂ ਬੇਸ਼ੱਕ, ਪਰ ਫਿਰ ਵੀ ਹਰਮਨ ਰੇਡੀਓ ਦੇ ਜ਼ਰੀਏ ਅਸੀਂ ਕਿੰਨੇ ਕਲੋਜ਼ ਆ। ਸੋ ਇਹ ਪਰਿਵਾਰ ਹੈ ਜੀ, ਅਸੀਂ ਆਪਣੇ ਸੁੱਖ ਦੁੱਖ ਇੱਕ ਦੂਸਰੇ ਦੇ ਨਾਲ ਕਰਦੇ ਰਹਿੰਦੇ ਹਾਂ, ਆਪਣੀਆਂ ਖੁਸ਼ੀਆਂ ਵੀ ਸਾਂਝੀਆਂ ਕਰੀ ਦੀਆਂ, ਆਪਣੀਆਂ ਗਮੀਆਂ ਵੀ ਸਾਂਝੀਆਂ ਕਰੀ ਦੀਆਂ, ਆਪਣੀਆਂ ਯਾਦਾਂ ਵੀ ਸਾਂਝੀਆਂ ਕਰੀ ਦੀਆਂ, ਹੈ ਨਾ। ਸੋ ਕੁਝ ਗੱਲਾਂ ਅਸੀਂ ਆਪ ਬੀਤੀਆਂ ਕਰੀ ਦੀਆਂ, ਹੱਡ ਬੀਤੀਆਂ ਕਰੀ ਦੀਆਂ, ਤੇ ਕੁਝ ਜੱਗ ਬੀਤੀਆਂ ਕਰੀ ਦੀਆਂ। ਇਹ ਹੈ ਜੀ ਲਹਿਰਾਂ, ਇਹੀ ਹੈ ਹਰਮਨ ਰੇਡੀਓ। ਸੋ ਬਿਲਕੁਲ ਮੈਸੇਜਸ ਤੁਸੀਂ ਮੈਨੂੰ ਜ਼ਰੂਰ ਕਰਨੇ ਆ, ਖਾਸ ਕਰਕੇ ਜਿਹੜੀ ਹੈਲਥ ਔਰ ਫਿਟਨੈਸ ਦੀ ਗੱਲ ਅਸੀਂ ਕਰਨੀ ਆ, ਉਹਦੇ ਲਈ ਜੇ ਕੋਈ ਵੀ ਤੁਹਾਡੇ ਮਨ ਦੇ ਵਿੱਚ ਵਿਚਾਰ ਹੈਗਾ ਆ, ਜੇ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਉਹ ਜ਼ਰੂਰ ਲਿਖ ਭੇਜਿਓ। ਤੇ ਰਮਿੰਦਰ ਸਿੰਘ ਹੁਣੀ ਵੀ ਪ੍ਰੋਗਰਾਮ ਦੇ ਵਿੱਚ ਆ ਚੁੱਕੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਤੇ ਉਮੀਦ ਅਰਦਾਸ ਬੜਾ ਜੀ ਖੁਸ਼ੀ ਹੋਵੋਗੇ ਘਰ ਪਰਿਵਾਰ ਦੇ ਵਿੱਚ ਤੁਸੀਂ ਵੀ। ਔਰ ਅੱਜ ਮਿੰਟੂ ਬਰਾੜ ਭਾਜੀ ਆਏ ਤੇ ਸਭ ਤੋਂ ਪਹਿਲਾਂ ਤੇ ਅਸੀਂ ਗੱਲ ਸ਼ੁਰੂ ਕਰਨੀ ਆ ਜੀ ਭਾਈ ਉਸ ਬੈਲ ਦੀ ਜਿਹਨੇ ਸੋਨਾ ਖਾਧਾ ਹੋਇਆ ਸੀ। ਔਰ ਭਾਜੀ ਦੀ ਗੱਲ ਤੋਂ ਬਾਅਦ ਸਹੀ ਗੱਲ ਆ, ਸੋਸ਼ਲ ਮੀਡੀਆ ਤੇ ਵੀ ਔਰ ਖਬਰਾਂ ਤੇ ਵੀ ਮੈਂ ਕਈ ਜਗ੍ਹਾ ਦੇਖਿਆ ਭਾਈ ਭਾਜੀ ਵਾ ਉਹ ਬੈਲ ਤੇ ਹੁਣ ਸੈਲੀਬ੍ਰਿਟੀ ਹੋਇਆ ਪਿਆ। ਸੋ ਪੁੱਛਦੇ ਆ ਭਾਈ ਕਿਸ ਤਰ੍ਹਾਂ ਸੋਨਾ ਹਜੇ ਤੱਕ ਉਹਨੇ ਕੱਢਿਆ ਬਾਹਰ, ਹਜੇ ਢਿੱਡ ਚ ਲਈ ਫਿਰਦਾ ਵਿਚਾਰਾ। ਸੋ ਬਰਾੜ ਸਾਹਿਬ ਦੇ ਆਉਣ ਦੀ ਉਡੀਕ ਹੈ, ਬਰਾੜ ਸਾਹਿਬ ਆਉਂਦੇ ਆ ਤਾਂ ਉਹਨਾਂ ਨਾਲ ਖਬਰਾਂ ਦੀ ਜਿਹੜੀ ਸਾਂਝ ਅਸੀਂ ਪਾਉਂਦੇ ਆ। ਸੋ ਦੀਵਾਲੀ ਦੀ ਗੱਲ ਕੀਤੀ ਸੀ ਜੀ, ਦੀਵਾਲੀ ਕਿਵੇਂ ਰਹੀ ਤੁਸੀਂ ਮੈਨੂੰ ਜ਼ਰੂਰ ਦੱਸਣਾ, ਦੀਵਾਲੀ ਕਿਵੇਂ ਮਨਾਈ। ਤੇ ਦੀਵਾਲੀ ਤੋਂ ਬਾਅਦ ਮੈਨੂੰ ਯਾਦ ਆ ਕਿ ਦੀਵਾਲੀ ਲੰਘਦੀ ਹੁੰਦੀ ਸੀਗੀ ਤੇ ਦੋ ਕੁ ਛੁੱਟੀਆਂ ਤਾਂ ਦੀਵਾਲੀ ਤੋਂ ਅੱਗੇ ਹੁੰਦੀਆਂ ਹੀ ਸੀਗੀਆਂ ਸਾਨੂੰ, ਹਨਾ। ਪਰ ਦੀਵਾਲੀ ਦੇ ਨਾਲ ਹੀ ਫਿਰ ਚਾਹ ਹੁੰਦਾ ਸੀਗਾ ਗੁਰਪੁਰਬ ਦਾ, ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦਾ, ਹੈਨਾ। ਸੋ ਉਹੀ ਚਾਹ ਇੱਥੇ ਵੀ ਹੈ, ਕਿਉਂਕਿ ਇਹ ਚਾਹ ਕੁਛ ਹੋਰ ਵੱਡੇ ਹੋ ਗਏ ਆ। 550ਵੀਂ ਪੰਜਾਵਾਂ ਗੁਰਪੁਰਬ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਅਸੀਂ ਮਨਾ ਰਹੇ ਹਾਂ। ਸੋ ਸਿਰਫ ਨਾ ਪੰਜਾਬ ਦੇ ਵਿੱਚ ਬਲਕਿ ਸਾਰੇ ਸੰਸਾਰ ਦੇ ਵਿੱਚ ਬਹੁਤ ਧੂਮਧਾਮ ਦੇ ਨਾਲ ਜਿਹੜਾ ਇਹ ਦਿਨ ਮਨਾਇਆ ਜਾਏਗਾ, ਜਾਂ ਜਿਹੜੀਆਂ ਜਸ਼ਨ ਆ ਉਹ ਸ਼ੁਰੂ ਵੀ ਹੋ ਗਏ ਨੇ ਮਨਾਉਣੇ। ਸੋ ਸਭ ਤੋਂ ਵੱਡੀ ਗੱਲ ਹੈ ਜੀ, ਸਿਰਫ ਅਸੀਂ ਜਸ਼ਨ ਮਨਾਈਏ ਨਾ, ਉਹਨਾਂ ਦੀ ਬਾਣੀ ਨੂੰ ਪੜ੍ਹੀਏ, ਸੁਣੀਏ, ਵਿਚਾਰੀਏ, ਔਰ ਜ਼ਿੰਦਗੀ ਦੇ ਵਿੱਚ ਅਮਲ ਦੇ ਵਿੱਚ ਜ਼ਰੂਰ ਲੈ ਕੇ ਆਈਏ। ਮੈਨੂੰ ਲੱਗਦਾ ਇਹੀ ਸਭ ਤੋਂ ਵੱਡੀ ਸ਼ਰਧਾਂਜਲੀ ਹੋਏਗੀ ਉਹਨਾਂ ਨੂੰ। ਸੋ ਬਾਕੀ ਬਿਲਕੁਲ ਜੀ ਗੱਲ ਇਹੀ, ਮੇਰੀ ਕਿਤੇ ਨਾ ਕਿਤੇ ਯਾਦਾਂ ਦੀ ਤਾਰ ਜੁੜੀ ਜਾਂਦੀ ਹੁੰਦੀ ਹੈ। ਸੋ ਉਹੀ ਕਿਹਾ ਵੀ ਬਚਪਨ ਵਿੱਚ ਵੀ ਏਦਾਂ ਹੀ ਹੁੰਦਾ ਸੀ ਕਿ ਦੀਵਾਲੀ ਖਤਮ ਹੁੰਦੀ ਹੁੰਦੀ ਸੀਗੀ ਤੇ ਗੁਰਪੁਰਬ ਦੇ ਜਿਹੜੇ ਚਾਹ ਸ਼ੁਰੂ ਹੋ ਜਾਂਦੇ ਹੁੰਦੇ ਸੀਗੇ ਵੀ ਪ੍ਰਭਾਤ ਫੇਰੀਆਂ ਦੇ ਵਿੱਚ ਜਾਣਾ ਉਸ ਤੋਂ ਪਹਿਲਾਂ, ਤੇ ਪ੍ਰਭਾਤ ਫੇਰੀਆਂ ਤੋਂ ਬਾਅਦ ਫਿਰ ਨਗਰ ਕੀਰਤਨ ਦਾ ਬੜਾ ਚਾਹ ਹੁੰਦਾ ਸੀ, ਗੁਰਦੁਆਰੇ ਜਾ ਕੇ ਲੰਗਰ ਬਣਾਉਣ ਦਾ ਬੜਾ ਚਾਹ ਹੁੰਦਾ ਸੀਗਾ। ਸੋ ਉਹ ਚੀਜ਼ਾਂ ਓਦਾਂ ਨਹੀਂ ਰਹੀਆਂ, ਪਰ ਫਿਰ ਵੀ ਮਨਾਉਂਦੇ ਜ਼ਰੂਰ ਆ ਸੀ ਇਹ ਸਾਰੇ ਦਿਨ ਤਿਉਹਾਰ। ਸੋ ਮੈਨੂੰ ਲੱਗਦਾ ਭਈ ਬਰਾੜ ਸਾਹਿਬ ਹੁਣੀ ਅਜੇ ਤੱਕ ਆਏ ਨਹੀਂ ਤੇ ਉਹਨਾਂ ਨੂੰ ਲੈ ਕੇ ਆਈਏ। ਮੈਂ ਤੁਸੀਂ ਇੱਕ ਗੀਤ ਸਰਬਜੀਤ ਭਾਜੀ ਤੁਸੀਂ ਲਗਾ ਦਿਓ ਤਾਂ ਦੇਖਦੇ ਹਾਂ ਮਿੰਟੂ ਭਾਜੀ ਰੈਡੀ ਆਏ ਜਾਂ ਨਹੀਂ ਅਜੇ ਤੱਕ। ਤੇ ਲਖਵੀਰ ਸਿੰਘ ਉਹਨਾਂ ਨੇ ਮੈਸੇਜ ਭੇਜਿਆ, ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ, ਕਿੱਦਾਂ ਤੁਸੀਂ ਜੀ? ਟੂਡੇ ਮਾਈ ਡੋਟਰ ਸਹਿਜ ਕੌਰ ਬਡਵਾਲ ਫਸਟ ਬਰਥਡੇ, ਪਲੀਜ਼ ਗਿਵ ਹਰ ਬਲੈਸਿੰਗ। ਬਹੁਤ ਬਹੁਤ ਪਿਆਰ ਸਹਿਜ ਨੂੰ ਸਾਡੇ ਸਾਰਿਆਂ ਵੱਲੋਂ। ਔਰ 1 ਸਾਲ ਦੀ ਹੋ ਗਈ ਬੇਟੀ ਹੈ, ਬਿਲਕੁਲ। ਧੀਆਂ ਪੁੱਤ ਦੋਵੇਂ ਹੀ ਗੱਲ ਕਰੀਏ ਤੇ ਪਤਾ ਵੀ ਨਹੀਂ ਲੱਗਦਾ। ਦੇਖਿਓ ਅੱਜ 1 ਸਾਲ ਦੀ ਹੈ, ਤੁਸੀਂ ਸਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੇ ਇੱਕ ਦਿਨ ਤੁਸੀਂ ਸ਼ੇਅਰ ਕਰਨਾ ਵੀ 5 ਦੀ ਹੋ ਗਈ, 10 ਦੀ ਹੋ ਗਈ। ਇਹ ਧੀਆਂ ਬੜੀਆਂ ਪਿਆਰੀਆਂ ਹੁੰਦੀਆਂ, ਬਹੁਤ ਹੀ ਪਿਆਰ ਵੰਡਦੀਆਂ ਇਹ। ਸੋ ਬਹੁਤ ਖੁਸ਼ਕਿਸਮਤ ਹੋ ਜੀ, ਤੁਹਾਡੇ ਵਿਹੜੇ ਦੇ ਬਾਗ ਦੇ ਵਿੱਚ ਇਹ ਧੀਵਾ ਫੁੱਲ ਖਿੜਿਆ ਹੋਇਆ ਹੈ। ਸੋ ਬਹੁਤ ਬਹੁਤ ਪਿਆਰ ਸਾਡੇ ਸਾਰਿਆਂ ਵੱਲੋਂ ਸਹਿਜ ਪੁੱਤ ਨੂੰ, ਔਰ ਹੈਪੀ ਬਰਥਡੇ। ਅੱਜ ਦਾ ਦਿਨ ਪੂਰਾ ਉਹਦੇ ਨਾਲ ਇੰਜੋਏ ਕਰੋ, ਔਰ ਉਹਦੇ ਨਾਲ ਇੰਜੋਏ ਕਰਨ ਦੇ ਨਾਲ ਨਾਲ ਅਸੀਂ ਸਿਰਫ ਬੱਚੇ ਲਈ ਨਹੀਂ ਕਰ ਰਹੇ ਹੁੰਦੇ, ਮੈਨੂੰ ਲੱਗਦਾ ਅਸੀਂ ਉਸ ਮੂਮੈਂਟ ਨੂੰ ਜ਼ਿਆਦਾ ਇੰਜੋਏ ਕਰਦੇ ਹਾਂ। ਮੈਂ ਆਪਣੀ ਧੀ ਵੱਲ ਦੇਖਾਂ ਤੇ ਛੋਟੀ ਜਿਹੀ ਮੈਨੂੰ ਯਾਦ ਆ ਗਿਆ, ਤੁਸੀਂ ਹੁਣ ਮੈਸੇਜ ਭੇਜਿਆ ਤੇ ਹਾਂ ਜਦੋਂ ਮੈਂ ਪਹਿਲਾ ਜਨਮ ਦਿਨ ਆਪਣੀ ਬੇਟੀ ਦਾ ਮਨਾਇਆ ਸੀ ਤੇ ਸੁੱਖ ਨਾਲ 15 ਸਾਲ ਦੀ ਹੋ ਗਈ ਹੁਣ, ਹੈ ਨਾ। ਉਹਦੇ ਵੱਲ ਦੇਖਦੀ ਹਾਂ ਤੇ ਯਕੀਨ ਹੀ ਨਹੀਂ ਹੁੰਦਾ ਕਿ ਅੱਛਾ ਸਮਾਂ ਕਿੱਦਾਂ ਲੰਘੀ ਜਾਂਦਾ ਆ, ਪਰ ਇਹ ਸਮਾਂ ਤਾਂ ਲੰਘ ਜਾਂਦਾ ਪਰ ਉਹ ਯਾਦਾਂ ਦੇ ਜਿਹੜੇ ਅਣਮੁੱਲੇ ਖਜ਼ਾਨੇ ਹੁੰਦੇ ਆ ਉਹ ਸਾਡੇ ਲਈ ਛੱਡ ਜਾਂਦਾ। ਇਸ ਕਰਕੇ ਯਾਦਾਂ ਬਣਾਉਣੀਆਂ ਸਾਡੇ ਆਪਣੇ ਹੱਥ ਵਿੱਚ ਹੀ ਹੁੰਦੀਆਂ। ਫਿਰ ਅਸੀਂ ਸੋਚਦੇ ਹਾਂ ਹਾਂ ਉਹਦੇ ਫਸਟ ਬਰਥਡੇ ਤੇ ਆ ਕੀਤਾ ਸੀਗਾ, ਉਹਨੇ ਏਦਾਂ ਤੁਰਨਾ ਸਿੱਖਿਆ ਸੀ, ਏਦਾਂ ਬੋਲਣਾ ਸਿੱਖਿਆ ਸੀਗਾ, ਪਹਿਲੀ ਵਾਰ ਜਦੋਂ ਤੁਸੀਂ ਉਹਨੂੰ ਘੂਰੀ ਵੱਟੀ ਸੀ, ਉਹ ਵੀ ਯਾਦ ਰਹਿਣੀ ਆ। ਸੋ ਇਹ ਰਿਸ਼ਤੇ ਜ਼ਿੰਦਗੀ ਦਾ ਅਨਮੋਲ ਖਜ਼ਾਨਾ ਹੁੰਦੇ ਆ। ਸੋ ਬਹੁਤ ਬਹੁਤ ਪਿਆਰ ਸਹਿਜ ਪੁੱਤ ਨੂੰ। ਸੋ ਇੱਕ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਫਿਰ ਮੈਂ ਬਰਾੜ ਸਾਹਿਬ ਨੂੰ ਲੈ ਕੇ ਆਉਂਦੀ ਹਾਂ ਤੇ ਮਾਰਦੇ ਅੱਜ ਦੀਆਂ ਖਬਰਾਂ ਤੇ ਚਾਤ ਜੀ। ਬਰਾੜ ਸਾਹਿਬ ਨਾਲ ਸੋ ਸਵਾਗਤ ਕਰਦੇ ਉਹਨਾਂ ਦਾ ਪ੍ਰੋਗਰਾਮ ਦੇ ਵਿਚ। ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ। ਤੇ ਅੱਜ ਐਡਲੇਟ ਦੇ ਵਿਚ ਥੋੜੀ ਜੀ ਲੱਗਦਾ ਵੀ ਦਿਨ ਗਰਮ ਰਹੂਗਾ, ਤੜਕੇ ਤੜਕੇ ਧੁੱਪ ਪੂਰੀ ਚਿੜੀ ਹੋਈ ਤੁਸੀਂ ਦੇਖ ਰਹੇ ਹੋ।
ਜੀ ਜੀ ਬਿਲਕੁਲ, ਐਡੀਲੇਡ ਦੇ ਵਿਚ ਬਿਲਕੁਲ ਖਿੜੀ ਹੋਈ ਧੁੱਪ ਚੜੀ, ਜਿਦਾਂ ਤੁਸੀਂ ਦੱਸਿਆ ਪਿਆ ਅੱਜ ਤਾਪਮਾਨ 33 ਡਿਗਰੀ ਤੱਕ ਜਾਣਾ ਐਡੀਲੇਡ ਦੇ ਵਿਚ, ਸੋ ਗਰਮ ਦੇਣ ਹੀ ਰਹਿਣਾ। ਸੋ ਤੁਸੀਂ ਅੱਜ ਐਡੀਲੇਡ ਦੇ ਵਿਚ ਲੱਗਦੇ ਆ ਨਾ, ਐਡੀਲੇਡ ਦਾ ਐਡੀਲੇਡ ਦੀ ਸਵੇਰ ਦੱਸੀ ਆ ਭਾਜੀ ਨੇ। ਸੋ ਬਿਲਕੁਲ
ਬਿਲਕੁਲ ਜੀ ਬਿਲਕੁਲ।
ਤੇ ਚਲੋ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਭਾਜੀ ਗੱਲ ਕਰਦੇ ਆ ਦੀਵਾਲੀ ਦੀ, ਦੀਵਾਲੀ ਕਿਵੇਂ ਰਹੀ ਤੁਹਾਡੀ?
ਦੀਵਾਲੀ, ਅੱਛਾ ਦੀਵਾਲੀ ਲਾਹੁਣੇ ਲੰਘ ਕੇ ਗਈ ਆ। ਸੋ ਮੈਂ ਥੋੜਾ ਬਹੁਤ ਦੇਖਿਆ ਵੀ ਦੀਵਾਲੀ ਦੇ ਦਿਨ ਜੇ ਸੀ, ਪਰ ਮੈਨੂੰ ਐਗਜੈਕਟ ਡੇਟ ਨੀ ਪਤਾ ਕਿੱਦਣ ਸੀ। ਹਾਂ, ਮੈਨੂੰ ਇੰਨਾ ਕੁ ਪਤਾ ਵੀ ਐਤਵਾਰ ਦੀਵਾਲੀ ਤੇ ਜਿਹੜਾ ਜਿਹੜੀ ਯੂਨਾਈਟਡ ਸਿੱਖ ਵੱਲੋਂ, ਅੱਛਾ ਉਦਣ ਦੀਵਾਲੀ ਸੀਗੀ ਤੇ ਯੂਨਾਈਟਡ ਸਿੱਖ ਵੱਲੋਂ ਜਿਹੜਾ ਦੀਵਾਨ ਲਾਏ ਗਏ ਸੀ ਗੁਰਦੁਆਰਾ ਆਪਣੇ ਕਮਿਊਨਿਟੀ ਸੈਂਟਰ ਦੇ ਵਿਚ, ਤੇ ਮੈਂ ਉਥੋਂ ਸਪੈਸ਼ਲ ਮੋਟਰ ਤੋਂ ਚੱਲ ਕੇ ਆਇਆ ਸੀ ਜੀ, ਤੇ ਦੋ ਦਿਨ ਫਿਰ ਉੱਥੇ ਬਿਜੀ ਰਹੇ ਤੇ ਸੋਹਣੀ ਰੌਣਕ ਲੱਗੀ ਦੋ ਦਿਨ, ਦੋ ਦੀਵਾਨਾਂ ਚ ਸੁਬਹ ਤੇ ਸ਼ਾਮ ਨੂੰ, ਤੇ ਵਧੀਆ ਲੱਗਿਆ ਜੀ ਸੰਗਤਾਂ ਨਾਲ ਬੈਠ ਕੇ ਤੇ ਥੋੜਾ ਚਿਰ ਜਿਹੜਾ ਸ਼ਾਂਤ ਮਾਹੌਲ ਚ ਕੱਢ ਕੇ।
ਜੀ ਬਿਲਕੁਲ। ਚਲੋ ਹੁਣ ਜਿੱਦਾਂ ਜੇ ਅਸੀਂ ਸਿਡਨੀ ਤੋਂ ਐਡੀਲੇਡ ਆਓ ਤੇ ਇੱਥੋਂ ਅਸੀਂ ਸਿਡਨੀ ਨੂੰ ਜਾਈਏ ਤੇ ਸਾਨੂੰ ਉੱਥੇ ਬੜਾ ਭੀੜ ਭੜੱਕਾ ਜਿਹਾ ਰਸ਼ ਰਸ਼ ਲੱਗਦਾ, ਤੇ ਹੁਣ ਤੁਸੀਂ ਈਡਨ ਹੋਪ ਤੋਂ ਇੱਥੇ ਆਏ ਆ, ਤੁਹਾਨੂੰ ਕਿੱਦਾਂ ਦਾ ਲੱਗ ਰਿਹਾ?
ਬਿਲਕੁਲ ਜੀ, ਫਰਕ ਤਾਂ ਹੁੰਦਾ ਹੀ ਆ, ਜਦੋਂ ਇੱਕ ਪਿੰਡ ਦੇ ਵਿੱਚੋਂ ਤੁਸੀਂ ਇੱਕ ਸ਼ਹਿਰ ਚ ਆਉਣੇ ਹੋ ਤਾਂ ਇਹ ਚੀਜ਼ਾਂ ਦੇ ਫਰਕ ਤੁਹਾਨੂੰ ਦਿਖਾਈ ਦਿੰਦੇ ਆ, ਪਰ ਗੱਲ ਇਹ ਆ ਜਾਂਦੀ ਆ ਨਾਲ ਨਾਲ ਵੀ ਇੱਕ ਤੁਹਾਡੇ ਦੇ ਵਿੱਚ ਨਾ ਤੁਹਾਡੇ ਚ ਇੱਕ ਪਾਵਰ ਹੋਣੀ ਚਾਹੀਦੀ ਆ। ਕੁਝ ਕੁ ਗੱਲਾਂ ਕਈ ਵਾਰੀ ਕਹਿਣ ਨੂੰ ਬੁਰੀਆਂ ਹੁੰਦੀਆਂ ਜਾਂ ਬੁਰੇ ਥਾਵਾਂ ਤੇ ਵਰਤੀਆਂ ਜਾਂਦੀਆਂ, ਪਰ ਜੀਵਨ ਦੇ ਵਿੱਚ ਉਹਨਾਂ ਨੂੰ ਜੇ ਇੱਕ ਪੈਮਾਨੇ ਤੇ ਇੱਕ ਮਿਆਰ ਦੇ ਉੱਤੇ ਯੂਜ਼ ਕੀਤਾ ਜਾਵੇ ਤਾਂ ਉਹ ਮਾੜੀਆਂ ਵੀ ਨਹੀਂ ਹੁੰਦੀਆਂ। ਪਰ ਅਸੀਂ ਕੀ ਕਰਦੇ ਹਾਂ, ਉਹਨਾਂ ਨੂੰ ਬੁਰੇ ਥਾਵਾਂ ਤੇ ਵਰਤ ਲੈਂਦੇ ਹਾਂ ਤੇ ਚੰਗੇ ਥਾਂ ਤੇ ਨਹੀਂ ਵਰਤਦੇ। ਜਿਵੇਂ ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ, ਇਹ ਕਹਾਵਤ ਇੱਕ ਨੈਗੇਟਿਵ ਗੱਲ ਸ਼ੋ ਕਰਨ ਲਈ ਵਰਤੀ ਜਾਂਦੀ ਹੈ, ਨੈਗੇਟਿਵ ਥਾਂ ਤੇ ਵਰਤੀ ਜਾਂਦੀ ਹੈ ਵੀ ਫਲਾਨਾ ਬੰਦਾ ਤਾਂ ਜਿੱਥੇ ਜਾ ਬਹਿੰਦਾ, ਖਾਸ ਕਰਕੇ ਸਿਆਸਤ ਦੀਆਂ ਜੇ ਗੱਲਾਂ ਕਰੀਏ ਤਾਂ ਉਹਦੇ ਗੁਣਗਾਣ ਗਾਉਣ ਲੱਗ ਜਾਂਦਾ। ਜਿਵੇਂ ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਚੱਲੀ ਜਾਂਦੀ ਆ ਵੀ ਉਹਨੇ ਸਾਥ ਤਾਂ ਇਨਲੋ ਦਾ ਦਿੱਤਾ ਤੇ ਜਦੋਂ ਦੁਸ਼ਯੰਤ ਚੌਟਾਲਾ ਬਣ ਗਿਆ ਜੇਜੇਪੀ ਦਾ ਉਪ ਮੁੱਖ ਮੰਤਰੀ ਤਾਂ ਉਹਦੇ ਕੋਲੇ ਜਾ ਕੇ ਸਟੇਜ ਤੇ ਬੈਠ ਗਿਆ। ਦੇਖੋ ਇਸ ਲਈ ਇਹ ਕਹਾਵਤ ਵਰਤੀ ਜਾਂਦੀ ਹੈ ਜੇ ਟਾਈਮਾਂ ਦੇ ਉੱਤੇ ਵੀ ਫਲਾਨਾ ਬੰਦਾ ਤਾਂ ਬਸ ਜਿੱਥੇ ਜਾਂਦਾ ਉੱਥੋਂ ਦਾ ਉਹਦੇ ਗੁਣਗਾਣ ਗਾਉਣ ਲੱਗ ਜਾਂਦਾ। ਪਰ ਇਹਦਾ ਇੱਕ ਪੋਜ਼ਿਟਿਵ ਪੱਖ ਵੀ ਹੈਗਾ ਜਿਹੜਾ ਮੈਂ ਅਕਸਰ ਵਰਤਦਾਗਾ, ਅਕਸਰ ਆਪਦੀ ਜ਼ਿੰਦਗੀ ਦੇ ਵਿੱਚ ਯੂਜ਼ ਕਰਦਾ ਵੀ ਗੰਗਾ ਗਏ ਗੰਗਾ ਰਾਮ ਤੇ ਜਮਨਾ ਗਏ ਜਮਨਾ ਦਾਸ। ਉਹ ਹੈਗਾ ਜੀ ਵੀ ਜਿੱਦਾਂ ਤੁਸੀਂ ਕਹੀਏ ਜੇ ਬੰਦਾ ਨੇ ਜ਼ਿੰਦਗੀ ਦੇ ਵਿੱਚ ਮੰਨ ਲਓ ਤਬਦੀਲੀਆਂ ਆਉਂਦੀਆਂ, ਕਿਤੇ ਕਿਤੇ ਦੁੱਖ ਆਉਂਦਾ ਕਿਤੇ ਸੁੱਖ ਆਉਂਦਾ, ਜੇ ਕਿਸੇ ਮਾੜਾ ਟਾਈਮ ਆਉਂਦਾ ਕਿਤੇ ਚੰਗਾ ਟਾਈਮ ਆਉਂਦਾ, ਕਿਤੇ ਮਹਿਫਲਾਂ ਚ ਗੁਜ਼ਰਨ ਦਾ ਟਾਈਮ ਮਿਲਦਾ ਕਿਤੇ ਮਾੜੇ ਥਾਵਾਂ ਤੇ ਗੁਜ਼ਰਨ ਦਾ ਟਾਈਮ ਮਿਲਦਾ, ਜੇ ਉਦੋਂ ਤੁਸੀਂ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਰੰਗਾਂ ਚ ਰੰਗ ਲਓਗੇ, ਉਹਨਾਂ ਨੂੰ ਢਾਲ ਲਓਗੇ ਤੇ ਉਸ ਗੱਲ ਨੂੰ ਮੰਨ ਲਓਗੇ ਵੀ ਇਹ ਵੀ ਹੈਗਾ, ਇਹ ਵੀ ਵਕਤ ਆ ਤੇ ਇਹ ਹੁਣ ਆਪਾਂ ਇਹ ਜੇ ਹੋ ਜਾਈਏ ਵੀ ਹੁਣ ਗੰਗਾ ਚ ਤਾਂ ਹੁਣ ਗੰਗਾ ਰਾਮ ਹੋ ਜਾਈਏ ਤੇ ਹੁਣ ਜਮਨਾ ਤਾਂ ਜਮਨਾ ਦਾਸ ਹੋ ਜਾਈਏ, ਤਾਂ ਇੱਥੇ ਕਹਾਵਤ ਮੈਨੂੰ ਲੱਗਦਾ ਕਿਤੇ ਨਾ ਕਿਤੇ ਵਧੀਆ ਵੀ ਪਾਈ ਜਾਂਦੀ ਹੈ। ਇੱਥੇ ਇਹ ਚੀਜ਼ ਜ਼ਿੰਦਗੀ ਨੂੰ ਸਕੂਨ ਵੀ ਦਿੰਦੀ ਆ, ਫਾਲਤੂ ਦੀਆਂ ਟੈਨਸ਼ਨਾਂ ਵੀ ਨਹੀਂ ਦਿੰਦੀ ਤੇ ਕੋਈ ਵੀ ਮਾੜੇ ਤੋਂ ਮਾੜੇ ਵਕਤ ਨੂੰ ਕੱਢਣ ਦੇ ਵਿੱਚ ਵੀ ਸਾਥ ਦਿੰਦੀ ਆ। ਸੋ ਸ਼ੁਰੂ ਤੋਂ ਇਹ ਮੈਂਟੈਲਿਟੀ ਰਹੀ ਹੈ ਜੀ। ਹਾਂ, ਜਿਹੜਾ ਸਟੈਂਡ ਆ ਕਿਸੇ ਰੂਪ ਚ ਜੇ ਕਹੀਏ ਜ਼ਿੰਦਗੀ ਚ ਕਿਸੇ ਚੀਜ਼ ਤੇ ਸਟੈਂਡ ਲਿਆ, ਉਹ ਤੋਂ ਕਦੇ ਨੀ ਭੱਜੇ ਸਟੈਂਡ ਲਿਆ। ਪਰ ਹਾਂ, ਦੁੱਖਾਂ ਸੁੱਖਾਂ ਮੈਂ ਜ਼ਰੂਰ ਇਸ ਕਹਾਵਤ ਨੂੰ ਯੂਜ਼ ਕਰਦਾ, ਰਹਿਣ ਸਹਿਣ ਦੇ ਮਾਮਲੇ ਯੂਜ਼ ਕਰਦਾ। ਜੇ ਖੇਤ ਪਏ ਆ ਕੱਚੇ ਕੋਠੇ ਚ ਪਏ ਆ ਤਾਂ ਵੀ ਆਪਾਂ ਨੂੰ ਕੋਈ ਫਰਕ ਨੀ ਪੈਂਦਾ, ਜੇ ਘਰਾਂ ਚ ਆ ਕੇ ਮਖਮਲੀ ਗੱਦਿਆਂ ਤੇ ਆ ਕੇ ਕਿਤੇ ਸੌਣ ਦਾ ਮੌਕਾ ਮਿਲ ਜੂ ਤਾਂ ਉਹ ਵੀ ਆਪਾਂ ਨੂੰ ਨੀ ਫਰਕ ਪੈਂਦਾ। ਸੋ ਹਰ ਥਾਂ ਦੇ ਉੱਤੇ ਤੁਹਾਨੂੰ ਉਹ ਜਿਹਾ ਹੋ ਜਾਣ ਦੇ ਵਿੱਚ ਕੋਈ ਹਰਜ ਨੀ ਹੁੰਦਾ, ਕੋਈ ਇਹਦੇ ਚ ਛਾਪ ਨੀ ਲੈਂਦੀ, ਕੋਈ ਇਹਦੇ ਨਾਲ ਛੋਟਾ ਨੀ ਹੁੰਦਾ। ਹਾਂ, ਐਸਾ ਕੁਛ ਨਾ ਕਰੋ ਜਿੱਥੇ ਤੁਸੀਂ ਕਿਸੇ ਦਾ ਦਿਲ ਦੁਖਾ ਕੇ ਤੇ ਤੁਸੀਂ ਆਪਦੇ ਲਾਹੇ ਲਈ ਬਦਲ ਗਏ ਹੋ ਜਾਂ ਆਪਦੀ ਆਪਦਾ ਕੋਈ ਬੈਨੀਫਿਟ ਲਈ ਤੁਸੀਂ ਆਪਦੇ ਆਪ ਨੂੰ ਮੌਕੇ ਤੇ ਬਦਲ ਲਿਆ ਹੋਵੇ, ਉਹ ਮਾੜਾ ਹੁੰਦਾ। ਸੋ ਇਹ ਜਾ ਨਾ ਕੁਛ ਵੀ ਕਰਿਆ ਕਰੋ। ਹਾਂ, ਜਿਹੜੀ ਆ ਮੌਸਮ ਮੁਤਾਬਕ ਜਾਂ ਕਹਿੰਦੇ ਜੇ ਤੁਸੀਂ ਉਹ ਜਿਹੀਆਂ ਚੀਜ਼ਾਂ ਸਿੱਖ ਲਓ, ਹੁਣ ਜੋ ਗਰਮੀ ਆ
ਗਰਮੀ
ਨੂੰ ਬੂਹ ਤੌਬਾ ਕਰੀ ਜਾਵਾਂਗੇ ਗਰਮੀ ਘਟਣ ਨੀ ਲੱਗੀ, ਤੇ ਜੇ ਗਰਮੀ ਨੂੰ ਆਨੰਦ ਮਾਣਨ ਲੱਗ ਜਾਏ ਜਾਂ ਗਰਮੀ ਵਰਗੇ ਹੋ ਜਾਂਗੇ ਤਾਂ ਮੈਨੂੰ ਲੱਗਦਾ ਉਹ ਸੌਖਾ ਹੀ ਕੱਢ ਲਾਂਗੇ। ਸੋ ਇਹ ਆ ਜੀ, ਆਪਣਾ ਕੋਈ ਫਰਕ ਨੀ ਪੈਂਦਾ ਜਦੋਂ ਪਿੰਡ ਚੁਣਨੇ ਆ ਉਦੋਂ ਪਿੰਡ ਵਰਗੇ ਹੋ ਜਾਈਦਾ, ਜਦੋਂ ਸ਼ਹਿਰ ਪਿਆ ਜਾਈਦਾ ਸ਼ਹਿਰ ਵਰਗੇ ਹੋ ਜਾਈਦਾ, ਜਿੱਥੋਂ ਦੇ ਜਿੱਥੇ ਜਾਈਦਾ ਉੱਥੋਂ ਦੇ ਰੰਗ ਤਿਰੰਗੇ ਜਾਈਦਾ ਜੀ।
ਬਿਲਕੁਲ ਵਿਰਾਟ ਸਾਹਿਬ, ਪਰ ਤੁਹਾਡੀ ਆਵਾਜ਼ ਅੱਜ ਮੈਨੂੰ ਕੁਝ ਥੱਕੀ ਥੱਕੀ ਜਿਹੀ ਲੱਗ ਰਹੀ ਆ, ਠੀਕ ਠਾਕ ਹੋ ਵੈਸੇ?
ਥੱਕੀ ਨੀ ਜੀ, ਅੱਜ ਮੈਂ ਹੈਡਫੋਨ ਥੋੜੇ ਜਿਹੇ ਬਦਲ ਕੇ ਲਾਏ ਸੀਗੇ ਤੇ ਮੈਨੂੰ ਲੱਗਦਾ ਇਹ ਆਧੁਨਿਕਤਾ ਦਾ ਕਮਾਲ ਆ, ਅਸੀਂ ਤਾਂ ਆਉਂਦੇ ਜੀ ਆ ਤੇ ਉਹ ਆਧੁਨਿਕਤਾ ਕਈ ਵਾਰੀ ਨਾ ਤੁਹਾਨੂੰ ਫਿਲਟਰ ਕਰਕੇ ਲੋਕਾਂ ਤੱਕ ਪਹੁੰਚਾਉਂਦੀ ਆ, ਤਾਂ ਹੋ ਸਕਦਾ ਵੀ ਇਹ ਜਿਹੜੇ ਹੈਡਫੋਨ ਆ ਇਹ ਫਿਲਟਰ ਕਰਕੇ ਮੇਰੀ ਆਵਾਜ਼ ਨੂੰ ਸਾਫ਼ ਕਰਦੇ ਹੋਣ।
ਜੀ ਬਿਲਕੁਲ, ਤੇ ਚਲੋ ਗੱਲ ਕਰਦੇ ਆ ਭਾਜੀ ਤੁਹਾਡੇ ਸ਼ਹਿਰ ਤੋਂ। ਤੁਸੀਂ ਪਿਛਲੀ ਵਾਰੀ ਜਿਹੜੀ ਸਨਸਨੀ ਫੈਲਾ ਕੇ ਗਏ ਸੀਗੇ ਵੀ ਉਹ ਤੇ ਮਾਸ਼ਾ ਅੱਲਾ ਬੜੀ ਦੂਰ ਦੂਰ ਤੱਕ ਫੈਲੀ ਹੋਈ ਆ, ਸੋਸ਼ਲ ਮੀਡੀਆ ਤੇ ਔਰ ਖਬਰਾਂ ਦੇ ਉੱਤੇ ਵੀ ਉਸ ਬੈਲ ਦੀ ਬੜੀ ਚਰਚਾ। ਹੁਣ ਤੁਸੀਂ ਇਹ ਦੱਸੋ ਵੀ ਕਿੱਦਾਂ ਬੈਲ ਉਹ ਸੋਨਾ ਨਾਲ ਹੀ ਲਈ ਫਿਰਦਾ ਜਾਂ ਉਹਨੇ ਹਜੇ ਤੱਕ ਸੌਂਪ ਦਿੱਤਾ ਘਰ ਵਾਲਿਆਂ ਨੂੰ?
ਨਹੀਂ ਦੇਖੋ, ਕੱਲ ਹੀ ਬਹੁਤ ਥਾਵਾਂ ਤੋਂ ਮੈਨੂੰ ਉਹ ਵੀਡੀਓ ਸ਼ੇਅਰ ਕੀਤੀ ਜਾ ਰਹੀ ਸੀ, ਕਹਿੰਦੇ ਬਾਈ ਜੀ ਜਿਹੜੀ ਤੁਸੀਂ ਖਬਰ ਸੁਣਾਈ ਸੀ ਪਿਛਲੇ ਬੁੱਧਵਾਰ ਨੂੰ ਤੇ ਉਸ ਖਬਰ ਤੇ ਜਗਬਾਣੀ ਦੀ ਜਿਹੜੀ ਇੱਕ ਰਿਕਾਰਡਿੰਗ ਜਾਂ ਹੋਰ ਵੀ ਕਈ ਚੈਨਲਾਂ ਨੇ ਰਿਕਾਰਡ ਕੀਤਾ ਤੇ ਉਹ ਭੇਜ ਰਹੇ ਸੀ, ਪਰ ਮੈਨੂੰ ਹੈਰਾਨੀ ਸਭ ਤੋਂ ਵੱਡੀ ਗੱਲ ਦੀ ਇਸ ਦੀ ਹੋਈ ਵੀ ਉਸ ਦਿਨ ਖਬਰ ਚ ਮੈਂ ਨਾਂ ਤਾਂ ਪੜਿਆ ਸੀਗਾ ਵੀ ਕੋਈ ਜਨਕ ਰਾਜ ਦੇ ਘਰ ਇਹ ਸਾਰਾ ਵਾਪਰਿਆ ਤੇ ਉਹਨਾਂ ਦੇ ਪਰਿਵਾਰ ਚ, ਪਰ ਜਦੋਂ ਮੈਂ ਕੱਲ ਵੀਡੀਓ ਦੇਖੀ ਤਾਂ ਵੀਡੀਓ ਚ ਮੈਂ ਜਨਕ ਰਾਜ ਨੂੰ ਦੇਖਿਆ ਤਾਂ ਮੈਂ ਹੈਰਾਨ ਰਹਿ ਗਿਆ। ਉਹ ਜਨਕ ਰਾਜ ਐਕਚੁਅਲੀ ਜੀ ਮੇਰਾ ਆੜਤੀ ਆ, ਤੁਸੀਂ ਹੁਣ ਸਮਝ ਸਕਦੇ ਹੋ ਜਿਹੜਾ ਮੰਡੀਆਂ ਦੇ ਵਿੱਚ ਮੰਡੀ ਜਾਣਦੇ ਨੀ ਜੀ, ਪਿਛਲੇ 15-20 ਸਾਲ 30 ਸਾਲ ਤੋਂ ਸਾਡੇ ਜਿਹੜਾ ਜਿਹੜੀ ਖੇਤ ਦੀ ਸਬਜ਼ੀ ਆ ਉਹ ਸਬਜ਼ੀਆਂ ਦਾ ਇੱਕ ਵਪਾਰੀ ਆ ਜੀ, ਉਹ ਆੜਤੀ ਆ ਜਿਹਨਾਂ ਚ ਸੁਬਾ ਸੁਬਾ ਸਬਜ਼ੀ ਦੀ ਬੋਲੀ ਲੱਗਦੀ ਆ ਤੇ ਸਾਡੇ ਤਕਰੀਬਨ ਸ਼ੁਰੂ ਤੋਂ 40 ਸਾਲ ਤੋਂ ਜਦੋਂ ਤੱਕ ਮੈਂ ਦੇਖਦਾ ਤਾਂ ਸਬਜ਼ੀਆਂ ਦੀ ਖੇਤੀ ਹੁੰਦੀ ਆ, ਤਾਂ ਸੁਬਾ ਜਿੰਨੀ ਵੀ ਸਬਜ਼ੀ ਵਿਕਦੀ ਆ ਉਹ ਉਹਨਾਂ ਦੀ ਦੁਕਾਨ ਤੇ ਵਿਕਦੀ ਆ। ਪਹਿਲਾਂ ਉਹ ਵੱਡਾ ਜਨਕ ਰਾਜ ਸੀ ਤੇ ਛੋਟੇ ਦਾ ਨਾਂ ਹੈਗਾ ਰਾਮ, ਤੇ ਦੋਨੋਂ ਮੈਂ ਹੱਸਦਾ ਉਹਨਾਂ ਵੀ ਉਹਨਾਂ ਨੇ ਆਪਦੇ ਘਰੇ ਉਹ ਵਸਾ ਰੱਖੀ ਆ ਰਾਮ ਜੀ ਦਾ, ਵੱਡੇ ਜਿਹੜੇ ਜਨਕ ਦੇ ਨਾਲ ਇਹ ਵਾਪਰਿਆ ਹਾਦਸਾ, ਜਦੋਂ ਮੈਂ ਕੱਲ ਉਹਨਾਂ ਦੀ ਦੇਖ ਰਿਹਾ ਸੀ ਤਾਂ ਉਹ ਵੀਡੀਓ ਚ ਕਹਿ ਰਹੇ ਸੀ ਵੀ ਦੇਖੋ ਜੀ ਅਸੀਂ ਪਾਪ ਨੀ ਕਰਾਂਗੇ, ਅਸੀਂ ਗਊਸ਼ਾਲਾ ਛੱਡਿਆਵਾਂਗੇ ਇਸ ਨੂੰ, ਇਹ ਨਾ ਹੋਵੇ ਕੋਈ ਇਸ ਢੱਠੇ ਨੂੰ ਮਾਰ ਕੇ ਸਿਆਉਣੇ ਪਿੱਛੇ ਮਾਰ ਦੇ ਤੇ ਢਿੱਡ ਪਾੜ ਵਾਲੇ ਵੀ ਸਿਆਉਣਾ ਕੱਢ ਲਈਏ, ਸੋ ਏਦਾਂ ਵੀ ਨੀ ਅਸੀਂ ਹੋਣ ਦੇਣਾ ਤੇ ਜੇ ਸਾਡਾ ਮਿਲਜੂ ਠੀਕ ਆ, ਨਹੀਂ ਮਿਲੂ ਅਸੀਂ ਪਾਪ ਨੀ ਕਿਸੇ ਕਿਸਮ ਦਾ ਕਰਾਂਗੇ। ਸੋ ਬਿਲਕੁਲ ਜੀ ਉਹ ਢੱਠੇ ਵਾਲੀ ਖਬਰ ਆ ਜਿਹੜੀ ਉਦੋਂ ਤਾਂ ਨਹੀਂ ਚੈਨਲਾਂ ਨੇ ਚੱਕੀ, ਹੁਣ ਕਾਫੀ ਚੈਨਲਾਂ ਤੇ ਉਹ ਵੱਜ ਚੁੱਕੀ ਆ ਤੇ ਉਹਦੀ ਅਪਡੇਟ ਆਪਾਂ ਅੱਜ ਦਿਨੇ ਲਵਾਂਗੇ ਵੀ ਪਤਾ ਨੀ ਹੁਣ ਕੀ ਅੱਜ ਦੀ ਨੀ ਮੈਨੂੰ ਪਤਾ। ਕੱਲ ਮੇਰੀ ਸਲਾਹ ਸੀ, ਮੈਂ ਕਿਹਾ ਮੈਂ ਕਾਲ ਕਰਕੇ ਜਾਣਕੁਰਾਂ ਨੂੰ ਪੁੱਛਾਂ ਵੀ ਅਸਲ ਘਟਨਾ ਕਰਮ ਕੀ ਆ, ਤੇ ਪਰ ਉਹ ਮੈਂ ਕੱਲ ਬਿਜੀ ਜ਼ਿਆਦਾ ਰਿਹਾ, ਨਿੱਕੇ ਨਿੱਕੇ ਕੰਮਾਂ ਅੱਜ ਤੇ ਕਰ ਨੀ ਸਕਿਆ
ਜੀ। ਸੋ ਵਿਰਾਟ ਸਾਹਿਬ ਖਬਰਾਂ ਸ਼ੁਰੂ ਕਰਦੇ, ਖਬਰਾਂ ਦੇ ਵਿੱਚ ਗੱਲ ਕਸ਼ਮੀਰ ਤੋਂ ਸ਼ੁਰੂ ਕਰਦੇ ਆ ਜਿੱਥੇ ਵਫਦ ਕਹਿੰਦੇ ਗਿਆ ਹੋਇਆ ਇੱਕ ਔਰ ਉਹਨਾਂ ਨੇ ਚਿੰਤਾ ਵੀ ਪ੍ਰਗਟਾਈ ਹੈ ਕਿ ਕਿਹਾ ਕਿ ਨਾਗਰਿਕਾਂ ਦੇ ਜਿਹੜੇ ਅਧਿਕਾਰ ਆ ਉਹ ਬਹਾਲ ਕੀਤੇ ਜਾਣ, ਸੋ ਨਾਲ ਹੀ ਉਹਨਾਂ ਨੇ ਸਰਕਾਰ ਦੀ ਜਿਹੜੀ ਆ ਉਹ ਵੀ ਤਾਰੀਫ ਵੀ ਕੀਤੀ ਹੈ, ਕਹਿੰਦੇ ਉਹਨਾਂ ਨੇ ਕਿ ਕਸ਼ਮੀਰ ਦੇ ਸੁਧਾਰ ਲਈ ਭਾਰਤ ਨੇ ਕਈ ਕਦਮ ਜਿਹੜੇ ਆ ਚੁੱਕੇ ਆ, ਸੋ ਜਿਹੜਾ ਇਹ ਪਿਛਲੇ ਦਿਨੀ ਕਦਮ ਚੁੱਕਿਆ ਗਿਆ ਉਹ ਕਿੱਥੇ ਕੁ ਤੱਕ ਸਫਲ ਰਿਹਾ ਆ
ਕਿਉਂਕਿ ਹੁਣ ਕਾਫੀ ਚੀਜ਼ਾਂ ਲਾਗੂ ਹੋ ਜਾਣਗੇ ਚੱਲ ਪੈਣਗੇ ਉਦੋਂ ਬਾਅਦ ਸਾਹਮਣੇ ਆਉਣਗੀਆਂ, ਪਰ ਫਿਲਹਾਲ ਤਾਂ ਇਹੀ ਆ ਜੀ ਵੀ ਜਿਹੜਾ ਇੱਕ ਸੈਂਸਰ ਜਾਂ ਐਮਰਜੈਂਸੀਆਂ ਚ ਫਿਲਟਰ ਲਾਏ ਜਾਂਦੇ ਆ ਉਹ ਫਿਲਟਰ ਲੱਗੇ ਹੋਏ ਆ ਜੀ, ਉਸੇ ਤਹਿਤ ਹੀ ਸਾਰਾ ਕੁਛ ਕੀਤਾ ਜਾ ਰਿਹਾ। ਪਰ ਜਿਹੜਾ ਯੂਰੋਪੀਅਨ ਐਮਪੀਆਂ ਦਾ ਇੱਕ ਵਫਦ ਸੰਸਦਾਂ ਦਾ ਇੱਕ ਵਫਦ ਆ ਜਿਹੜਾ ਉਹਨੂੰ ਭੇਜਿਆ ਗਿਆ ਉਹਦੇ ਲਈ ਥੋੜਾ ਜਿਹਾ ਆਪਦੇ ਆਪ ਨੂੰ ਜਿਹੜੀ ਕਲੀਨ ਚਿੱਟ ਦੇਣ ਲਈ ਇਹ ਸਾਰਾ ਕੁਛ ਕੀਤਾ ਜਾ ਰਿਹਾ। ਮੋਦੀ ਸਰਕਾਰ ਨੂੰ ਲੱਗਦਾ ਵੀ ਵਰਲਡ ਵਾਈਡ ਜਿਹੜੀ ਸਾਡੀ ਇਮੇਜ ਆ ਉਹ ਨਾ ਕਿਤੇ ਖਰਾਬ ਹੋਵੇ ਤੇ ਉਹਨੂੰ ਸਹੀ ਕਰਨ ਲਈ ਦਰੁਸਤ ਕਰਨ ਲਈ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ, ਪਰ ਸੱਚ ਇਹਦੇ ਕਾਫੀ ਦੂਰ ਆ ਜੀ, ਤੇ ਸੱਚ ਇਹੀ ਆ ਵੀ ਜਿਹੜੀ ਜ਼ਮੀਨੀ ਪੱਧਰ ਤੇ ਰਿਪੋਰਟਿੰਗ ਇਹ ਆ ਰਹੀ ਆ ਵੀ ਬਾਹਰਲੇ ਸੰਸਦ ਖੁੱਲ ਕੇ ਆ ਕੇ ਤੁਹਾਡੇ ਮੁਲਕ ਸਟੇਟ ਚ ਘੁੰਮ ਰਹੇ ਆ ਤੇ ਦੇਖ ਰਹੇ ਆ, ਤੇ ਉੱਥੋਂ ਦੇ 3 ਮੁੱਖ ਮੰਤਰੀ ਆ ਇਸ ਟਾਈਮ ਜਿਹੜੇ ਜਿੰਦਾ ਜਾਗਦੇ ਮੁੱਖ ਮੰਤਰੀ ਆ, ਜਿਨ੍ਹਾਂ ਚ ਫਾਰੂਕ ਅਬਦੁੱਲਾ ਉਹਨਾਂ ਦੇ ਬੇਟੇ ਤੇ ਉਹਨਾਂ ਮੁਫਤੀ ਦੀ ਬੇਟੀ ਮਹਿਬੂਬਾ ਮੁਫਤੀ ਤੇ ਉਹਨਾਂ ਸਾਰਿਆਂ ਨੂੰ ਉੱਥੇ ਬੰਦ ਕੀਤਾ ਹੋਇਆ, ਨਜ਼ਰਬੰਦ ਕੀਤਾ ਹੋਇਆ, ਤੇ ਸਾਰੇ ਸਾਂਸਦਾਂ ਨੂੰ ਸਾਰੇ MLA ਨੂੰ ਜੋ ਵੀ ਨੇਤਾ ਸਾਰੇ ਜਿਹੜੇ ਇੱਕ ਨਜ਼ਰਸਾਨੀ ਹੇਠ ਆ, ਤੇ ਇਸ ਕਰਕੇ ਉਹ ਕਿਤੇ ਮਾਇਨੇ ਨੀ ਰੱਖਦੀ ਇਹ ਗੱਲ, ਤੇ ਇਸ ਚੀਜ਼ ਨੂੰ ਜ਼ਰੂਰ ਸੋਚਣਾ ਵਿਚਾਰਨਾ ਪੈਣਾ ਵੀ ਬਾਹਰਲੇ ਸਾਂਸਦ ਆ ਕੇ ਤੁਹਾਡੀ ਸਮੀਖਿਆ ਕਰਕੇ ਜਾਂਦੇ ਤੇ ਉਹ ਸਮੀਖਿਆ ਚ ਪਹਿਲੀ ਗੱਲ ਇਹ ਆ ਜਾਂਦੀ ਹੈ ਵੀ ਲੋਕਲ ਲੀਡਰ ਕਿੱਥੇ ਆ। ਲੋਕਲ ਲੀਡਰਾਂ ਉਹ ਮੇਰੇ ਹਿਸਾਬ ਨਾਲ ਜੇ ਸਰਕਾਰ ਨਿਊਟਰਲ ਰਿਪੋਰਟਿੰਗ ਕਰਾਉਣਾ ਚਾਹੁੰਦੀ ਸੀ ਤਾਂ ਉਹਨਾਂ ਨੂੰ ਲੋਕਲ ਲੀਡਰਾਂ ਨਾਲ ਵੀ ਮਿਲਾਉਂਦੀ, ਲੋਕਲ ਲੀਡਰ ਦੱਸਦੇ ਫਿਰ ਵੀ ਭਾਈ ਆਹ ਦਿੱਕਤਾਂ ਤੇ ਆਹ ਕੁਛ ਹੋ ਰਿਹਾ, ਦੇਖੋ ਲੋਕਲ ਲੀਡਰਾਂ ਦੀ ਜਿਹੜੀ ਧਾਰਾ 370 ਪ੍ਰਤੀ ਜਿਹੜੀ ਵਰਤਾਰਾ ਰਿਹਾ ਉਹ ਤੋਂ ਤਾਂ ਮੈਂ ਕਦੇ ਖੁਸ਼ ਨਹੀਂ ਰਿਹਾ, ਕਿਉਂਕਿ ਮੈਂ ਉਸ ਤੋਂ ਤਾਂ ਨਹੀਂ ਖੁਸ਼ ਰਿਹਾ ਵੀ ਉਹ ਕੁਰਸੀ ਦਾ ਲਾਹਾ ਲੈਂਦੇ ਰਹੇ, ਆਮ ਲੋਕਾਂ ਨੂੰ ਧਾਰਾ 370 ਦਾ ਕੋਈ ਫਾਇਦਾ ਨਹੀਂ, ਉਹਨਾਂ ਲੀਡਰਾਂ ਨੂੰ ਫਾਇਦਾ ਹੁੰਦਾ ਰਿਹਾ। ਪਰ ਜੇ ਹੁਣ ਗੱਲ ਕਰੀਏ ਕੋਈ ਮਸਲਿਆਂ ਦੀ ਜਾਂ ਧੱਕੇ ਹੁੰਦੇ ਦੀ ਤਾਂ ਉਹ ਵੀ ਤਾਂ ਲੀਡਰ ਹੀ ਉਠਾਉਂਦੇ ਆ ਨਾ, ਫਿਰ ਉਹਨਾਂ ਲੀਡਰਾਂ ਨਾਲ ਜਿਹੜੀ ਗੱਲਬਾਤ ਕਰਨੀ ਬਣਦੀ ਸੀ।
ਜੀ ਬਿਲਕੁਲ, ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਹੌਲੀ ਦੇਖੋ ਬਹੁਤ ਕੁਝ ਜਿਹੜਾ ਨਿਕਲ ਕੇ ਸਾਹਮਣੇ ਆਏਗਾ। ਸੋ ਇਸ ਤੋਂ ਬਾਅਦ ਬਰਾੜ ਸਾਹਿਬ ਗੱਲ ਕਰਦੇ ਆ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਜਿਹੜਾ ਮਨਾਉਣ ਜਾ ਰਹੇ ਆ ਪੂਰਾ ਵਿਸ਼ਵ। ਸੋ ਉਹਦੇ ਸੰਬੰਧੀ ਪੰਜਾਬ ਦੇ ਵਿੱਚ ਵੀ ਖਾਸ ਜਿਹੜੀਆਂ ਵਿਸ਼ੇਸ਼ ਸੈਸ਼ਨ ਜਿਹੜੇ ਬੁਲਾਏ ਗਏ ਤੇ ਇਹਦੇ ਵਿੱਚ ਕਹਿ ਰਹੇ ਨੇ ਕਿ ਜਿਹੜੇ ਕਈ ਪ੍ਰਮੁੱਖ ਹਸਤੀਆਂ ਜਿਨ੍ਹਾਂ ਦੇ ਵਿੱਚ ਰਾਸ਼ਟਰਪਤੀ ਉਪ ਰਾਸ਼ਟਰਪਤੀ ਇਹਨਾਂ ਨੂੰ ਵੀ ਬੁਲਾਇਆ ਜਾਏਗਾ। ਇਸ ਤੋਂ ਇਲਾਵਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਏਅਰ ਇੰਡੀਆ ਨੇ ਇੱਕ ਅਨੋਖਾ ਉਪਰਾਲਾ ਕੀਤਾ। ਮੈਂ ਕੱਲ ਵੀ ਦੇਖ ਰਹੀ ਸੀ ਕਿਤੇ ਕਿ ਉਹਨਾਂ ਨੇ ਆਪਣੇ ਜਿਹੜੇ ਜਹਾਜ਼ ਆ ਜਿਹੜੇ ਉਹਨਾਂ ਦੇ ਅੱਗੇ ਇੱਕ ਓਂਕਾਰ ਲਿਖਵਾਇਆ। ਹੁਣ ਮੈਨੂੰ ਇਹ ਨਹੀਂ ਪਤਾ ਕਿਉਂਕਿ ਉਹ ਖਬਰ ਮੈਂ ਸੋਸ਼ਲ ਮੀਡੀਆ ਤੋਂ ਪੜ੍ਹੀ ਸੀ ਕਿੰਨੀ ਕੁ ਸੱਚਾਈ ਇਹਦੇ ਵਿੱਚ, ਪਰ ਹੁਣ ਮੈਂ ਨਿਊਜ਼ ਪੇਪਰ ਦੇਖ ਰਹੀ ਹਾਂ ਤੇ ਉਹਦੇ ਵਿੱਚ ਵੀ ਇਹ ਹੈ ਕਿ ਏਅਰ ਇੰਡੀਆ ਨੇ ਵੀ ਇਹ ਅਨੋਖਾ ਉਪਰਾਲਾ ਜਿਹੜਾ ਕੀਤਾ।
ਬਿਲਕੁਲ ਜੀ ਬਿਲਕੁਲ, ਕੱਲ ਵੀ ਚਰਚਾ ਕੀਤੀ ਸੀ ਵੀ ਚਲੋ ਵਧੀਆ ਗੱਲ ਆ, ਹਰਦੀਪ ਸਿੰਘ ਪੁਰੀ ਜਿਹੜੇ ਸੈਂਟਰਲ ਦੇ ਮਿਨਿਸਟਰ ਆ ਉਹਨਾਂ ਨੇ ਦੇ ਉਪਰਾਲੇ ਸਦਕਾ ਇਹ ਹੋਇਆ ਤੇ ਉਹ ਇੰਗਲੈਂਡ ਤੇ ਇੰਡੀਆ ਲਈ ਅੰਮ੍ਰਿਤਸਰ ਲਈ 3 ਦਿਨ ਹਫ਼ਤੇ ਚ ਉਡਾਨ ਭਰਿਆ ਕਰੂਗੀ ਉਹ ਫਲਾਈਟ ਤੇ, ਪਤਾ ਨੀ ਹੁਣ ਉਹ ਪਰਮਾਨੈਂਟਲੀ ਉੱਥੇ ਰਹਿਣਾ ਜਾਂ ਉਹਨਾਂ ਨੇ ਕੁਛ ਚਿਰ ਲਈ ਰੱਖਿਆ ਇਹਦੀ ਹਜੇ ਮੈਨੂੰ ਨਹੀਂ ਜਾਣਕਾਰੀ, ਪਰ ਇੰਨਾ ਕੁ ਪਤਾ ਵੀ ਚਲੋ ਉਪਰਾਲਾ ਹੋਇਆ ਤੇ ਸਲਾਂਘਾ ਜੋਗਾ ਵੀ ਕੁਛ ਨਾ ਕੁਛ ਦੁਨੀਆਂ ਪੁੱਛੂਗੀ ਤਾਂ ਅਸੀਂ ਵੀ ਕਿਉਂ ਕਾਹਤੋਂ ਤੇ ਕਿਉਂ ਕਾਹਤੋਂ ਦੀ ਜਦੋਂ ਗੱਲ ਹੁੰਦੀ ਹੈ ਤਾਂ ਫਿਰ ਪਰਦੇ ਲੈਂਦੇ ਆ ਗੱਲਾਂ ਅੱਗੇ ਚੱਲਦੀਆਂ। ਸੋ ਇਹ ਇੱਕ ਵਧੀਆ ਗੱਲ ਆ। ਬਾਕੀ ਜਿਹੜੀ ਤੁਸੀਂ ਕਿਹਾ ਵੀ ਹਰ ਪਾਸੇ ਆਪੋ ਆਪਣੇ ਢੰਗ ਨਾਲ ਜਿਹੜੇ ਗੁਰੂ ਸਾਹਿਬ ਦੇ ਇਸ ਗੁਰਪੁਰਬ ਨੂੰ ਮਨਾਉਣ ਦੀ ਜਿਹੜੀ ਕੋਸ਼ਿਸ਼ ਜਾਰੀ ਕੀਤੀ ਹੋਈ ਆ ਉਹਦੇ ਵਿੱਚ ਜਿਹੜਾ ਮੇਨ ਜਿਹੜਾ ਕੰਮ ਆ ਉਹ ਉਹਦੀ ਜਿਹੜੀ ਟਸਲ ਸੀ ਉਹ ਥੋੜੀ ਥੋੜੀ ਤਾਂ ਕਲੀਅਰ ਹੁੰਦੀ ਜਾ ਰਹੀ ਹੈ। ਸਰਕਾਰ ਆਪਣੇ ਪੱਧਰ ਤੇ ਕਰਨਾ ਚਾਹੁੰਦੀ ਸੀ, ਸ਼੍ਰੋਮਣੀ ਅਕਾਲੀ ਕਮੇਟੀ ਆਪਣੇ ਪੱਧਰ ਤੇ ਕਰਨਾ ਚਾਹੁੰਦੀ ਸੀ ਤੇ ਹੁਣ ਪਿਛਲੇ ਦਿਨੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਤੇ ਉਸ ਹੁਕਮਨਾਮੇ ਤਹਿਤ ਕਿਹਾ ਗਿਆ ਵੀ ਨਹੀਂ ਇੱਕੋ ਥਾਂ ਤੇ ਮਨਾਇਆ ਜਾਵੇ ਤੇ ਕੋਈ ਲੀਡਰ ਨੀ ਬੈਠੂਗਾ, ਏਦਾਂ ਨੀ ਸਿਆਸੀ ਨੀ ਹੋਊਗਾ, ਕੁਝ ਇੱਕ ਗਾਈਡਲਾਈਨਸ ਆਈਆਂ ਜਿਹੜੀਆਂ ਚੰਗੀਆਂ ਲੱਗਦੀਆਂ। ਪਰ ਦੂਜੇ ਪਾਸੇ ਅੱਜ ਜਿਹੜਾ ਸਪੋਕਸਮੈਨ ਦੇ ਸੰਪਾਦਕੀ ਚ ਜਿਹੜੀ ਜੋਗਿੰਦਰ ਸਿੰਘ ਹੋਰਾਂ ਨੇ ਫੇਰ ਚੱਕੀ ਆ ਗੱਲ ਤੇ ਉਸ ਗੱਲ ਚ ਉਹਨਾਂ ਨੇ ਲਿਖਿਆ ਵੀ 12 ਕਰੋੜ ਦਾ ਪੰਡਾਲ ਤੇ 12 ਕਰੋੜ ਦਾ ਪੰਡਾਲ ਲਾਇਆ ਜਾਊਗਾ ਜਿੱਥੇ ਇਹ ਮੇਨ ਜਿਹੜੇ ਦੀਵਾਨ ਹੋਣੇ ਆ ਮੇਨ ਜਿਹੜਾ ਸਮਾਗਮ ਹੋਣਾ ਉਸ ਸਮਾਗਮ ਲਈ ਤੇ ਉਹ 12 ਕਰੋੜ ਰੁਪਏ ਦੇ ਦੀਵਾਨ ਤੇ ਚਿੰਤੂ ਪ੍ਰੰਤੂ ਕੀਤਾ ਗਿਆ ਵੀ ਇੰਨੇ ਚਿਰ ਤੱਕ ਪਰਮਾਨੈਂਟ ਦੀਵਾਨ ਵੀ ਹਾਲ ਵੀ ਬਣ ਸਕਦਾ 12 ਕਰੋੜ ਰੁਪਏ ਦਾ ਬਹੁਤ ਵੱਡਾ ਹਾਲ ਬਣ ਸਕਦਾ ਕਿਸੇ ਟੈਂਟ ਤੇ ਇਹ ਤੰਬੂ ਜਿਹੜੇ ਕਿਹਨੂੰ ਖੁਸ਼ ਕਰਨ ਲਈ ਕਿਹਨੂੰ ਲਾਭ ਦੇਣ ਲਈ ਤੇ ਕਿਉਂ। ਦੇਖੋ ਜੋਗਿੰਦਰ ਸਿੰਘ ਨੂੰ ਮੈਂ ਬਹੁਤ ਪਹਿਲਾਂ ਤੋਂ ਜਾਣਦਾ ਤੇ ਮੈਂ ਉਹਨਾਂ ਦੀ ਕਲਮ ਦਾ ਕਾਫੀ ਮਰੀਦ ਰਿਹਾ, ਮੈਂ ਕਾਫੀ ਵਧੀਆ ਉਹਨਾਂ ਦੀ ਬੇਬਾਕੀ ਪੜ੍ਹਦਾ ਰਿਹਾ, ਪਰ ਕੁਝ ਇੱਕ ਨਿੱਜੀ ਚੀਜ਼ਾਂ ਜਦੋਂ ਮੈਨੂੰ ਸਾਹਮਣੇ ਆਈਆਂ ਤੇ ਮੈਂ ਉਹਨਾਂ ਤੋਂ ਦੂਰੀ ਬਣਾ ਲਈ, ਮੈਨੂੰ ਉਹ ਗੱਲਾਂ ਚੰਗੀਆਂ ਨਹੀਂ ਲੱਗੀਆਂ। ਸੋ ਕਹਿਣ ਦਾ ਮਤਲਬ ਹਰ ਬੰਦਾ ਪਰਫੈਕਟ ਨਹੀਂ ਹੁੰਦਾ, ਇੱਕ ਚੰਗਾ ਰਾਈਟਰ ਹੋ ਸਕਦਾ, ਚੰਗਾ ਚਿੰਤਕ ਹੋ ਸਕਦਾ, ਪਰ ਐਜ ਪਰ ਇਨਸਾਨ ਚੰਗਾ ਨਹੀਂ ਹੋ ਸਕਦਾ ਕਈ ਵਾਰੀ, ਜਾਂ ਕਿਤੇ ਨਾ ਕਿਤੇ ਹੋ ਸਕਦਾ ਵੀ ਇੱਕ ਤਰਫੀਆਂ ਗੱਲਾਂ ਦੇਖਣ ਦਾ ਸ਼ੌਕੀਨ ਹੋਵੇ, ਜੋ ਜਿਹਨੇ ਕਹਿਤਾ ਉਵੇਂ ਕਰਦਾ ਹੋਵੇ। ਮੇਰੀ ਤਕਰੀਬਨ 2009 ਤੋਂ ਇਹ ਸਾਂਝ ਟੁੱਟੀ ਹੋਈ ਹੈ ਤਕਰੀਬਨ, ਮੈਂ ਪੜ੍ਹਦਾ ਜੇ ਕੋਈ ਚੰਗਾ ਲੇਖ ਮੈਨੂੰ ਮਿਲ ਜੇ, ਚੰਗੀ ਉਹਨਾਂ ਦੀ ਕਲਮ ਤੋਂ ਮਿਲ ਜੇ ਮੈਂ ਪੜ੍ਹਦਾ, ਪਰ ਮੈਂ ਉਦੋਂ ਪਹਿਲਾਂ ਮੈਂ ਖੁਦ ਉੱਚਾ ਦਰ ਬਾਬੇ ਨਾਨਕ ਦਾ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਸੀ, ਮੈਂ ਸ਼ੁਰੂ ਦੇ ਵਿੱਚ ਉਹਦੇ ਤੇ ਖੁਦ ਆਪਣੇ ਮਨੀਓਂ ਚਿੱਠੀ ਲਿਖ ਕੇ ਇਹਨਾਂ ਨੂੰ ਸਮਰਥਨ ਦੇਣ ਦੀ ਜਿਹੜੀ ਗੱਲ ਇਹਨਾਂ ਕੋਲ ਰਿਕੁਐਸਟ ਕੀਤੀ ਸੀ ਵੀ ਮੈਨੂੰ ਦੱਸੋ ਮੈਂ ਕੀ ਕਰ ਸਕਦਾ, ਤੇ ਮੈਨੂੰ ਉਹ ਕੰਸੈਪਟ ਵਧੀਆ ਲੱਗਿਆ ਸੀ ਤੇ ਵਧੀਆ ਗੱਲਾਂ ਵੀ ਹੈਗੀਆਂ, ਪਰ ਥੋੜੀਆਂ ਜਿਹੀਆਂ ਜਦੋਂ ਮੈਨੂੰ ਅੰਦਰੂਨੀ ਗੱਲਾਂ ਕੁਝ ਕੁ ਸਾਹਮਣੇ ਆ ਗਈਆਂ ਤੇ ਉਸ ਤੋਂ ਬਾਅਦ ਮੈਂ ਥੋੜੀ ਜਿਹੀ ਦੂਰੀ ਬਣਾ ਲਈ। ਪਰ ਅੱਜ ਵੀ ਜੇ ਮੈਂ ਉਹਨਾਂ ਦਾ ਆਰਟੀਕਲ ਪੜ੍ਹਾਂ ਤਾਂ ਉਹਨਾਂ ਨੇ ਆਰਟੀਕਲ ਦੇ ਵਿੱਚ ਫੇਰ ਉਹੀ ਗੱਲਾਂ ਲਿਖੀਆਂ, ਫੇਰ ਉਹ ਬੇਬਾਕੀ ਨਾਲ ਲਿਖਿਆ ਤੇ ਉਹਨਾਂ ਨੇ ਕਿਹਾ ਜੀ ਜੇ ਬਾਬਾ ਨਾਨਕ ਇਸ ਪੰਡਾਲ ਨੂੰ ਵੇਖ ਕੇ ਕੀ ਆਖਿਆ, ਇਹੀ ਆਖਿਆ ਭੱਜੋ ਇੱਥੋਂ ਤਾਂ, ਇਹ ਤਾਂ ਮਲਕ ਭਾਗੋਂ ਦਾ ਭੰਡਾਰਾ, ਚਲੋ ਕਿਸੇ ਲਾਲੋ ਦੀ ਕੁੱਲੀ ਚ ਬੈਠ ਕੇ ਸੁੱਖ ਦਾ ਸਾਹ ਲਈਏ, ਇੱਥੇ ਤਾਂ ਮੇਰਾ ਸਾਹ ਘੁੱਟਦਾ, ਇਹ ਸ਼ਬਦਾਵਲੀ ਅੱਜ ਉਹਨਾਂ ਨੇ ਲਿਖੀ ਆ ਤੇ। ਪਰ ਮੈਂ ਇਸ ਨਾਲ ਪੂਰਨ ਸਹਿਮਤ ਹਾਂ ਜੀ ਵੀ ਬਾਬਾ ਨਾਨਕ ਕਦੇ ਵੀ ਕਿਸੇ ਅਡੰਬਰ ਰਕਮ ਦੇ ਵਿੱਚ ਹੱਕ ਚ ਨਹੀਂ ਸਨ ਤੇ ਨਾ ਉਹਨਾਂ ਨੇ ਇਜਾਜ਼ਤ ਦੇਣੀ ਸੀ, ਉਹਨਾਂ ਨੇ ਇਹੀ ਚੀਜ਼ਾਂ ਨੂੰ ਕਹਿਣਾ ਸੀ $20 ਜੋ 20 ਰੁਪਏ ਉਸ ਟਾਈਮ ਉਹਨਾਂ ਨੇ ਲੰਗਰ ਦੀ ਸੇਵਾ ਚ ਲਾਏ, ਚੰਗੇ ਥਾਂ ਤੇ ਲਾਏ, ਤੇ ਅੱਜ ਤੱਕ ਉਹਦਾ ਜਿਹੜਾ ਅਸੀਂ ਉਹਦਾ ਖਾਈਆ ਖਾ ਰਹੇ ਹਾਂ। ਤਾਂ ਉਹ ਚੀਜ਼ ਕਰਨੀ ਸੀ ਉਹਨਾਂ ਨੇ, ਉਹਨਾਂ ਨੇ ਕਦੇ ਵੀ ਇੱਕ ਏਦਾਂ ਚਾਰ ਕੰਪਨੀਆਂ ਨੂੰ ਪੈਸੇ ਨਹੀਂ ਲਟਾ ਦੇਣੇ ਸੀ ਜਿਹੜੇ ਵੀ ਭਾਈ ਆ ਟੈਂਟ ਲਾਉਣ ਤੇ ਲਾ ਦਿਓ। ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਆ, ਰਾਤ ਦੀ ਗੱਲ ਆ, ਰਾਤ ਮੈਂ ਆਪਦੀ ਸਮੀਖਿਆ ਕਰ ਰਿਹਾ ਸੀ, ਰਾਤ ਮੈਂ ਆਪਣੇ ਆਪ ਦੀ ਪੜਚੋਲ ਕਰ ਰਿਹਾ ਸੀ ਵੀ ਮੈਨੂੰ ਆਫਰ ਆਈ। ਬਹੁਤ ਸਾਰੇ ਗੁਰੂ ਘਰਾਂ ਚ ਆਫਰ ਆਉਂਦੇ ਵੀ ਕੈਮਰੇ ਲਾ ਦਿਓ, ਠੀਕ ਆ। ਮੈਂ ਤਕਰੀਬਨ ਹੱਸ ਖੁੱਜ ਕੇ ਉਹਨਾਂ ਨੂੰ ਹਾਂ ਕਰਦਾ ਤੇ ਉਹ ਮੈਨੂੰ ਪੁੱਛਦੇ ਆ ਕਿੰਨੇ ਪੈਸੇ, ਤੇ ਮੈਂ ਉਹਨਾਂ ਨੂੰ ਕਹਿ ਦਿੰਦਾ ਹੁੰਦਾ ਵੀ ਜੋ ਸਪਲਾਇਰ ਦਾ ਇਨਵੋਇਸ ਆਊਗਾ ਜੀ ਹੋਲਸੇਲਰ ਦਾ ਉਹ ਤੁਹਾਨੂੰ ਭੇਜ ਦੂੰਗਾ ਤੇ ਡਾਇਰੈਕਟ ਤੁਸੀਂ ਉਹਨੂੰ ਪਾ ਦੇ ਪੈਸੇ। ਮੈਨੂੰ ਬਹੁਤਿਆਂ ਨੇ ਰਾਏ ਦਿੱਤੀ, ਮੈਂ ਇੱਥੇ ਕੋਈ ਆਪਣੀ ਵਡਿਆਈ ਨਹੀਂ ਕਰ ਰਿਹਾ, ਪਰ ਮੈਂ ਆਪਣੀ ਮੈਂਟੈਲਿਟੀ ਤੁਹਾਨੂੰ ਇੱਥੇ ਦੱਸ ਰਿਹਾ ਵੀ ਮੇਰੀ ਮੈਨੂੰ ਕਿਵੇਂ ਲੱਗਦਾ ਤੇ ਮੈਂ ਕਿਵੇਂ ਰਾਤ ਸੋਚ ਰਿਹਾ ਸੀ। ਬਹੁਤਿਆਂ ਨੇ ਮੈਨੂੰ ਕਿਹਾ ਵੀ ਦੀ ਤੂੰ ਏਦਾਂ ਨਾ ਕਰ, ਤੂੰ ਏਦਾਂ ਕਰ ਵੀ ਫੁੱਲ ਇਨਵਾਇਸ ਬਣਾ, ਤੇਰਾ ਤੇਰਾ ਜਿੰਨੇ ਪੈਸੇ ਤੂੰ ਲੈਣਾ, ਜਿੰਨੇ ਤੂੰ ਨਾਰਮਲ ਲੈਣੇ ਆ ਉਨੇ ਪੈਸਿਆਂ ਦਾ ਇਨਵਾਇਸ ਬਣਾ ਕੇ, ਤੇ ਜਿੰਨੇ ਪੈਸੇ ਤੂੰ ਛੱਡਣਾ ਚਾਹੁੰਦਾ ਐਕਚੁਅਲੀ ਲੈਣਾ ਚਾਹੁੰਦਾ ਤੇ ਬਾਕੀ ਡਿਸਕਾਊਂਟ ਲਿਖ ਕੇ ਇਨਵਾਇਸ ਬਣਾ ਕੇ ਵੀ ਮੇਰੇ ਬੰਨਿਓ ਗੁਰਦੁਆਰਾ ਸਾਹਿਬ ਦੀ ਸੇਵਾ, ਤੇ ਐ ਪਾ ਕੇ ਸਾਨੂੰ ਇਨਵਾਇਸ। ਮੈਂ ਉਹਨਾਂ ਨੂੰ ਪੁੱਛਿਆ ਯਾਰ ਕਿਉਂ ਐ ਕਿਉਂ ਕਰਾਂ ਮੈਂ, ਕੀ ਲੋੜ ਹੈ ਐ ਕਰਨ ਦੀ, ਗੁਰੂ ਨੂੰ ਕੋਈ ਗੁਰੂ ਤੋਂ ਕੋਈ ਪਰਦਾ, ਗੁਰੂ ਨੂੰ ਕੋਈ ਓਹਲਾ, ਮੈਂ ਕਿਹਦੇ ਲਈ ਇਹ ਚੀਜ਼ਾਂ ਕਰਾਂ, ਏਦਾਂ ਕਰਦਾ ਤੇ ਮੈਂ ਇਨਸਾਨ ਕਰਨਾ ਕਿਸੇ ਦੇ ਉੱਤੇ ਵੀ ਮੈਂ 100% ਛੱਡਤਾ ਜਾਂ ਮੈਨੇ। ਕਹਿੰਦੇ ਨਹੀਂ ਤੈਨੂੰ ਨੀ ਪਤਾ ਜਿਹੜੀ ਦੁਨੀਆ ਨਾ ਉਹ ਦੁਨੀਆ ਬਹੁਤ ਭਾਂਤੀ ਆ ਤੇ ਬਹੁਤ ਦੋ ਮੂਹੀ ਬਹੁਤ ਕੁਛ ਇਹੋ ਜਿਹਾ, ਤੇ ਕਹਿੰਦੇ ਫਿਰ ਵਿੱਚੋਂ ਤੇਰੇ ਤੇ ਫਿਰ ਵੀ ਉਂਗਲਾਂ ਉੱਠਣਗੀਆਂ ਵੀ ਉਹ ਖਾ ਗਿਆ, ਤੈਨੂੰ ਇਹ ਕਹਿਣਗੇ ਉਹਨੇ ਲੁੱਟ ਲਿਆ ਉਹਨੇ ਐ ਕਰਤਾ, ਜੇ ਤੂੰ ਏਦਾਂ ਕਰੇਗਾ ਤਾਂ ਤੈਨੂੰ ਫੇਰ ਥੋੜਾ ਜਿਹਾ ਉਹਨਾਂ ਲੋਕਾਂ ਦੇ ਢੱਕਣ ਲੱਗ ਜੂਗਾ। ਮੈਂ ਉਹਨਾਂ ਨੂੰ ਕਿਹਾ ਯਾਰ ਦੇਖੋ ਮੈਨੂੰ ਮਸਲਾ ਇਹ ਮੇਰੇ ਲਈ ਮੈਟਰ ਨਹੀਂ ਕਰਦਾ, ਮੇਰੇ ਲਈ ਮੈਟਰ ਇਹ ਚੀਜ਼ ਕਰਦੀ ਆ ਵੀ ਮੇਰੇ ਮਨ ਨੂੰ ਸ਼ਾਂਤੀ ਕਿੱਥੇ ਆ, ਲੋਕ ਕਿਆ ਕਹਿਣਗੇ, ਇਹਦਾ ਕੋਈ ਚੱਕਰ ਨਹੀਂ ਹੈ। ਉਹਨਾਂ ਨੇ ਜਿਹਨੇ ਕਹਿਣਾ ਕਈ ਜਾਣ, ਜੇ ਮੈਂ ਸਹੀ ਹਾਂ ਤਾਂ ਮੈਂ ਸਹੀ ਹਾਂ, ਮੈਂ ਗਲਤ ਨਹੀਂ ਹੈਗਾ ਤਾਂ ਮੈਨੂੰ ਲੋਕਾਂ ਦੀ ਪਰਵਾਹ ਵੀ ਨਹੀਂ ਕਰਨੀ ਚਾਹੀਦੀ। ਸੋ ਮੈਂ ਕਿਹਾ ਵੀ ਨਹੀਂ ਮੈਂ ਨੀ ਏਦਾਂ ਕਰ ਸਕਦਾ, ਏਦਾਂ ਹੀ ਰੱਖੂਗਾ। ਪਰ ਫਿਰ ਮੈਂ ਸੋਚ ਰਿਹਾ ਸੀ ਵੀ ਦੇਖੋ ਗੁਰਦੁਆਰਾ ਸਾਹਿਬ ਬਣਦੇ ਆ ਜਾਂ ਹੋਰ ਕਿੰਨੇ ਕੰਮ ਹੁੰਦੇ ਆ ਗੁਰੂ ਘਰਾਂ ਚ, ਹਰ ਰੋਜ਼ ਕੰਮ ਚੱਲਦੇ ਆ, ਸਾਰਾ ਕੰਮ ਤਾਂ ਸੇਵਾ ਚ ਹੁੰਦਾ ਨੀ, ਬਹੁਤ ਸਾਰੇ ਕੰਮ ਆ ਜਿਹੜੇ ਉਹ ਪੇੜ ਹੁੰਦੇ ਆ, ਬਹੁਤ ਸਾਰੀਆਂ ਚੀਜ਼ਾਂ ਪੇੜ ਹੁੰਦੀਆਂ। ਤਾਂ ਮੈਨੂੰ ਬੜਾ ਹੈਰਾਨੀ ਆਈ ਵੀ ਉਹ ਕਿਵੇਂ ਲੈ ਲੈਂਦੇ ਹੋਣਗੇ ਗੁਰੂ ਘਰ ਦੇ ਤੋਂ ਇੱਕ ਇੱਕ ਦਿਨ, ਜੇ ਮੰਨ ਲਓ ਮੈਂ ਆਪਦੇ ਜੀਵਨ ਚ ਇੱਕ ਦਿਨ ਕੋਈ ਗੁਰੂ ਘਰ ਚ ਕੋਈ ਕੰਮ ਕਰਿਆ, ਸਾਂਝੇ ਥਾਂ ਤੇ ਸੇਵਾ ਕਰਿਆ, ਲੇਬਰ ਵਰਕ ਕਰਿਆ, ਸਮਾਨ ਦੇ ਪੈਸੇ ਗੁਰੂ ਘਰ ਨੇ ਦੇ ਤੇ, ਤਾਂ ਕਿੰਨੀ ਕੁ ਗੱਲ ਆ ਗਈ। ਇੱਥੇ ਮੈਂ ਰੋਜ਼ ਹੀ ਤੁਰਿਆ ਫਿਰਦਾ ਧੱਕੇ ਖਾਂਦਾ ਸੜਕਾਂ ਤੇ, ਹੋਰ ਸਾਰਿਆਂ ਨਾਲ ਕਦੇ ਉਹ ਦੇ ਕਦੇ ਉਹਦੇ ਕਰ ਲਿਆ, ਤੇ ਕਿੰਨਾ ਕੁ ਮੇਰੀ ਜੀਵਨ ਆ ਜਿਹੜਾ ਉਹਦੇ ਨਾਲ ਰੁਕ ਜੂਗਾ। ਤੇ ਇਹ ਕਿਵੇਂ ਲੈ ਲੈਂਦੇ ਆ ਲੋਕ, ਕਿਹੜਾ ਕਿਹੜੇ ਮੂੰਹ ਨਾਲ ਇਨਵਾਇਸ ਬਣਾ ਕੇ ਗੁਰੂ ਘਰ ਨੂੰ ਭੇਜ ਦਿੰਦੇ ਹੋਣਗੇ। ਮੈਂ ਰਾਤੀ ਇਹ ਸੋਚ ਰਿਹਾ ਸੀ ਬੈਠਾ, ਇਹ ਕੁਦਰਤੀ ਚਲੋ ਗੱਲ ਚ ਗੱਲ ਆ ਗਈ। ਹੁਣ ਇੱਥੇ ਤਾਂ 12 ਕਰੋੜ ਦਾ ਮਸਲਾ, 12 ਕਰੋੜ ਦੇ ਬਿੱਲ ਬਣਨਗੇ ਬਾਬੇ ਨਾਨਕ ਦੇ ਨਾਂ ਦੇ ਉੱਤੇ, ਤੇ ਲੈ ਜਾਣਗੇ ਪੂਰੇ ਹਿੱਸੇ ਕੇ ਲੈ ਜਾਣਗੇ। ਸੋ ਇਹ ਨਾ ਗੱਲਾਂ ਦੱਸਦੀਆਂ ਵੀ ਅਸੀਂ ਹੋ ਸਕਦਾ ਕਹਿਣ ਨੂੰ ਸੱਚੇ ਸਿੱਖ ਹੋਈਏ, ਕਹਿਣ ਨੂੰ ਸੱਚੇ ਸ਼ਰਧਾਲੂ ਹੋਈਏ, ਪਰ ਗੱਲ ਤਾਂ ਉੱਥੇ ਆਉਂਦੀ ਆ ਜਦੋਂ ਤੁਹਾਨੂੰ ਉੱਥੇ ਪਰਖ ਦੀ ਘੜੀ ਚ ਦੇਖਿਆ ਜਾਂਦਾ ਵੀ ਹਾਂ ਤੁਸੀਂ ਕੀ ਕਰ ਰਹੇ ਹੋ ਕੀ ਨਹੀਂ ਕਰ ਰਹੇ ਹੋ, ਤੇ ਕਿੱਥੇ ਤੁਸੀਂ ਆਪਦੇ ਐਫਰਟ ਜਿਹੜੇ ਬਿਨਾਂ ਆਸਾਨ ਕਰੇ, ਫ੍ਰੀ ਆਫ ਕੋਸਟ ਦੀ ਤਾਂ ਗੱਲ ਛੱਡੋ, ਦੇਖੋ ਮਾਇਆ ਤੱਕ ਮੈਲ ਆ ਇਹਨੂੰ ਤਾਂ ਛੱਡੋ ਗੱਲ, ਪਰ ਬਿਨਾਂ ਤੁਸੀਂ ਕਿਸੇ ਤੇ ਆਸਾਨ ਕਰੇ ਜੇ ਕੋਈ ਕੰਮ ਕਰ ਰਹੇ ਹੋ ਤਾਂ ਉਹ ਦਿਖਾਓ ਮੈਨੂੰ ਕਿੱਥੇ ਕਰ ਰਹੇ ਹੋ। ਸੋ ਕਿਤੇ ਨਾ ਕਿਤੇ ਇਹ ਜਿਹੜਾ ਪਰਤਾਰਾ ਹੋ ਰਿਹਾ ਇਹਦੇ ਵਿੱਚ ਸਾਰੇ ਦੇ ਵਿੱਚ, ਜੇ ਐਂਡ ਦੇ ਵਿੱਚ ਰਿਪੋਰਟਾਂ ਤਾਂ ਆਉਣਗੀਆਂ ਵੀ ਗੁਰਪੂਰਬ ਦੇ ਨਾਂ ਦੇ ਉੱਤੇ ਜਾਂ 595 ਸਾਲ ਦੇ ਉੱਤੇ ਕਿੰਨਾ ਪੈਸਾ ਜਿਹੜਾ ਪਾਣੀ ਵਾਂਗੂ ਬਹਾਇਆ ਗਿਆ, ਤੇ ਜਿਹਦੇ ਨਾਲ ਕਿ ਬਹੁਤ ਵੱਡੇ ਵੱਡੇ ਕੰਮ ਕੀਤੇ ਜਾ ਸਕਦੇ ਸੀ। ਮੈਨੂੰ ਲੱਗਦਾ ਜੇ 12 ਕਰੋੜ ਰੁਪਏ ਦੇ ਰੁੱਖ ਲੈ ਕੇ ਤੇ ਉਹਨਾਂ ਦਾ ਇੱਕ ਪੈਨਲ ਬਣਾ ਕੇ ਤੇ ਧਰਤੀ ਨੂੰ ਹਰਿਆ ਭਰਿਆ ਬਣਾਇਆ ਜਾ ਸਕਦਾ ਸੀਗਾ, ਹੈਂ। 12 ਕਰੋੜ ਰੁਪਏ ਨਾਲ ਹੋਰ ਬਹੁਤ ਸੋਹਣੇ ਇਹੋ ਜਿਹੇ ਜਿਹੜੇ ਪ੍ਰੋਜੈਕਟ ਲਾਏ ਜਾ ਸਕਦੇ ਸੀ, ਜਿਹੜੇ ਬਾਬੇ ਨਾਨਕ ਦੇ ਫਲਸਫੇ ਨੂੰ ਦੁਨੀਆਂ ਦੇ ਅੱਗੇ ਲੈ ਕੇ ਜਾਂਦੇ, ਲੋੜਵੰਦਾਂ ਨੂੰ ਉਹਦੀ ਮਦਦ ਕਰਾਉਂਦੇ। ਪਰ ਨਹੀਂ, ਦੁੱਖ ਜਿਹਾ ਲੱਗਦਾ ਵੀ ਇਸ ਚੀਜ਼ ਦਾ ਵਾਕਈ ਫਿਰ ਉਹਨਾਂ ਨੇ ਜਿਹੜਾ ਆਰਟੀਕਲ ਲਿਖਿਆ ਜਗਿੰਦਰ ਸਿੰਘ ਨੇ, ਤਾਂ ਉਹ ਮੈਂ ਭਾਵੇਂ ਮੇਰੀ ਤੁਹਾਨੂੰ ਦੱਸਿਆ ਵੀ ਨਹੀਂ ਸਾਂਝ, ਪਰ ਫਿਰ ਵੀ ਮੈਂ ਤਾਰੀਫ਼ ਕਰਦਾ ਉਸ ਆਰਟੀਕਲ ਦੀ, ਤੇ ਉਹਨਾਂ ਨੇ ਸਹੀ ਗੱਲ ਲਿਖੀ ਹੈ ਇਸ ਚੀਜ਼ ਦੇ ਉੱਤੇ ਵੀ ਯਾਰ ਨਾ ਡਰਾਮੇ ਕਰੋ, ਕੋਸ਼ਿਸ਼ ਕਰ ਲਓ ਜੇ ਤੁਸੀਂ ਚੰਗਾ ਕਰ ਸਕਦੇ ਹੋ।
ਬਿਲਕੁਲ ਬਰਾੜ ਸਾਹਿਬ, ਗੱਲ ਹੁੰਦੀ ਹੈ ਕਿ ਲਾਹੇ ਲੈਣ ਦੀ ਆਦਤ ਜਿਹੜੀ ਹੈ ਇਨਸਾਨ ਦੀ ਫਿਤਰਤ ਆ ਨਾ ਉਹ ਨਹੀਂ ਜਾਂਦੀ, ਬਸ ਹਰ ਗੱਲ ਚੋ ਲਾਹਾ ਲੈਣਾ ਹੁੰਦਾ, ਚਾਹੇ ਕੋਈ ਦਿਨ ਤਿਉਹਾਰ ਹੋਵੇ, ਕੋਈ ਚਾਹੇ ਕਿਸੇ ਦੀ ਕੋਈ ਜਾਨ ਤੇ ਬਣੀ ਹੋਵੇ ਤੇ ਲਾਹਾ ਲੈਣ ਵਾਲੇ ਉਤੋਂ ਵੀ ਲਾਹਾ ਉਥੋਂ ਵੀ ਕੱਢ ਲੈਂਦੇ ਕਿਸੇ ਤਰ੍ਹਾਂ ਆਪਣਾ ਫਾਇਦਾ ਕਿੱਦਾਂ ਕੱਢਣਾ। ਪਰ ਮੈਂ ਇਹੀ ਅਕਸਰ ਸੋਚਦੀ ਹੁੰਦੀ ਆ ਵੀ ਉਹ ਲੋਕ ਜਿੱਦਾਂ ਤੁਸੀਂ ਕਿਹਾ ਵੀ ਮੈਂ ਸਵੈ ਪੜਚੋਲ ਕਰਦਾ ਸੀ, ਵੀ ਜਦੋਂ ਉਹ ਬੈਠ ਕੇ ਆਪਣੇ ਆਪ ਬਾਰੇ ਆਪਣੇ ਅੰਦਰ ਝਾਤੀ ਮਾਰਦੇ ਹੋਣਗੇ, ਦੇਖਦੇ ਹੋਣਗੇ, ਤੇ ਉਹ ਆਪਣੇ ਆਪ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਨਵਿੰਸ ਕਰ ਹੀ ਲੈਂਦੇ ਹੋਣੇ ਆ ਵੀ ਨਹੀਂ ਮੈਂ ਗਲਤ ਨਹੀਂ ਸੀ, ਏਦਾਂ ਹੀ ਹੁੰਦਾ ਆ, ਏਦਾਂ ਹੀ ਹੋਣਾ ਚਾਹੀਦਾ। ਮੈਨੂੰ ਲੱਗਦਾ ਅਸੀਂ ਆਪਣੇ ਆਪ ਹੀ ਤਸੱਲੀਆਂ ਦੇ ਲੈਂਦੇ ਆ।
ਕਨਵਿੰਸ ਤਾਂ ਹੀ ਹੋ ਜਾਂਦਾ ਨਾ ਬਿਲਕੁਲ, ਫਿਰ ਜਿਵੇਂ ਹੁਣ ਮੈਂ ਵੀ ਤਾਂ ਸੋਚੀ ਜਾਂਦਾ ਸੀ ਵੀ ਹੋਰ ਵੀ ਤਾਂ ਲੋਕ ਬਿੱਲ ਭੇਜਦੇ ਹੋਣਗੇ, ਹੋਰ ਵੀ ਤਾਂ ਕੰਮ ਕਰਦੇ ਹੋਣਗੇ, ਜੇ ਕੋਈ ਗੋਰਾ ਲਾਉਂਦਾ ਤਾਂ ਉਹ ਵੀ ਤਾਂ ਲੈਂਦਾ ਹੀ, ਚੱਲ ਮੈਂ ਥੋੜੇ ਜੇ ਘੱਟ ਲੈ ਲਾ, ਏਦਾਂ ਕਰਕੇ ਨਾ ਫਿਰ ਉਹ ਦਲਾਸਾ ਇਹ ਦੇ ਲੈਂਦੇ ਵੀ ਮੈਂ 10% ਘੱਟ ਲੈ ਲਿਆ, ਜੇ ਗੋਰਾ ਲੈਂਦਾ ਤਾਂ ਇੰਨੇ ਲੈਂਦਾ, ਉਹ ਚੀਜ਼ਾਂ। ਪਰ ਇਹ ਇੱਕ ਸਹੀ ਐਟੀਟਿਊਡ ਜਾਂ ਸਹੀ ਸੋਚ ਨਹੀਂ ਹੈਗੀ, ਜੇ ਤੁਹਾਨੂੰ ਲੱਗਦਾ ਵੀ ਤੁਸੀਂ ਵੀ ਦਸਵੰਧ ਕੱਢਣਾ ਦਸਵੰਧ ਕੱਢਦੇ ਹੋ ਤਾਂ ਤੁਹਾਨੂੰ ਇਹਨਾਂ ਚੀਜ਼ਾਂ ਨਾਲ ਫਰਕ ਨਹੀਂ ਪੈਣੇ ਚਾਹੀਦੇ, ਤੇ ਨਾਲੇ ਤੁਹਾਡਾ ਜਿਹੜਾ ਹੱਕ ਆ ਉਹ ਕਦੇ ਨੀ ਮਰਦਾ, ਜਿੱਥੇ ਮਰਜ਼ੀ ਚਲੇ ਜਾਓ ਤੁਹਾਨੂੰ ਹੱਕ ਆ ਜਿਹੜਾ, ਜੇ ਤੁਸੀਂ ਮਿਹਨਤ ਕੀਤੀ ਆ ਜਾਂ ਕਿਤੇ ਕੁਛ ਕੀਤਾ ਉਹ ਕਿਸੇ ਹੋਰ ਰੂਪ ਚ ਤੁਹਾਡੇ ਕੋਲ ਆ ਜਾਊਗਾ,
ਆ ਜਾਊਗਾ ਬਿਲਕੁਲ। ਸੋ ਹਰਜਿੰਦਰ ਘੁੰਮਣ ਅੰਕਲ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਮਿੰਟੂ ਬਰਾੜ ਜੀ ਤੁਸੀਂ ਬਿਲਕੁਲ ਠੀਕ ਕਿਹਾ, ਬਾਬੇ ਨਾਨਕ ਨੇ ਸਾਦੇ ਢੰਗ ਨਾਲ ਜੀਵਨ ਜੀਣ ਲਈ ਕਿਹਾ ਸੀ, ਤੇ ਇਹਨਾਂ ਨੇ ਵੀ ਕਿਹਾ ਕਿ ਬਾਬੇ ਨਾਨਕ ਦੇ ਨਾਂ ਤੇ ਠੱਗੀ ਮਾਰਨ ਦਾ ਢੰਗ ਹੈ ਇਹ ਸਭ। ਸੋ ਬਿਲਕੁਲ ਜੀ, ਗੱਲ ਇਹ ਕਿ ਦੁਨੀਆਂ ਚ ਹਰ ਤਰ੍ਹਾਂ ਦੇ ਲੋਕ ਚੰਗੇ ਮਾੜੇ, ਕੁਝ ਸਾਨੂੰ ਚੰਗੇ ਲੱਗਦੇ ਆ ਤੇ ਕਈਆਂ ਨੂੰ ਅਸੀਂ ਮਾੜੇ ਲੱਗਦੇ ਆ, ਤੇ ਕਈ ਸਾਨੂੰ ਮਾੜੇ ਲੱਗਦੇ ਆ ਤੇ ਕਈਆਂ ਨੂੰ ਅਸੀਂ ਚੰਗੇ ਲੱਗਦੇ ਆ। ਸੋ ਗੱਲ ਇਹੀ ਆ। ਸੋ ਇਸ ਤੋਂ ਇਲਾਵਾ ਅਮਨ ਕੰਗ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਸੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸੋ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਹੋਰ ਕੋਈ ਖਬਰ ਜੇ ਤੁਸੀਂ ਬਰਾੜ ਸਾਹਿਬ ਦੇ ਨਾਲ ਸਾਂਝਾ ਕਰਨੀ ਚਾਹੁੰਦੇ ਹੋ ਤਾਂ ਮੈਨੂੰ ਜਲਦੀ ਲਿਖ ਭੇਜੋ। ਇਸ ਤੋਂ ਇਲਾਵਾ ਬਰਾੜ ਸਾਹਿਬ ਇੱਕ ਹੋਰ ਖਬਰ ਜਿਹੜੀ ਸਾਹਮਣੇ ਆਈ ਹੈ ਮੇਰੇ ਕਿ ਡਾਕ ਘਰ ਰਾਹੀਂ ਵੀ ਘਰ ਬੈਠੇ ਵੋਟ ਪਾ ਸਕਣਗੇ ਬਜ਼ੁਰਗ ਤੇ ਅਪਾਹਜ। ਜਿਹੜੇ ਅਪਾਹਜ ਆ ਇੰਡੀਆ ਦੇ ਵਿੱਚ ਜਾਂ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਆ, ਉਹ ਪੋਸਟਲ ਬੈਲਟ ਨਾਲ ਵੋਟ ਪਾ ਸਕਣਗੇ। ਇਹ ਕੇਂਦਰ ਸਰਕਾਰ ਨੇ ਜਿਹੜਾ ਫੈਸਲਾ ਲਿਆ ਹੈ ਤੇ ਸਰਕਾਰ ਨੂੰ ਉਮੀਦ ਹੈ ਕਿ ਇਹਦੇ ਨਾਲ ਚੋਣਾਂ 'ਚ ਵੋਟਿੰਗ ਦੀ ਜਿਹੜੀ ਮਿਆਰ ਹੈ ਉਹ ਵਧੂਗੀ, ਤੇ ਮੌਜੂਦਾ ਸਮੇਂ ਵਿੱਚ ਸੁਰੱਖਿਆ ਬਲਾਂ ਤੇ ਚੋਣ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਨੂੰ ਹੀ ਇਹ ਸਹੂਲਤ ਦਿੱਤੀ ਜਾਂਦੀ ਸੀ। ਇਸ ਤੋਂ ਇਲਾਵਾ ਹੁਣ ਅਪਾਹਜ ਤੇ ਜਿਹੜੇ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਆ ਉਹਨਾਂ ਨੂੰ ਵੀ ਇਹ ਸਹੂਲਤ ਦਿੱਤੀ ਜਾ ਰਹੀ ਹੈ।
ਬਿਲਕੁਲ ਜੀ, ਦੇਖੋ ਸਹੂਲਤ ਤਾਂ ਚੰਗੀ ਆ, ਪਰ ਜੇ ਯੂਜ਼ ਹੋਵੇ ਰੌਲਾ ਤਾਂ ਮਿਸ ਯੂਜ਼ ਦਾ ਆ ਜਾਂਦਾ ਜੀ। ਹੁਣ ਦੇਖ ਲੋ ਵੀ ਬਜ਼ੁਰਗਾਂ ਦੀਆਂ ਵੋਟਾਂ ਕਿਵੇਂ ਪੋਸਟ ਰਾਹੀਂ ਕੌਣ ਪਾਊਗਾ ਤੇ ਕਿੱਥੋਂ ਕਿੱਥੋਂ, ਮੈਨੂੰ ਲੱਗਦਾ ਹੁਣ ਅੰਕੜੇ ਕੱਢੇ ਜਾਣਗੇ ਹਰ ਹਰ ਸੀਟ ਦੇ ਉੱਤੇ ਵੀ ਇਸ ਸੀਟ ਦੇ ਉੱਤੇ 3000 ਬਜ਼ੁਰਗ ਆ, ਤੇ ਚਲੋ ਜੀ ਦਵਾ ਦਵਾ ਉਹਨਾਂ ਦੀ ਵੋਟ ਦੀ ਮੋਹਰਾਂ ਲਾ ਕੇ ਲਵਾ ਲਈਏ, ਕੋਈ ਨਾ ਕੋਈ ਜਾ ਕੇ ਪਹਿਲਾਂ ਐਡਵਾਂਸ ਚ ਲਵਾ ਲਿਆ ਕਰੂਗਾ, ਦੂਜੇ ਬੈਠੇ ਜਿਹੜੇ ਲੇਟ ਹੋ ਜਾ ਕਰਨਗੇ ਲੇਟ ਰਹਿ ਜਾ ਕਰਨਗੇ ਤੇ ਉਹ ਆਪਦੇ ਆਪ ਨੂੰ ਪਾ ਲਿਆ ਕਰਨਗੇ। ਇਹ ਬਹੁਤ ਕੁਛ ਹੋਊਗਾ ਜੀ, ਹੁਣ ਦੇਖੋ ਇਹਦੇ ਤਾਂ ਇਹਦੇ ਅੰਡਰ ਵੀ
ਜੀ ਬਿਲਕੁਲ। ਤੇ ਦਲਜੀਤ ਢਿੱਲੋਂ ਭਾਜੀ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਤੇ ਨਾਲ ਯਾਦ ਕਰਵਾ ਰਹੇ ਆ, ਕਹਿੰਦੇ ਅੱਜ ਸਾਡੇ ਪ੍ਰੈਜ਼ੈਂਟਰ ਛੋਟੇ ਵੀਰ ਮਨਦੀਪ ਸਿੰਘ ਢਿੱਲੋਂ ਦਾ ਜਨਮ ਦਿਨ ਹੈ, ਕਹਿੰਦੇ ਸਾਡੇ ਵੱਲੋਂ ਉਹਨਾਂ ਨੂੰ ਮੁਬਾਰਕਾਂ ਭੇਜ ਦੇਣੀਆਂ। ਸੋ ਬਿਲਕੁਲ ਜੀ, ਮੁਬਾਰਕਾਂ ਦੇਣੀਆਂ ਬਣਦੀਆਂ ਸਾਡੇ ਸਾਰਿਆਂ ਵੱਲੋਂ ਹਰਮਨ ਪਰਿਵਾਰ ਵੱਲੋਂ ਜੀ, ਬਹੁਤ ਬਹੁਤ ਮੁਬਾਰਕਾਂ, ਖੁਸ਼ ਰਹਿਣ, ਹੱਸਦੇ ਰਹਿਣ ਤੇ ਸਾਰਿਆਂ ਨੂੰ ਏਦਾਂ ਹੀ ਹਸਾਉਂਦੇ ਰਹਿਣ। ਤੇ ਇਸ ਤੋਂ ਇਲਾਵਾ ਨਵਰਾਜ ਬਾਲ ਹੁਣਾਂ ਦਾ ਮੈਲਬਨ ਤੋਂ ਮੈਸੇਜ ਆਇਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਮਿੰਟੂ ਭਾਜੀ ਤੇ ਸੁਖਪ੍ਰੀਤ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ। ਭਾਜੀ ਸਿੱਧੂ ਮੂਸੇ ਵਾਲੇ ਬਾਰੇ ਗੱਲ ਕਰਿਓ, ਕਿਉਂਕਿ ਉਹਨੇ ਮਾਫ਼ੀ ਮੰਗਣ ਤੋਂ ਬਾਅਦ ਫਿਰ ਸਟੇਜ ਤੇ ਬਹੁਤ ਭੱਦੀ ਸ਼ਬਦਾਵਲੀ ਵਰਤੀ ਹੈ ਤੇ ਥੱਲੇ ਬੈਠੇ ਲੋਕ ਉਹਨੂੰ ਹੱਲਾ ਸ਼ੇਰੀ ਦੇ ਰਹੇ ਆ। ਸੋ ਬਿਲਕੁਲ ਬਰਾੜ ਸਾਹਿਬ,
ਬਿਲਕੁਲ ਜੀ, ਮੇਰੇ ਕੋਲੇ ਵੀ ਵੀਡੀਓ ਪਹੁੰਚੀਆਂ ਸੀ ਤੇ ਮੇਰੇ ਸ਼ਹਿਰ ਚ ਹੀ ਹੋਇਆ ਹੈ ਵਰਤਾਰਾ, ਮੈਨੂੰ ਪਤਾ ਲੱਗਿਆ ਤੇ। ਪਰ ਦੇਖੋ ਜਿਹੜੇ ਥੱਲੇ ਬੈਠੇ ਲੋਕ ਨਾ ਕਹੋ, ਉਹ ਯੂਥ ਸੀ, ਉਹ ਜਵਾਕ ਆ, ਉਹ ਨਿਆਣੇ ਆ, ਉਹਨਾਂ ਦੀ ਹਜੇ ਬੁੱਧੀ ਡਿਵੈਲਪ ਨਹੀਂ ਹੋਈ, ਉਹਨਾਂ ਨੂੰ ਭਰਮ ਪਿਆ ਕੱਲਾ ਵੀ ਅਸੀਂ ਸਿਆਣੇ ਹੋ ਗਏ। ਜਦੋਂ ਇੱਕ ਉਮਰ ਦਾ ਤਕਾਜਾ ਹੁੰਦਾ, ਇੱਕ ਉਮਰ ਦੇ ਵਿੱਚ ਆ ਕੇ ਸਾਨੂੰ ਵੀ ਪਿਆ ਸੀ, ਉਹ ਕੋਈ ਨਵਾਂ ਉਹਨਾਂ ਤੇ ਨਵੀਂ ਜਵਾਨੀ ਨਹੀਂ ਆਈ, ਸਾਨੂੰ ਵੀ ਪਿਆ ਸੀਗਾ, ਸਾਨੂੰ ਭਰਮ ਪੈ ਗਿਆ ਸੀ ਵੀ ਅਸੀਂ ਤਾਂ ਹੁਣ ਸਿਆਣੇ ਹੋ ਗਏ, ਸਾਡੇ ਤੋਂ ਤਾਂ ਸਿਆਣਾ ਕੋਈ ਹੈ ਹੀ ਨਹੀਂ। ਸੋ ਇਸ ਕਰਕੇ ਉਹ ਯੰਗ ਜਨਰੇਸ਼ਨ ਸੀ ਜਿਹੜੀ ਉੱਥੇ ਗਈ ਸੀ ਉਹਨਾਂ ਨੂੰ ਸੁਣਨ, ਤੇ ਉਹਨਾਂ ਨੂੰ ਲੱਗ ਰਿਹਾ ਵੀ ਅਸੀਂ ਤਾਂ ਬਹੁਤ ਸਿਆਣੇ ਹੋ ਗਏ ਤੇ ਸਾਡੇ ਲਈ ਤਾਂ ਸਿੱਧੂ ਮੂਸੇ ਵਾਲਾ ਰੱਬ ਆ। ਦੇਖੋ ਸਿੱਧੂ ਮੂਸੇ ਵਾਲੇ ਨੂੰ ਮੈਂ ਮਾੜਾ ਨਹੀਂ ਕਹਿੰਦਾ, ਸਿੱਧੂ ਮੂਸੇ ਵਾਲਾ ਕਾਮ ਘਰ ਚ ਉੱਠ ਕੇ ਕਾਮ ਸਧਾਰਨ ਬੰਦਾ, ਸਧਾਰਨ ਗੱਲਾਂ ਤੋਂ ਉੱਠ ਕੇ ਇੱਕ ਸਟਾਰ ਬਣ ਗਿਆ, ਠੀਕ ਆ ਜੀ। ਪਰ ਜਾਰੀ ਤੇ ਸਰਦਾਰੀ ਕਿਸੇ ਕਿਸੇ ਨੂੰ ਰਾਸ ਆਉਂਦੀ ਹੈ ਨੰਬਰ ਇੱਕ ਤਾਂ ਇਹ ਗੱਲ ਉਹਨੂੰ
ਬਿਲਕੁਲ
ਜਿਹੜਾ ਉਹਦਾ ਹੰਕਾਰ ਜਾਂ ਹੋਮਿਓ ਬੋਲ ਰਿਹਾ ਉਹਦੇ ਅੰਦਰ ਮੈਂ ਸ਼ੁਰੂ ਚ ਉਹਦਾ ਸੈਲਫ ਕੋਨਫੀਡੈਂਸ ਮੰਨਦਾ ਸੀ ਕਿ ਪੋਜੀਟਿਵਨੈਸ ਮੰਨਦਾ ਸੀ ਵੀ ਬੰਦੇ ਦੀ ਪੋਜੀਟਿਵਿਟੀ ਫੈਲਾ ਰਿਹਾ ਬੰਦਾ ਬੰਦੇ ਚ ਸੈਲਫ ਕੋਨਫੀਡੈਂਸ ਆ ਤੇ ਲੋਕਾਂ ਨੂੰ ਪ੍ਰੇਰ ਰਿਹਾ ਯੂਥ ਨੂੰ ਪ੍ਰੇਰ ਰਿਹਾ ਵੀ ਨਹੀਂ ਤੁਹਾਡੇ ਚ ਦਮ ਆ ਤੁਸੀਂ ਵੱਡੇ ਵੱਡੇ ਸਟਾਰਾਂ ਨੂੰ ਬੈਡ ਫੀਲ ਕਰਾ ਸਕਦੇ ਹੋ ਇੱਦਾਂ ਕਰਾ ਸਕਦੇ ਹੋ ਉਹਨਾਂ ਜਿਹੜੇ ਗਾਣਿਆਂ ਚ ਜਿਹੜੀ ਉਹਦੀ ਵਰਡਿੰਗ ਸੀ ਜਿਹੜੀ ਉਹ ਉਸ ਤੋਂ ਲੱਗਦੀ ਸੀ ਪਰ ਹੁਣ ਜਿਹੜੀ ਉਹਦੀ ਹੁਣ ਵਰਡਿੰਗ ਆ ਰਹੀ ਆ ਜਾਂ ਜਿਹੜਾ ਉਹਦਾ ਲਾਈਫ ਸਟਾਈਲ ਬਣਦਾ ਜਾ ਰਿਹਾ ਜਾਂ ਜਿਹੜੀਆਂ ਗੱਲਾਂ ਉਹ ਕਰ ਰਿਹਾ ਉਹ ਅਜੇ ਹੋਮਿਓ ਤੇ ਹੰਕਾਰ ਦਾ ਸ਼ਿਕਾਰ ਤੇ ਉਹ ਜਿਹੜੀਆਂ ਗੱਲਾਂ ਉਹ ਕਹਿ ਰਿਹਾ ਵੀ ਮੈਂ ਐਤਕੀ ਸਾਲ ਚ ਇੰਨੇ ਗਾਣੇ ਛੱਟੂਆ ਮੈਂ ਇਹ ਕਰੂੰਗਾ ਮੈਂ ਬਹੁਤ ਕਰੂੰਗਾ ਦੇਖੋ ਮੇਰੀ ਗੱਲ ਅੱਜ ਲਿਖ ਲਓ ਲੰਮੀ ਰੇਸ ਦਾ ਘੋੜਾ ਤਾਂ ਹੈ ਨੀ ਠੀਕ ਆ ਇਹ ਅੱਜ ਕੱਲ ਲਿਖ ਲਓ 5 ਸਾਲ ਲਾ ਸਕਦਾ 10 ਸਾਲ ਲਾ ਸਕਦਾ ਉਹ ਐਂ ਤਾਂ ਹੈ ਨੀ ਵੀ ਲਤਾ ਮੰਗੇਸ਼ਕਰ ਬਣੂਗਾ ਜਾਂ ਲੰਮੀ ਰੇਸ ਦਾ ਘੋੜਾ ਹੋਵੇ ਵੀ ਬਹੁਤ 100 ਸਾਲਾਂ ਤੱਕ ਜਿਹੜੀ ਉਹ ਕਰੂਗਾ ਉਹ 5-4 ਸਾਲਾਂ ਦੀ ਇਹ ਬਾ ਆਈ ਆ ਤੇ ਇਹ ਬਾ ਵਗ ਜਾਣੀ ਆ ਤੇ ਉਦੋਂ ਬਾਅਦ ਕਿਸੇ ਨੇ ਨੀ ਪੁੱਛਣਾ ਥੋੜਾ ਜਾ ਨਾ ਉਸਨੂੰ ਆਪਣੀ ਉਹਦੇ ਚ ਕਲਾ ਹੈਗੀ ਉਹਦੇ ਚ ਫਰੈਸ਼ਨੈਸ ਹੈਗੀ ਆ ਉਹਨੇ ਫਰੈਸ਼ਨੈਸ ਦਿੱਤੀ ਇੰਡਸਟਰੀ ਨੂੰ ਕਲਾ ਆਪਦੀ ਜਿਹੇ ਜਿਹੀ ਵੀ ਕਲਾ ਉਹਨੇ ਭਾਵੇਂ ਵੀ ਉਹਦੇ ਚ ਬਾਇਬਾਰਥ ਕਲਾ ਨੀ ਸੀ ਪਰ ਉਹਨੇ ਜੋ ਲਿਖਣ ਦੀ ਸੀ ਜਾਂ ਉਹਨਾਂ ਨੂੰ ਸ਼ਬਦਾਂ ਚ ਜਾਂ ਜਮਾ ਮਿਊਜਿਕ ਦੇਣ ਦੀ ਸੀ ਉਹ ਦਿੱਤੀ ਆ ਪਰ ਮੇਰੇ ਮੈਨੂੰ ਇੱਕ ਛੋਟੀ ਜਿਹੀ ਐਡਵਾਈਸ ਆ ਵੈਸੇ ਤਾਂ ਉਹ ਮੈਂ ਕੌਣ ਹੁੰਦਾ ਕਿਸੇ ਨੂੰ ਧੱਕੇ ਨਾਲ ਐਡਵਾਈਸ ਦੇਣ ਵਾਲਾ ਪਰ ਮੇਰੇ ਮੈਨੂੰ ਇੱਕ ਇੰਨੀ ਕੁ ਐਡਵਾਈਸ ਆ ਵੀ ਉਹ ਚ ਕੋਈ ਬੁਰਾਈ ਨੀ ਕੁਛ ਵੀ ਨੀ ਉਹ ਹਲੀਮੀਅਤ ਤੇ ਜਿਹੜੇ ਸੰਸਕਾਰ ਜਿਹੜੇ ਉਹ ਕਹਿੰਦਾ ਨਾ ਵੀ ਮੇਰੀ ਮਾਂ ਨੇ ਮੈਨੂੰ ਸੰਸਕਾਰ ਦਿੱਤੇ ਗਾਣੇ ਦੇ ਵਿੱਚ ਵੀ ਜਿੱਥੇ ਤੇਰੀ ਜ਼ਮੀਰ ਮੁੱਕ ਜੇ ਉੱਥੇ ਕਹਿੰਦੇ ਉਦੋਂ ਬਾਅਦ ਜਿਉਣ ਦਾ ਨੀ ਫਾਇਦਾ ਤਾਂ ਥੋੜਾ ਜਿਹਾ ਨਾ ਆਪਦੀ ਹੋਮਿਓ ਹੰਕਾਰ ਦੀ ਸ਼ਬਦਾਵਲੀ ਆ ਜਿਹੜੀ ਉਹਨੂੰ ਘੱਟ ਕਰਨੀ ਚਾਹੀਦੀ ਆ ਵਧੀਆ ਗੱਲ ਵੀ ਕੀਤੀ ਉਹਨੇ ਸਟੇਜ ਦੇ ਉੱਤੇ ਮੈਂ ਆਖਾਂ ਵਧੀਆ ਗੱਲ ਮੈਨੂੰ ਉਸ ਵੀਡੀਓ ਚ ਇੱਕ ਗੱਲ ਵਧੀਆ ਵੀ ਇਹ ਲੱਗੀ ਹੈ ਵੀ ਜਿੱਥੇ ਉਹ ਕਹਿ ਰਿਹਾ ਨੌਜਵਾਨਾਂ ਨੂੰ ਵੀ ਯਾਰ ਲੜਿਆ ਭਿੜਿਆ ਨਾ ਕਰੋ ਇਹੀ ਕੁਛ ਉੱਥੇ ਬ੍ਰਹਮਟਨ ਦੇਖ ਕੇ ਆਇਆ ਮੈਂ ਇਹੀ ਕੁਛ ਤੁਸੀਂ ਇੱਥੇ ਕਰੀ ਜਾਂਦੇ ਹੋ ਤੇ ਐਂ ਨਾ ਕਰਿਆ ਕਰੋ ਉਹ ਇਹ ਗੱਲਾਂ ਵੀ ਕਰ ਰਿਹਾ ਉੱਥੇ ਪਰ ਉਹ ਆਪਦੇ ਆਪ ਨੂੰ ਇਹ ਕਹਿ ਰਿਹਾ ਸ਼ੋਅ ਕਰ ਰਿਹਾ ਵੀ ਮੈਂ ਤਾਂ ਇਹੋ ਜਿਹੇ ਦਿਮਾਗ ਦਾ ਮਾਲਕ ਆ ਤੇ ਮੈਂ ਤਾਂ ਜੇ ਮੈਨੂੰ ਰੋਕ ਦਿਆ ਤਾਂ ਮੈਂ ਹੋਰ ਲੀੜੇ ਪਾੜਦਾ ਮੈਂ ਐਂ ਕਰਦਾ ਦੇਖੋ ਇਹ ਗੱਲਾਂ ਕਰਨੀਆਂ ਹੁੰਦੀਆਂ ਇਹ ਗੱਲਾਂ ਨਾ ਸਟੇਜਾਂ ਤੇ ਜਾਂ ਡਾਇਲੋਗਾਂ ਚ ਜਾਂ ਫੇਸਬੁੱਕ ਤੇ ਨੈਟਾਂ ਤੇ ਬੈਠ ਕੇ ਕਰਨੀਆਂ ਗੱਲਾਂ ਹੁੰਦੀਆਂ ਜਦੋਂ ਪਬਲਿਕ ਚ ਆ ਜਾਏ ਨਾ ਬੰਦਾ ਜਦੋਂ ਪਬਲਿਕ ਦੇ ਵਿੱਚ ਗੱਲ ਆ ਜਾਏ ਤਾਂ ਉਦੋਂ ਇੱਕ ਗੱਲ ਦਾ ਜਵਾਬ ਦੇਣਾ ਔਖਾ ਹੋ ਜਾਂਦਾ ਉਦੋਂ ਇੱਕ ਮੁੱਕੀ ਦੀ ਮਾਰ ਹੁੰਦਾ ਬੰਦਾ ਸਿਰਫ ਇੱਕ ਮੁੱਕੀ ਦੀ ਮਾਰ ਫਿਰ ਐਮੀ ਵਿਰਕ ਨੂੰ ਵੀਡੀਓ ਲੋਕ ਪਾਉਂਦੇ ਆ ਬਦਨਾਮੀ ਕਰਦੇ ਆ ਤੁਹਾਡੀ ਵੀ ਕਿੱਧਰ ਗਿਆ ਵੀ ਜਿੱਧਰ ਤੂੰ ਐਮੀ ਵਿਰਕ ਕਹਿੰਦਾ ਸੀ ਮੇਰੇ ਨਾਲ ਤਾਂ ਐਸਪੀ ਦੇ ਮੁੰਡੇ ਉਹ ਕਰਦੇ ਆ ਤੇ ਮੁੜ ਕੇ ਕਹਿ ਰਿਹਾ ਸੀ ਮੈਨੂੰ ਤਾਂ ਇੱਕ ਸਿਪਾਹੀ ਨੇ ਕੁੱਟ ਕੁੱਟ ਕੇ ਬੁਰਾ ਹਾਲ ਕਰਤਾ ਠੀਕ ਹੈ ਨਾ ਸੋ ਇਹੋ ਜਿਹਾ ਦਿਨ ਨਾ ਆਉਣ ਕਿਸੇ ਤੇ ਇਹ ਦਿਨ ਬਦਲਦੇ ਟਾਈਮ ਨੀ ਲਾਉਂਦੇ ਜੇ ਸਿੱਧੂ ਮੂਸੇ ਵਾਲੇ ਦੇ ਦਿਨ ਬਦਲੇ ਬਦਲ ਕੇ ਇੱਕ ਆਮ ਬੰਦੇ ਤੋਂ ਮੂਸੇ ਪਿੰਡ ਤੋਂ ਤੇ ਮੂਸੇ ਵਾਲਾ ਹੋਈ ਆ ਤਾਂ ਦਿਨ ਦੂਜੇ ਪਾਸੇ ਵੀ ਜਾਂਦੇ ਇੱਕ ਸੈਕਿੰਡ ਹੀ ਲਾਉਂਦੇ ਆ ਦੂਜੀ ਇਹ ਆ
ਬਿਲਕੁਲ
ਜਿਹੜਾ ਸਰੀਰ ਆ ਨਾ ਇਹ ਸਰੀਰ ਜਿੰਨਾ ਚਿਕ ਤੁਹਾਡਾ ਤੁਰਿਆ ਫਿਰਦਾ ਜਿੰਨਾ ਚਿਕ ਤੁਸੀਂ ਤੰਦਰੁਸਤ ਹੋ ਉਹਨਾਂ ਚਿਕ ਤਾਂ ਤੁਹਾਨੂੰ ਐਂ ਲੱਗਦਾ ਵੀ ਮੈਂ ਪਹਾੜ ਚੀਰ ਦੂ ਮੈਨੂੰ ਪਾਸੇ ਤੇ ਕੁਛ ਵੀ ਕਰ ਲਓ ਜੇ ਜਿਵੇਂ ਉਹ ਗਾਣਿਆਂ ਚ ਕਰਦਾ ਪਰ ਜੇ ਸਰੀਰ ਦੇ ਵਿੱਚ ਇੱਕ ਨਿੱਕੀ ਜਿਹੀ ਨੋਹ ਜਿੰਨੀ ਵੀ ਤਕਲੀਫ਼ ਆ ਜੇ ਤਾਂ ਕਈ ਵਾਰੀ ਨਾ ਸਾਰਾ ਕੁਛ ਉੱਥੇ ਧਰਿਆ ਧਰਿਆ ਹੀ ਰਹਿ ਜਾਂਦਾ ਤੇ ਉਹ ਫਿਰ ਹੋਮਿਓ ਹੰਕਾਰ ਕਿਸੇ ਆੜੇ ਨੀ ਆਉਂਦਾ ਮੇਰਾ ਤਾਂ ਇਹ ਮੰਨਣਾ ਉਹਨੂੰ ਸ਼ੁਕਰੀਆ ਅਦਾ ਕਰਨਾ ਚਾਹੀਦਾ ਵਾਹਿਗੁਰੂ ਦਾ ਜਿਹਨੇ ਉਹਨੂੰ ਇਸ ਮੁਕਾਮ ਤੱਕ ਲੈ ਕੇ ਗਿਆ ਕਾਮ ਜੇ ਬੰਦੇ ਨੂੰ ਉਹਦੀ ਜਿਹੜੀ ਫਰੈਸ਼ਨੈਸ ਵਧੀਆ ਚੀਜ਼ ਮੈਂ ਹਨੀ ਸਿੰਘ ਨੂੰ ਵੀ ਕਿਹਾ ਸੀ ਵੀ ਭਾਈ ਤੇਰੇ ਮਗਰ ਜੂਥ ਲੱਗਦੇ ਆ ਮੈਂ ਅੱਜ ਤੋਂ 7 ਸਾਲ ਪਹਿਲਾਂ ਇੰਟਰਵਿਊ ਕੱਢ ਕੇ ਦੇਖ ਲਓ ਹਨੀ ਸਿੰਘ ਦੀ ਜਿਹੜੀ ਯੂਟਿਊਬ ਦੇ ਉੱਤੇ ਪਈ ਆ ਤੇ ਉਸ ਦੇ ਵਿੱਚ ਮੈਂ ਉਹਨੂੰ ਇਹੀ ਕਿਹਾ ਸੀ ਵੀ ਤੇਰੇ ਮਗਰ ਜੂਥ ਲੱਗਦੇ ਆ ਭਾਈ ਤੇ ਤੂੰ ਜੇ ਇੱਕ ਚੀਕ ਮਾਰਦਾ ਜੂਥ ਚੀਕਾਂ ਮਾਰਦਾ ਤੇ ਤੂੰ ਚੱਜ ਦੀ ਚੀਕ ਮਾਰ ਲਾ ਜੇ ਮਾਰਨੀ ਆ ਕੋਈ ਚੱਜ ਦੀ ਗੱਲ ਕਰ ਲਾ ਜਿਹਦੇ ਨਾਲ ਜੂਥ ਤੇਰੇ ਮਗਰ ਲੱਗਿਆ ਵੀ ਰਹੇ ਤੇ ਇਹੀ ਚੀਜ਼ ਮੈਂ ਮੂਸੇ ਵਾਲੇ ਨੂੰ ਕਹਿਣਾ ਵੀ ਦੇਖੋ ਜੇ ਤੇਰੇ ਮਗਰ ਇੱਕ ਜਨਰੇਸ਼ਨ ਲੱਗੀ ਆ ਨਾ ਉਸ ਜਨਰੇਸ਼ਨ ਨੂੰ ਤੇਰੇ ਅਖਲਾਕੀ ਫਰਜ਼ ਤੇ ਡਿਊਟੀ ਬਣ ਜਾਂਦੀ ਆ ਜੇ ਤੇਰੀ ਮਾਂ ਨੇ ਤੈਨੂੰ ਵਧੀਆ ਸੰਸਕਾਰ ਦਿੱਤਾ ਜਿਹੜਾ ਤੂੰ ਕਲੇਮ ਵੀ ਕਰਦਾ ਗਾ ਗਾਣੇ ਦੇ ਵਿੱਚ ਵੀ ਹਾਂ ਤੇ ਮੇਰੇ ਆਪਦੇ ਮੈਨੂੰ ਪਤਾ ਬੜਾ ਵਧੀਆ ਲੱਗੀ ਉਹ ਗੱਲ ਕਹਿਣੀ ਜਾਂ ਮੈਂ ਉਹਦੇ ਦਾਦੀ ਵਾਲੀ ਉਹਨੇ ਜਿਹੜੀ ਗੱਲ ਕਹੀ ਮੈਂ ਖੁਦ ਪ੍ਰੇਜ ਕੀਤੀ ਵੀ ਬਹੁਤ ਸੋਹਣੀ ਨੌਜਵਾਨ ਨੇ ਗੱਲ ਕੀਤੀ ਆਪਦੀ ਦਾਦੀ ਨੂੰ ਕ੍ਰੈਡਿਟ ਦਿੱਤਾ ਜਿਹੜਾ ਇੱਕ ਰੇਅਰ ਆ ਬਹੁਤ ਜ਼ਿਆਦਾ ਰੇਅਰ ਆ ਵੀ ਕਿਤੇ ਸੁਣੇ ਨੀ ਸੀ ਇਹ ਗੱਲ ਠੀਕ ਹੈ ਨਾ ਜੋ ਉਹਨੇ ਕ੍ਰੈਡਿਟ ਦਿੱਤਾ ਤੇ ਮੈਂ ਉਸਦੀ ਤਾਰੀਫ ਕੀਤੀ ਮੈਂ ਕਿਹਾ ਨਹੀਂ ਵੀ ਮੈਨੂੰ ਵਧੀਆ ਲੱਗੀ ਗੱਲ ਏਦਾਂ ਨੌਜਵਾਨ ਜੋ ਕਰ ਰਿਹਾ ਬਹੁਤ ਵਧੀਆ ਪਰ ਮੈਂ ਫਿਰ ਵੀ ਇੱਕ ਛੋਟੇ ਭਰਾ ਦੇ ਨਾਤੇ ਇੱਕ ਬੇਨਤੀ ਕਰੂੰਗਾ ਵੀ ਯਾਰ ਉਹ ਥੋੜਾ ਜਿਹਾ ਨਾ ਹੋਮਿਓ ਆ ਜਿਹੜਾ ਆਈ ਜਾਂਦਾ ਗੱਲਾਂ ਦੇ ਵਿੱਚ ਹੋਮਿਓ ਹੰਕਾਰ ਤਾਂ ਵੱਡੇ ਵੱਡਿਆਂ ਦਾ ਨਹੀਂ ਰਿਹਾ ਵੱਡੇ ਵੱਡਿਆਂ ਦੀ ਧਰਤੀ ਚੱਟੀ ਗਈ ਵੱਡੇ ਵੱਡਿਆਂ ਦਾ ਲਦੇਣ ਅਰਗਿਆਂ ਤੋਂ ਲੈ ਕੇ ਸਦਾਮ ਹੁਸੈਨ ਤੱਕ ਦੇ ਬਗਦਾਦੀ ਤੋਂ ਲੈ ਕੇ ਵੱਡੇ ਵੱਡਿਆਂ ਦਾ ਹੰਕਾਰ ਆ ਜਿਹੜਾ ਉਹ ਟੁੱਟਦਾ ਰਿਹਾ ਸੋ ਇਹ ਹੰਕਾਰ ਛੱਡ ਕੇ ਆਪਦੀ ਜਿਹੜਾ ਟੈਲੈਂਟ ਆ ਉਹਨੂੰ ਬੜੇ ਪ੍ਰੋਪਰ ਢੰਗ ਨਾਲ ਯੂਜ਼ ਕਰਕੇ ਹੁਣ ਤੇਰੇ ਚੰਗੇ ਦਿਨ ਆ, ਇਹਨਾਂ ਚੰਗੇ ਦਿਨਾਂ ਚ ਜੇ ਤੁਸੀਂ ਬੰਦੇ ਨੂੰ ਬੰਦਾ ਸਮਝੋਗੇ ਨਾ, ਤਾਂ ਫਿਰ ਮਾੜੇ ਦਿਨਾਂ ਦੇ ਵਿੱਚ ਉਹ ਬੰਦੇ ਤੁਹਾਡਾ ਜ਼ਰੂਰ ਸਾਥ ਦੇਣਗੇ। ਇੰਨਾ ਕੁ ਜ਼ਰੂਰ ਧਿਆਨ ਰੱਖਿਓ ਵੀ ਦਿਨ ਮਾੜੇ ਆਉਣੇ ਆਉਣੇ ਆ, ਮੈਂ ਇਹ ਨੀ ਕਹਿੰਦਾ, ਮੈਂ ਇਹ ਨੀ ਕਹਿੰਦਾ ਵੀ ਆਉਣ ਕਿਸੇ ਤੇ, ਪਰ ਮੇਰਾ ਜ਼ਿੰਦਗੀ ਦਾ ਤਜਰਬਾ ਕਹਿੰਦਾ 50 ਸਾਲਾਂ ਦਾ ਵੀ ਅੱਛੇ ਮਾੜੇ ਚੰਗੇ ਬੁਰੇ ਸਭ ਚੀਜ਼ਾਂ ਇੱਕ ਪਾਰਟ ਆ, ਦੁੱਖ ਸੁੱਖ ਜ਼ਿੰਦਗੀ ਦੇ ਪਾਰਟ ਆ, ਉਹ ਆਉਂਦੇ ਰਹਿਣਗੇ ਜਾਂਦੇ ਰਹਿਣਗੇ, ਤੇ ਉਹੀ ਬੰਦਾ ਉਸ ਚੀਜ਼ ਚੋਂ ਬੜੇ ਸੁਖਾਲਾ ਲੰਘ ਲੈਂਦਾ ਜਿਹੜਾ ਆਪਦੇ ਆਲੇ ਦੁਆਲੇ ਨਾਲ ਉਵੇਂ ਹੀ ਵਿਚਰਦਾ ਜੇ ਜਾ ਉਹ ਹੈਗਾ। ਤੇ ਜੇ ਜੇ ਉਹ ਵਿਚਰਨ ਲੱਗ ਜੇ ਥੋੜੀ ਜਿਹੀ ਹਉਮੇ ਦਾ ਸ਼ਿਕਾਰ ਹੋ ਕੇ ਤੇ ਬੰਦੇ ਨੂੰ ਬੰਦਾ ਸਮਝ ਨੂੰ ਹਟ ਜੇ, ਉੱਥੇ ਆ ਕੇ ਫਿਰ ਵਕਤ ਕਿਤੇ ਨਾ ਕਿਤੇ ਤੁਹਾਡੇ ਤੇ ਇਹੋ ਜਿਹੀ ਮਾਰ ਪਾਉਂਦਾ ਗਾ ਤੇ ਤੁਹਾਨੂੰ ਤੁਸੀਂ ਕੁਛ ਵੀ ਨੀ ਕਰ ਸਕਦੇ, ਤੇ ਤੁਸੀਂ ਅਖੀਰ ਫਿਰ ਉਹ ਐਮੀ ਵਿਰਕ ਵਾਂਗੂ, ਜੋ ਐਮੀ ਵਿਰਕ ਨੀ ਸੋਰੀ ਐਮੀ ਮਾਂਗਟ ਵਾਂਗੂ ਫਿਰ ਵੀਡੀਓ ਪਾਉਣੇ ਹੋ ਵੀ ਭਾਈ ਆਹ ਮੇਰੇ ਨਾਲ ਆਹ ਕੁਛ ਹੋ ਰਿਹਾ, ਤੇ ਫਿਰ ਜੱਗ ਹੱਸਦਾ ਉੱਥੇ। ਸੋ ਜੱਗ ਦੀ ਹਾਸੀ ਕਰਾਉਣ ਤੋਂ ਬਿਹਤਰ ਨਾ ਅੱਜ ਕੱਲ ਲੋਕਾਂ ਕੋਲੇ ਫਿਰ ਕਟਿੰਗਾਂ ਪਈਆਂ ਹੁੰਦੀਆਂ, ਜਿਵੇਂ ਲੋਕ ਮੋਦੀ ਦੀ ਕਟਿੰਗ ਲਾ ਦਿੰਦੇ ਇੱਕ ਪਾਸੇ ਵੀ ਹਮ ਪਾਕਿਸਤਾਨ ਕੋ ਯੇ ਕਰ ਦੇਂਗੇ, ਤੇ ਦੂਜੇ ਪਾਸੇ ਹੁਣ ਦੀਆਂ ਲਾ ਦਿੰਦੇ ਆ, ਤੇ ਲੋਕ ਫਿਰ ਤੁਹਾਨੂੰ ਸੋਸ਼ਲ ਮੀਡੀਆ ਤੇ ਜਿਹੜੇ ਤੁਹਾਡਾ ਸਟਾਰ ਬਣਾਉਂਦੇ ਆ ਉਹ ਤੁਹਾਨੂੰ ਗਾਰ ਚ ਵੀ ਸਿੱਟਣ ਲੱਗੇ ਟਾਈਮ ਨੀ ਲਾਉਂਦੇ। ਸੋ ਹਾਲੇ ਤਾਈ ਕੋਈ ਬਾਹਲਾ ਡੁੱਲੇ ਨੀ ਵੇਰ ਮੂਸੇ ਵਾਲੇ ਦੇ, ਅਜੇ ਤੱਕ ਉਹਦੇ ਹੱਕ ਚ ਹੀ ਸੀ ਗੱਲ, ਕੋਈ ਬਾਹਲੀ ਨੀ ਸੀ। ਮਾਈ ਭਾਗੋ ਵਾਲੇ ਮਾਮਲੇ ਚ ਵੀ ਅਸੀਂ ਚਲੋ ਉਹਨੂੰ ਕਿਹਾ ਸੀ ਵੀ ਉਹਨੇ ਮਾਫ਼ੀ ਮੰਗ ਲਈ ਸੀ, ਜਾਂ ਜਿੰਨੀ ਕੁ ਗੱਲ ਸੀ ਜਾਂ ਗੱਲ ਸਮਝਣ ਚ ਫਰਕ ਸੀ ਜੋ ਮੇਰੀ ਸੋਚ ਮੁਤਾਬਕ, ਤਾਂ ਗੱਲ ਐਡੀ ਨਹੀਂ ਸੀ, ਸਮਝਣ ਚ ਫਰਕ ਸੀ, ਪਰ ਸਾਰਾ ਕੁਛ ਟਿਕ ਗਿਆ ਸੀ, ਟਿਕ ਟਿਕਾ ਹੋ ਗਿਆ ਸੀ। ਹੁਣ ਜਿਹੜੀ ਸ਼ਬਦਾਂ ਜਾਂ ਬੋਲੀ ਜਾ ਰਹੀ ਹੈ ਜਾਂ ਜੋ ਐਟੀਟਿਊਡ ਦਿਖਾਇਆ ਜਾ ਰਿਹਾ, ਉਹ ਐਟੀਟਿਊਡ ਤਾਂ ਦੇਖੋ ਲੋਕਾਂ ਨੇ ਰਾਜੇ ਰਾਣਿਆਂ ਦਾ ਨੀ ਚੱਲਿਆ। ਤੁਸੀਂ ਕੌਣ ਹੋ, ਅਸੀਂ ਕੌਣ ਆ, ਅਸੀਂ ਤਾਂ ਕਾਮ ਇਨਸਾਨ ਆ, ਸਾਡੀ ਤਾਂ ਫੂਕ ਨਿਕਲਦੇ ਟਾਈਮ ਹੀ ਨੀ ਲੱਗਦੀ, ਮਾੜੇ ਜਿਹਾ ਹੀ ਨਿਕਲ ਜਾਂਦੀ ਆ। ਜਿਹੜਾ ਪੈਸਾ ਨਾ ਮੰਨ ਲੈਣੇ ਆ ਵੀ ਕਾਮ ਜ਼ਿਮੀਦਾਰਾਂ ਦੇ ਬੱਚੇ ਦੀ ਜਿਹਦੀ ਫੀਸ ਵੀ ਪਤਾ ਨੀ ਕਿਵੇਂ ਘਰ ਭਰ ਕੇ ਭੇਜਿਆ ਹੋਣਾ ਤੇ ਉਹਦੇ ਕੋਲੇ ਕਰੋੜਾਂ ਰੁਪਇਆ ਆ ਗਿਆ, ਪਰ ਕਰੋੜਾਂ ਕਰੋੜਾਂ ਤਾਂ ਪਤਾ ਹੀ ਨੀ ਕਿੱਥੇ ਜਾਂਦਾ ਗਾ। ਉਹ ਤਾਂ ਜਿਵੇਂ ਆਇਆ ਹੁੰਦਾ ਨਾ ਉਵੇਂ ਹੀ ਤਾਂਸ਼ ਦੇ ਪੱਤਿਆਂ ਵਾਂਗੂ ਕਈ ਵਾਰੀ ਖਿਲਰ ਜਾਂਦਾ, ਤੇ ਕਈ ਵਾਰੀ ਇਹ ਹੋ ਜਾਂਦਾ ਵੀ ਇੱਕ ਥਾਂ ਦੇ ਉੱਤੇ ਤੁਹਾਡੀ ਹੋਈ ਬੇਇੱਜ਼ਤੀ ਉਹ ਕਰੋੜਾਂ ਰੁਪਇਆਂ ਨਾਲ ਵੀ ਨਹੀਂ ਮੁੜਦੀ, ਤੁਹਾਡਾ ਰੁਪਇਆ ਪਿਆ ਹੀ ਰਹਿ ਜਾਂਦਾ ਸੁਭਾਤਾ, ਕੀ ਕਰੋਗੇ ਤੁਸੀਂ ਉਸ ਰੁਪਈਏ ਨੂੰ, ਉਹਦੀ ਹੋਮੇ ਨੂੰ ਕੀ ਕਾਲੀਆਂ ਰੇਂਜਾਂ ਦਾ ਕਰੋਗੇ ਤੁਸੀਂ, ਜੇ ਤੁਸੀਂ ਉਹ ਇੱਕ ਮਿੰਟ ਦੇ ਵਿੱਚ ਕੁਛ ਵੀ ਐਸਾ ਵੈਸਾ ਹੋ ਗਿਆ। ਸੋ ਕੋਸ਼ਿਸ਼ ਕਰੋ ਇਹ ਸਮੇਂ ਚੰਗੇ ਸਮੇਂ ਦੇ ਵਿੱਚ ਜਿਹੜਾ ਜ਼ਮੀਨ ਤੇ ਪੈਰ ਰੱਖਦਾ ਨਾ ਉਹ ਫਿਰ ਸਾਰੀ ਉਮਰ ਹੀ ਕਾਮਯਾਬ ਰਹਿੰਦਾ। ਸਰਤਾਜ ਦੀ ਤੁਸੀਂ ਉਦਾਹਰਣ ਆ ਤੁਹਾਡੇ ਕੋਲੇ, ਸਰਤਾਜ ਤੋਂ ਵੱਧ ਤਾਂ ਤੁਸੀਂ ਕਿਸੇ ਨੇ ਚਾਹਿਆ ਨੀ ਹੋਣਾ। ਜੇ ਅੱਜ ਵੀ ਫੋਲੋਇੰਗ ਸਿਸਟਮ ਦੇਖ ਲਓ ਤਾਂ ਇਸ ਟਾਈਮ ਸਰਤਾਜ ਦਾ ਕਈ ਗੁਣਾ ਵੱਧ ਆ, ਠੀਕ ਆ, ਤੇ ਪਰ ਉਹ ਸ਼ੁਰੂ ਦੇ ਦੌਰ ਤੋਂ ਲੈ ਕੇ ਅੱਜ ਤੱਕ ਕਿਤੇ ਨਾ ਕਿਤੇ ਉਹਨੇ ਹੋਛੇਪਣ ਦੀ ਕਿਤੇ ਵੀ ਤੁਸੀਂ ਉਹਦੀ ਕਿਸੇ ਇੰਟਰਵਿਊ ਚ ਜਾਂ ਕਿਤੇ ਵੀ ਜਾਂ
ਗੱਲ ਨਹੀਂ ਕੀਤੀ,
ਪਬਲਿਕ ਨਹੀਂ ਕਿਤੇ ਪਿਕਚਰ ਤਾਂ ਨਹੀਂ ਦੇਖੋਗੇ, ਸੁਣਿਆ ਨਹੀਂ ਹੋਵੋਗੇ। ਸੋ ਉਦਾਂ ਦੀ ਸਿਆਣਪ ਤੁਸੀਂ ਰੱਖਣੀ ਚਾਹੀਦੀ ਆ, ਤੇ ਨਹੀਂ ਤਾਂ ਫਿਰ ਕੱਲ ਨੂੰ 4 ਦਿਨਾਂ ਨੂੰ ਦੇਖੋ ਪਤਾ ਨੀ ਕਿੰਨੇ ਇੱਥੇ ਆਏ ਤੇ ਕਿੰਨੇ ਤੁਰ ਗਏ ਆ ਜੀ, ਇੱਥੇ ਕਲੰਗੀਆਂ ਵਾਲੇ ਤੁਰ ਗਏ ਆ, ਕਾਲੇ ਕਾਲੇ ਚੰਮ ਨੂੰ ਤੁਸੀਂ ਕੀ ਰੋਂਦੇ ਹੋ।
ਬਿਲਕੁਲ ਬਿਲਕੁਲ ਵਿਰਾਟ ਸਾਹਿਬ, ਹਰਜਿੰਦਰ ਘੁੰਮਣ ਹੁਣੀ ਵੀ ਕਹਿ ਰਹੇ ਆ, ਕਹਿੰਦੇ ਕਿ ਪਰਮਾਤਮਾ ਚਾਹੇ ਤੇ ਰਾਜਿਆਂ ਤੋਂ ਭੀਖ ਮੰਗਣ ਲਾ ਦਿੰਦਾ ਤੇ ਭਿਖਾਰੀ ਬਣਾ ਦਿੰਦਾ ਹੈ, ਤੇ ਰਾਵਣ ਕਹਿੰਦੇ ਹੰਕਾਰ ਚ ਮਾਰਿਆ ਗਿਆ ਤੇ ਮਿਰਜ਼ਾ ਵੀ ਇਸੇ ਤਰ੍ਹਾਂ ਮਾਰਿਆ ਗਿਆ। ਸੋ ਬਿਲਕੁਲ ਜੀ, ਹੰਕਾਰ ਜਿਹੜਾ ਆ ਉਹ ਬੰਦੇ ਨੂੰ ਲੈ ਡੁੱਬਦਾ ਆ, ਸਾਰੀ ਚੰਗਿਆਈ ਇੱਕ ਪਾਸੇ ਹੋ ਜਾਂਦੀ ਹੈ, ਜਦੋਂ ਤੁਹਾਡੇ ਚ ਹੋਮੇ ਆ ਜਾਂਦੀ ਹੈ ਨਾ, ਮੈਨੂੰ ਲੱਗਦਾ ਉਹ ਸਾਰਾ ਕੁਝ ਹੀ ਤੁਹਾਡਾ ਢਹਿ ਢੇਰੀ ਕਰ ਦਿੰਦੀ ਹੈ। ਸੋ ਬਿਲਕੁਲ ਵਿਰਾਟ ਸਾਹਿਬ, ਖਬਰਾਂ ਦੇ ਵਿੱਚ ਅੱਜ ਚਲੋ ਕੁਝ ਖਬਰਾਂ ਵੀ ਕੀਤੀਆਂ ਤੇ ਬਾਕੀ ਤੁਹਾਡੀ ਵਿਚਾਰ ਚਰਚਾ ਹਮੇਸ਼ਾ ਮੈਨੂੰ ਵੀ ਤੇ ਮੈਨੂੰ ਲੱਗਦਾ ਬਾਕੀ ਸਰੋਤਿਆਂ ਨੂੰ ਵੀ ਬਹੁਤ ਵਧੀਆ ਲੱਗਦੀ ਹੈ। ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਟਾਈਮ ਕੱਢਿਆ ਔਰ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਔਰ ਆਉਂਦੇ ਬੁੱਧਵਾਰ ਦੇ ਵਿੱਚ ਫੇਰ ਉਡੀਕਾਂਗੀ ਤੁਹਾਨੂੰ ਤੇ ਤੁਹਾਡੇ ਨਾਲ ਫੇਰ ਵਿਚਾਰਾਂ ਦੀ ਸਾਂਝ ਬਣਾਵਾਂਗੀ ਅੱਜ ਦੇ ਪ੍ਰੋਗਰਾਮ ਦੇ ਲਈ। ਬਹੁਤ ਬਹੁਤ ਸ਼ੁਕਰੀਆ ਵਿਰਾਟ ਸਾਹਿਬ।
ਬਹੁਤ ਮਿਹਰਬਾਨੀ ਸੁਪ੍ਰੀਤ ਤੇ ਸਾਰੇ ਯਾਰਮਾ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮਿਲਦੇ ਹਾਂ ਜੀ ਹੁਣ ਫਰਾਈਡੇ ਨੂੰ ਬੌਬੀ ਦੇ ਪ੍ਰੋਗਰਾਮ
ਜੀ। ਬਹੁਤ ਬਹੁਤ ਸ਼ੁਕਰੀਆ ਵਾਜੀ। ਸੋ ਵਿਰਾਟ ਸਾਹਿਬ ਦੇ ਨਾਲ ਖਬਰਾਂ ਦਾ ਸੈਗਮੈਂਟ, ਔਰ ਕੱਲੀਆਂ ਖਬਰਾਂ ਹੀ ਨਹੀਂ ਹੁੰਦੀਆਂ ਜੀ, ਗੱਲਾਂ ਹੁੰਦੀਆਂ ਸਾਡੇ ਆਪਣੇ ਜ਼ਿੰਦਗੀ ਦੀਆਂ, ਕੁਝ ਆਪਣੀ ਜ਼ਿੰਦਗੀ ਦੀਆਂ, ਕੁਝ ਬਾਕੀਆਂ ਦੀਆਂ ਜ਼ਿੰਦਗੀਆਂ ਦਾ, ਕੁਝ ਵਿਚਾਰ ਚਰਚਾ, ਕੁਝ ਮੁੱਦੇ ਤੇ ਖਬਰਾਂ। ਸੋ ਇਸ ਤੋਂ ਬਾਅਦ ਵੈਸੇ ਤੇ ਬੁੱਧਵਾਰ ਨੂੰ ਜਿਹੜਾ ਦਿਨ ਹੁੰਦਾ ਉਹ ਹੁੰਦਾ ਯਾਦਾਂ ਦਾ, ਕੋਈ ਨਾ ਕੋਈ ਯਾਦ ਜਿਹੜੀ ਜ਼ਰੂਰ ਯਾਦ ਕਰੀਦੀ ਆ ਅਸੀਂ, ਪਰ ਅੱਜ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਫਿਟਨੈਸ ਕੋਚ ਜਿਹੜੇ ਅਮਨਦੀਪ ਸਿੰਘ ਹੁਣੀ ਮੈਲਬਨ ਤੋਂ, ਉਹ ਸਾਨੂੰ ਜੁਆਇਨ ਕਰਨਗੇ ਤੇ ਸਾਡੇ ਸਾਰਿਆਂ ਦੀ ਜਿਹੜੀ ਦੁੱਖ ਦੀ ਰਾਗ ਹੈ ਅੱਜ ਕੱਲ ਕਹਿ ਲਓ वेट गेन नू किद्दा कट करना, वेट लॉस किद्दा करना, सो ओहदे ते गल बात करांगे। पर उस तो पहला लैने जी एक ब्रेक, ते ब्रेक तो बाद कोशिश कर दी मैं अमनदीप सिंह हुणा नू लैके वापस मुड़ा जी।
हर प्रोग्राम दी जानकारी, रेडियो दी हर गतिविधि ते नजर, ज्वाइन करो साडा फेसबुक पेज facebook.com/harmanradioaustralia जां जुड़ो टेलीग्राम ते telegram.me/harmaninfo। वधेरे जानकारी लई विजिट करो साडी वेबसाइट harmanradio.com। द माइग्रेशन शो तुसी सुनदे हो हर वीरवार मेरे नाल यानी रणवीर सिंह नाल
ते रोहित मोहन दे नाल। लक्ष्य माइग्रेशन तो असी हाजिर हुंदे आ हरमन रेडियो ते शाम 7 बजे तो लेके 8 बजे तक, माइग्रेशन नाल जुड़े हर सवाल दा जवाब लेके।
सो दोस्तो, सुनना ना भुल्यो द माइग्रेशन शो विथ रोहित मोहन एंड रणबीर सिंह ओनली ऑन हरमन रेडियो।
ब्रिस्बेन तो जसपाल संधु हरमन रेडियो दी दिलों सपोर्ट करदे ने, जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम, स्टूडेंट वीजा, TR, PR, MRT, एम्प्लायर वीजा, इंडिया तो स्पाउस वीजा, स्टूडेंट वीजा ते वख-वख कॉलेजां विच दाखले लई संपर्क करो जसपाल संधु नूं। फोन नंबर 0411726348। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 08514।
हर किसी का सपना है कि खूब पैसा होवे, खूब शोहरत होवे, पर ऑस्ट्रेलिया वर्गे देशां च चंगे नागरिक बनन लई टैक्स भी तो देना पैंदा है, भाई तरक्की भी तो चाहिदी है। सो सुचज्जे ढंग नाल टैक्स भरन लई एक नाम याद रखो, दिलप्रीत होरां दा। भाई कोई भी टैक्स संबंधी सलाह लेनी होवे, पेरोल सर्विसेज, इंडिविजुअल या कंपनी टैक्स, GST, बिजनेस रजिस्ट्रेशन या फिर टैक्स पेनल्टी माफ करानी होवे, एक नाम याद रखो, अकाउंट एक्सपर्ट नारे वारन मेलबोर्न सिटी तो दिलप्रीत। एड्रेस नोट करो, नारे वारन वेस्ट फील्ड फाउंटेन गेट तो सिर्फ 2 मिनट की ड्राइव थी। वट टू वट टैक्स रिफंड कराने लई दिलप्रीत नु कॉल करो 0470-250-203, 0470-250-203 या ईमेल करो dilpreet@accountexpert.com.au।
हां भाई, किद्दां तू, इन्ना पतला किवें हो गया?
मेरा कुलार आले डॉक्टर ने दूरबीन राही मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई, पहला मेनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वजदे रहंदे सी, कई बारी तां दिन च ही सौं जांदा सां, पर हुण इस ऑपरेशन तों बाद सारा कुछ ठीक हो गया भाई। 60 किलो भार भी घट गया मेरा। कमाल दी गल इह है कि मेरी शुगर भी नालों नाल ठीक हो गई।
कमाल है, इन्ना भार घट गया, कोई कमजोरी तां महसूस नहीं हुंदी?
ना भाई ना, मैं खुराक भी वधिया खाना आ, ते कमजोरी तां दूर दी गल है, हुण तां मैं कुल मिला के खुश ही खुश आ।
कुलार हस्पताल मोटापे लई मिनी गैस्ट्रिक बाईपास दा इंडिया दा सब तों पहला हस्पताल है। अपना वजन घटाउण लई तुसी भी पता नोट कर लो, कुलार हस्पताल, GT Road, बीजा, नेड़े खन्ना, पंजाब, इंडिया। संपर्क नंबर 9878090001, 9800809001। वेबसाइट विजिट करो कुलार हॉस्पिटल।
ओ नेहा, इन उदास क्यों है?
ओ यार, उदास नहीं, कंफ्यूज्ड हां, कोई कोर्स ज्वाइन करना है पर केड़ा ते किथे पता नहीं, जेड़ा मेरे करियर नु दवे उड़ान और मेनू बनावे स्किल्ड।
ओए होए, बस इन्नी छोटी जी गल, तू आज ही ज्वाइन कर ऑस्ट्रेलिया दा बेस्ट ते नंबर 1 स्किल सेंटर, जो है सिडनी च ऑस्ट्रेलियन मैनेजमेंट इंस्टीट्यूट AHMI, जिदे च जॉब रेडी प्रोग्राम्स ने, ओदे विचो ट्रेड कोर्सेज, ऑटोमेटिव कारपेंट्री, पेंटिंग, बिल्डिंग एंड कंस्ट्रक्शन, हेल्थ, बिजनेस एंड मैनेजमेंट कोर्सेज भी ने। इंटरनेशनल कोर्सेज जिन्हां दे नाल आसानी दे नाल PR मिल सकदी है। इना दे होर भी एक्साइटिंग कोर्सेज शुरू हो रहे ने, IT सर्टिफिकेट 3, डिप्लोमा इन चिल्ड्रन सर्विसेज। ए सारे कोर्सेज तुहानू हेल्प करनगे ऑस्ट्रेलिया दे विच PR लैण लई।
अरे वाह, ए तां सच्ची नंबर 1 इंस्टीट्यूट है।
वधेरे जानकारी लई तुसी साडी वेबसाइट www.ahmi.edu.au ते विजिट करो या कॉल करो 612-968-733-23, 028-859-0377 ते।
तुसी सुन रहे हो अपना हरमन रेडियो, 24 घंटे 7 दिन ऑस्ट्रेलिया दा पहला पंजाबी रेडियो, हरमन रेडियो 24 घंटे 7 दिन।
ਜੀ ਬਿਲਕੁਲ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ। ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਹੁਣੇ ਹੁਣੇ ਜੁਆਇਨ ਕੀਤਾ ਹੈ। ਪ੍ਰੋਗਰਾਮ ਦੇ ਵਿੱਚ ਬਰਾੜ ਸਾਹਿਬ ਦੇ ਨਾਲ ਖਬਰਾਂ ਹੋ ਚੁੱਕੀਆਂ ਨੇ ਤੇ ਇਸ ਵਾਲੇ ਪ੍ਰੋਗਰਾਮ ਆਪਣੇ ਅੱਧ ਵਾਟੇ ਪਹੁੰਚ ਚੁੱਕਾ ਹੈ ਤੇ ਹੁਣ ਪ੍ਰੋਗਰਾਮ ਦੇ ਵਿੱਚ ਜਲਦੀ ਹੀ ਤੁਹਾਨੂੰ ਤੁਹਾਡੀ ਮੁਲਾਕਾਤ ਕਰਵਾਉਣੀ ਹੈ ਅੱਜ ਇੱਕ ਫਿਟਨੈਸ ਕੋਚ ਅਮਨਦੀਪ ਸਿੰਘ ਹੁਣਾਂ ਨਾਲ। ਅਮਨਦੀਪ ਸਿੰਘ ਹੁਣੀ ਇਸ ਜਿਹੜਾ ਇਸ ਜਰਨੀ ਤੇ ਬਹੁਤ ਦੇਰ ਤੋਂ ਹੈ, ਬਹੁਤ ਦੇਰ ਤੋਂ ਉਹ ਫਿਟਨੈਸ ਕੋਚ ਦਾ ਕੰਮ ਵੀ ਕਰ ਰਹੇ ਔਰ ਇਸ ਬਾਰੇ ਡੀਪਲੀ ਸਟੱਡੀ ਵੀ ਕਰ ਰਹੇ ਆ ਔਰ ਬਹੁਤ ਸਾਰੇ ਲੋਕਾਂ ਦੀ ਉਹਨਾਂ ਨੇ ਹੈਲਪ ਵੀ ਕੀਤੀ ਹੈ। ਸੋ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਕੱਲ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਕਮਿਊਨਿਟੀ ਵਰਕ ਜ਼ਿਆਦਾ ਸਮਝਦੇ ਆ ਇਸ ਚੀਜ਼ ਨੂੰ, ਇੱਕ ਪ੍ਰੋਫੈਸ਼ਨ ਨਾਲੋਂ ਜ਼ਿਆਦਾ ਉਹਨੂੰ ਇੱਕ ਕਮਿਊਨਿਟੀ ਵਰਕ ਜ਼ਿਆਦਾ ਸਮਝਦੇ ਆ ਔਰ ਲੋਕਾਂ ਦੀ ਹੈਲਪ ਕਰਨਾ ਚਾਹੁੰਦੇ ਆ ਕਿਉਂਕਿ ਵੇਟ ਲੋਸ ਇੱਕ ਇਹੋ ਜਿਹੀ ਜਰਨੀ ਜਿਹਦੇ ਚ ਆਮ ਲੋਕ ਬਹੁਤ ਜਲਦੀ ਗੁਮਰਾਹ ਹੋ ਜਾਂਦੇ ਆ, ਹੈਨਾ। ਸੋ ਤੁਹਾਡੇ ਦਿਲ ਵਿੱਚ ਵੀ ਕੋਈ ਸ਼ੰਕਾ, ਕੋਈ ਇਹੋ ਜਿਹੀ ਚੀਜ਼ ਜਿਹੜੀ ਤੁਸੀਂ ਆਪਣੇ ਵੇਟ ਲੋਸ ਨੂੰ ਜਾਂ ਵੇਟ ਗੇਨ ਨੂੰ ਲੈ ਕੇ ਤੁਹਾਡੇ ਦਿਮਾਗ ਚ ਹੈ, ਉਹ ਤੁਸੀਂ ਮੈਨੂੰ ਜ਼ਰੂਰ ਲਿਖ ਭੇਜੋ ਤਾਂ ਕਿ ਮੈਂ ਉਹਨਾਂ ਨਾਲ ਸ਼ੇਅਰ ਕਰ ਸਕਾਂ ਤੇ ਉਹ ਸਾਡੇ ਜਿਹੜੇ ਸਵਾਲ ਹੈ ਉਹਨਾਂ ਦਾ ਜਵਾਬ ਉਹ ਦੇ ਸਕਣ। ਸੋ ਪ੍ਰੋਗਰਾਮ ਮੈਂ ਪਤਾ ਇੱਕ ਵਾਰੀ ਫੇਰ ਦੱਸ ਦਿੰਦੀ ਹਾਂ, ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਜਾਂ ਫਿਰ ਟੈਲੀਗ੍ਰਾਮ ਤੇ ਤੁਸੀਂ ਐਟ ਹਰਮਨ ਰੇਡੀਓ ਰਾਹੀਂ ਜਿਹੜੇ ਆਪਣੇ ਮੈਸੇਜਿਸ ਉਹ ਭੇਜ ਸਕਦੇ ਹੋ। ਸੋ ਵੇਟ ਲੋਸ ਦੀ ਗੱਲ ਕਰੀਏ ਤੇ ਹਰ ਕੋਈ ਅੱਜ ਕੱਲ ਇਸ ਚੀਜ਼ ਨਾਲ ਜੂਝ ਰਿਹਾ ਹੈ ਨਾ। ਮੈਨੂੰ ਲੱਗਦਾ ਭਈ ਜੇ ਕੋਈ 80 ਕਿਲੋ ਦਾ ਤੇ ਉਹ ਕਹਿੰਦਾ ਵੀ ਮੈਂ 70 ਦਾ ਹੋ ਜਾਵਾਂ, ਜਿਹੜਾ 70 ਦਾ ਉਹਨੂੰ ਲੱਗਦਾ ਮੈਂ 60 ਦਾ ਹੋ ਜਾਵਾਂ ਤੇ ਜਿਹੜਾ 60 ਵਾਲਾ ਉਹਨੂੰ ਲੱਗਦਾ ਭਈ ਮੈਂ 50 ਦਾ ਹੋ ਜਾਵਾਂ। ਵੈਸੇ ਤਾਂ ਖੁਸ਼ ਕੋਈ ਵੀ ਨਹੀਂ ਹੈਗਾ ਹਨਾ, ਪਰ ਇੱਕ ਐਕਚੁਅਲ ਵੇਟ ਕੀ ਹੋਣਾ ਚਾਹੀਦਾ, ਕਿੱਥੇ ਆ ਕੇ ਤੁਹਾਨੂੰ ਲੱਗੇ ਵੀ ਹਾਂ ਨਹੀਂ ਹੁਣ ਬਿਲਕੁਲ ਠੀਕ ਹੈ, ਹੁਣ ਮੈਂ ਇਹਨੂੰ ਮੇਨਟੇਨ ਹੀ ਕਰਨਾ। ਸੋ ਇਹ ਸਾਰੀਆਂ ਗੱਲਾਂ ਵੀ ਅਸੀਂ ਉਹਨਾਂ ਨਾਲ ਜ਼ਰੂਰ ਕਰਾਂਗੇ। ਇਸ ਤੋਂ ਇਲਾਵਾ ਕਈ ਵਾਰੀ ਹੁੰਦਾ ਕਿ ਸ਼ੂਗਰ ਹੁੰਦੀ ਹੈ, ਡਾਇਬਟੀਜ਼ ਹੁੰਦੀ ਹੈ ਜਾਂ ਥਾਇਰਾਇਡ ਹੁੰਦਾ, ਉਹ ਪ੍ਰੋਬਲਮਸ ਜਿਹੜੀਆਂ ਉਹਨਾਂ ਦੇ ਵਿੱਚ ਵੇਟ ਗੇਨ ਜਾਂ ਵੇਟ ਲੋਸ ਕਰਨਾ ਹੋਰ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਅੱਜ ਅਸੀਂ ਅਮਨਦੀਪ ਹੁਣਾਂ ਨਾਲ ਕਰਨਾ। ਸੋ ਸਰਬਜੀਤ ਭਾਜੀ ਚੈੱਕ ਕਰਿਓ, ਰੈਡੀ ਆ ਉਹ? ਹੈਲੋ ਹੈਲੋ ਹਾਂਜੀ ਹੈਲੋ ਹਾਂਜੀ ਅਮਨਦੀਪ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਸਤਿ ਸ਼੍ਰੀ ਅਕਾਲ ਜੀ, ਹੈਲੋ ਜੀ, ਮੈਂ ਮਲੋਨੀ ਆ ਤੁਹਾਨੂੰ ਅਮਨਦੀਪ ਹੁਣਾਂ ਨਾਲ, ਜਿਨ੍ਹਾਂ ਬਾਰੇ ਮੈਂ ਗੱਲ ਕਰ ਰਹੀ ਸੀ। ਬਿਲਕੁਲ ਜੀ, ਤੁਸੀਂ ਰੇਡੀਓ ਤੇ ਇਸ ਵੇਲੇ, ਸੋ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ ਅਮਨਦੀਪ।
ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਹਰਮਨ ਰੇਡੀਓ ਦਾ, ਸਾਰੇ ਸਰੋਤਿਆਂ ਦਾ ਵੀ, ਜਿਨ੍ਹਾਂ ਨੂੰ ਅੱਜ ਜਿੱਥੇ ਜਿੱਥੇ ਮੇਰੀ ਆਵਾਜ਼ ਸੁਣ ਰਹੀ ਹੈ ਜੀ, ਤੇ ਉਮੀਦ ਕਰਦਾ ਮੈਂ ਸਾਰੇ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕੂੰਗਾ ਤੇ ਆਪਣੀ ਕੁਛ ਇਨਫੋਰਮੇਸ਼ਨ ਵੀ ਤੁਹਾਡੇ ਨਾਲ ਸਾਂਝੀ ਕਰ ਸਕੂੰਗਾ।
ਜੀ ਸੋ ਮੈਂ ਅਮਨਦੀਪ ਹੁਣਾਂ ਬਾਰੇ ਦੱਸਦਾ, ਮੈਲਬਰਨ ਤੋਂ ਇਹਨਾਂ ਨੇ ਸਾਨੂੰ ਜੁਆਇਨ ਕੀਤਾ ਹੈ ਜੀ ਅੱਜ, ਔਰ ਮੈਲਬਰਨ ਦੇ ਵਿੱਚ ਪਰਮਾਤਮਾ ਦੀ ਦਇਆ ਨਾਲ ਬਹੁਤ ਕੁਝ ਹੈ, ਆਪਣਾ ਟਰੱਕ ਵੀ ਰਨ ਕਰਦੇ ਆ ਔਰ ਇਸ ਤੋਂ ਇਲਾਵਾ ਸ਼ੌਂਕ ਹੈ ਜੀ ਇਹਨਾਂ ਨੂੰ ਇਹ ਕਿ ਲੋਕਾਂ ਦੀ ਸਹਾਇਤਾ ਕਰ ਸਕਣ। ਸੋ ਬਹੁਤ ਹੀ ਵਧੀਆ ਕਾਰਜ ਕਰ ਰਹੇ ਹੋ, ਮੈਨੂੰ ਜਿੰਨਾ ਤੁਹਾਡੇ ਬਾਰੇ ਪਤਾ ਸੀ ਅਮਨਦੀਪ ਉਹ ਮੈਂ ਉਹਨਾਂ ਬਾਕੀ ਆਪਣੇ ਸਰੋਤਿਆਂ ਤੱਕ ਦੱਸ ਦਿੱਤਾ, ਤੁਸੀਂ ਆਪਣੇ ਬਾਰੇ ਕੁਝ ਦੱਸਣਾ ਚਾਹੁੰਦੇ ਹੋ ਸਰੋਤਿਆਂ ਨੂੰ ਤੇ ਜ਼ਰੂਰ ਸਾਂਝ ਪਾਓ।
ਹੈਲੋ
ਹੈਲੋ
ਹੈਲੋ ਹਾਂਜੀ ਹਾਂਜੀ
ਹੈਲੋ ਹਾਂਜੀ ਅਮਨਦੀਪ, ਮੈਂ ਕਿਹਾ ਤੁਸੀਂ ਆਪਣੇ ਬਾਰੇ ਸਰੋਤਿਆਂ ਨੂੰ ਕੁਝ ਆਪਣੀ ਇੰਟਰੋਡਕਸ਼ਨ ਦੇਣਾ ਚਾਹੁੰਦੇ ਹੋਵੋ ਤੇ ਜ਼ਰੂਰ ਗੱਲ ਕਰੋ।
ਮੈਂ ਜੀ ਮੈਲਬਰਨ ਦੇ ਵਿੱਚ ਰਹਿਣਾ ਤੇ ਮੇਰੀ ਜਾਣਕਾਰੀ ਤਾਂ ਮੈਂ ਇਹੀ ਦੇਣਾ ਚਾਹੁੰਦਾ ਵੀ ਮੇਰੀ ਸਟੱਡੀ ਕੀਤੀ ਹੋਈ ਹੈ ਔਰ ਜਿੱਦਾਂ ਡਾਇਟ ਪਲਾਨ ਤੇ ਫਿਟਨੈਸ ਜਿਹੜਾ ਵਰਕਆਊਟ ਪਲਾਨ ਹੁੰਦੇ ਨੇ ਉਹ ਮੈਂ ਬਣਾ ਕੇ ਦਿੰਦਾ ਆ, ਜਿੰਨੇ ਵੀ ਆਉਂਦੇ ਨੇ ਪਹੁੰਚ ਕਰਦੇ ਨੇ ਗੇ, ਤੇ ਇਸ ਦੇ ਨਾਲ ਨਾਲ ਕੁਛ ਜਿੱਦਾਂ ਹੈਲਥ ਪ੍ਰੋਬਲਮਸ ਹੁੰਦੀਆਂ ਨੇ ਜਿਹੜੀਆਂ ਡਾਇਟ ਨਾਲ ਅਸੀਂ ਕੰਟਰੋਲ ਕਰ ਸਕਦੇ ਹਾਂ, ਜਿੱਦਾਂ ਕੋਲੈਸਟ੍ਰੋਲ ਵਗੈਰਾ ਹੋ ਗਿਆ, ਡਾਇਬਟੀਜ਼ ਹੋ ਗਈ, ਥਾਇਰਡ ਹੋ ਗਿਆ, ਜੇ ਚੰਗਾ ਨਿਊਟ੍ਰੀਸ਼ਨ ਸਾਨੂੰ ਮਿਲੂਗਾ ਤਾਂ ਅਸੀਂ ਉਸ ਨੂੰ ਬਹੁਤ ਹੱਦ ਤੱਕ ਕੰਟਰੋਲ ਕਰ ਸਕਦੇ, ਪਰ ਜੇ ਅਸੀਂ ਇੱਕ ਵਾਰੀ ਜਿੱਦਾਂ ਮੈਡੀਸਿਨ ਤੇ ਹੋ ਜਾਂਦੇ ਹਾਂ ਗੇ ਫਿਰ ਕੰਟਰੋਲ ਕਰਨਾ ਔਖਾ ਹੋ ਜਾਂਦਾ ਥੋੜਾ ਜਿਹਾ, ਤੇ ਬਸ ਇਹੀ ਹੈ ਮੇਰਾ ਕਿ ਮੈਂ ਚਾਹੁੰਦਾ ਆ ਵੀ ਮੈਂ ਨਵੇਂ ਨਵੇਂ ਆਰਟੀਕਲ ਲਿਖਾਂ ਔਰ ਜਿਨ੍ਹਾਂ ਨਾਲ ਜਿਹੜੇ ਆ ਸਾਡੀ ਕਮਿਊਨਿਟੀ ਦੇ ਲੋਕ ਨੇ ਉਹ ਪੜ੍ਹ ਕੇ ਉਹਨੂੰ ਸਾਡੀ ਤਰ੍ਹਾਂ ਦੀ ਡਾਇਟ ਮੈਂ ਉਹਦੇ ਵਿੱਚ ਮੈਂਸ਼ਨ ਕਰਾਂ ਜਿੱਦਾਂ ਦਾਲਾਂ ਸਬਜ਼ੀਆਂ ਜੋ ਵੀ ਖਾਂਦੇ ਆਗੇ ਤੇ ਕਿਉਂਕਿ ਜਿਆਦਾ ਸਾਡੀ ਇਹ ਵੀ ਹੈ ਕਿ ਬਹੁਤ ਜਿਆਦਾ ਹੱਦ ਤੱਕ ਅਸੀਂ ਵੈਜੀਟੇਰੀਅਨ ਵੀ ਆ
ਤੇ
ਇਹ ਵੀ ਹਾਂਜੀ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿ ਕੋਈ ਬਹੁਤ ਜਿਆਦਾ ਕਿਉਂਕਿ ਫਿਟਨੈਸ ਇੰਡਸਟਰੀ ਇੱਕ ਨਾ ਜਿੱਦਾਂ ਲੂਪ ਹੋਲ ਬਹੁਤ ਆ ਗਏ ਚ ਸਪਲੀਮੈਂਟਸ ਹੋ ਗਏ ਜਿਆਦਾ ਫਿਰ ਅੰਡਾ ਮੀਟ ਜਾਂ ਹੋਰ ਕੁਛ 6 ਟਾਈਮ ਖਾਣਾ ਤੇ ਐਕਸਰਸਾਈਜ਼ ਇਦਾਂ ਦੀ ਕਰੋ ਇੱਕ ਡਿਫਰੈਂਟ ਲਾਈਫ ਸਟਾਈਲ ਹੋ ਗਿਆ ਆ ਤੇ ਜੇ ਇੱਕ ਬੰਦੇ ਨੇ ਪਤਲੇ ਹੋਣਾ ਆ ਘਰ ਦੇ ਵਿੱਚ ਪੰਜ ਹਾਂਜੀ ਹਾਂਜੀ
ਜੀ ਬਿਲਕੁਲ ਉਹੀ ਵੇਟ ਲੋਸ ਨੂੰ ਲੈ ਕੇ ਇੰਨੀਆਂ ਕੁ ਕੰਪਲੀਕੇਸ਼ਨਸ ਆਈਆਂ ਹੋਈਆਂ ਜੇ ਤੁਸੀਂ ਯੂਟਿਊਬ ਵੀ ਖੋਲੋ ਤਾਂ ਯੂਟਿਊਬ ਦੇ ਵਿੱਚ ਵੀ ਜਿਹੜੇ ਡਾਇਟ ਪਲਾਨਸ ਔਰ ਐਕਸਰਸਾਈਜ਼ ਤੁਹਾਨੂੰ ਲੱਖਾਂ ਹੀ ਵੀਡੀਓਜ਼ ਜਿਹੜੀਆਂ ਉਹ ਮਿਲ ਜਾਣਗੀਆਂ ਪਰ ਬੰਦੇ ਨੂੰ ਇਹ ਨਹੀਂ ਸਮਝ ਆਉਂਦੀ ਵੀ ਉਹ ਫੋਲੋ ਕਿਹਨੂੰ ਕਰੇ ਹਨਾ ਉਹਦੇ ਅਕੋਰਡਿੰਗਲੀ ਕੀ ਠੀਕ ਆ ਯਾਨੀ ਤੁਸੀਂ ਕਨਫਿਊਜ਼ ਹੀ ਹੋ ਜਾਂਦੇ ਆ ਜੇ ਤੁਸੀਂ ਕੋਈ ਡਾਇਟ ਪਲਾਨ ਜਾਂ ਤੁਸੀਂ ਕੋਈ ਫਿਟਨੈਸ ਪਲਾਨ ਚੂਜ਼ ਕਰਨਾ ਚਾਹੁੰਦੇ ਹੋ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਤੁਸੀਂ ਕਰੀਏ ਕੀ ਕੋਈ ਕਹਿ ਦਿੰਦਾ ਵੀ ਤੁਸੀਂ ਆਹ ਖਾਓ ਤੇ ਕੋਈ ਕਹਿ ਦਿੰਦਾ ਆਹ ਨਾ ਖਾਓ ਕਿਸੇ ਲਈ ਕੁਛ ਵੱਧ ਸਹੀ ਹੁੰਦਾ ਔਰ ਕਈ ਮੇਰੇ ਵਰਗੇ ਹੁੰਦੇ ਆ ਉਹਨਾਂ ਨੇ ਕੀਤਾ ਕਰਾਇਆ ਕੁਛ ਨਹੀਂ ਹੁੰਦਾ ਸਿਰਫ ਸਲਾਹਾਂ ਹੀ ਦੇ ਜਾਂਦੇ ਆ ਨਾ ਔਰ ਉਹ ਦੂਸਰੇ ਲਈ ਕਿੰਨੀਆਂ ਖਤਰਨਾਕ ਸਾਬਤ ਹੁੰਦੀਆਂ ਆ ਉਹ ਬਾਅਦ ਵਿਚ ਉਹਦੇ ਨਤੀਜੇ ਸਾਹਮਣੇ ਆਉਂਦੇ ਆ ਤੁਸੀਂ ਇਸ ਇੰਡਸਟਰੀ ਵਿਚ ਆ ਜੋ ਤੁਹਾਨੂੰ ਜ਼ਿਆਦਾ ਪਤਾ ਸੋ ਪਹਿਲਾਂ ਗੱਲ ਸ਼ੁਰੂ ਕਰਦੇ ਆ ਕਿ ਜੇ ਅਸੀਂ ਆਪਣੀ ਫਿਟਨੈਸ ਦੀ ਗੱਲ ਕਰੀਏ ਤੇ ਅੱਜ ਕੱਲ ਹਰ ਕਿਸੇ ਨੂੰ ਹੀ ਲੱਗਦਾ ਭਈ ਮੈਂ ਮੋਟਾ ਆ ਚਾਹੇ ਉਹ 60 ਕਿਲੋ ਦਾ ਤੇ ਚਾਹੇ ਕੋਈ 70 ਕਿਲੋ ਦਾ ਹਰ ਕਿਸੇ ਨੂੰ ਲੱਗਦਾ ਭਈ ਮੈਂ ਮੋਟਾ ਆ ਜਾਂ ਮੈਂ ਤੁਸੀਂ ਇਸ ਮੋਟਾਪੇ ਨੂੰ ਇਸ ਓਬੇਸਿਟੀ ਨੂੰ ਕਿੱਦਾਂ ਦੇਖਦੇ ਆ ਭਈ ਕੀ ਇੱਕ ਆਈਡੀਅਲ ਵੇਟ ਹੋਣਾ ਚਾਹੀਦਾ
ਆਈਡੀਅਲ ਵੇਟ ਇੱਕ BMI ਹੁੰਦਾ ਹੈ ਜੀ ਬੋਡੀ ਮਾਸ ਇੰਡੈਕਸ ਜਿਹੜਾ ਜਿੱਦਾਂ WHO ਵੱਲੋਂ ਚਾਰਟ ਤਿਆਰ ਕੀਤਾ ਹੁੰਦਾ ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਤੇ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹਦਾ ਆਈਡੀਅਲ ਵੇਟ ਜਿੱਦਾਂ ਆਈਡੀਅਲ ਵੇਟ ਇੱਦਾਂ ਹੋ ਜਾਂਦਾ ਉਹ ਕਿ ਅਫਕੋਰਸ ਜੇ ਤੁਸੀਂ ਜਿਮ ਵਗੈਰਾ ਜਾਂਦੇ ਹੋ ਜਾਂ ਖੇਤ ਚ ਕੰਮ ਕਰਦੇ ਹੋ ਜਾਂ ਤੁਹਾਡਾ ਜਿਹੜੀ ਜੋਬ ਆ ਉਹ ਪੂਰੀ ਮਸ਼ਕਤ ਵਾਲੀ ਹੈਗੀ
ਫਿਜ਼ੀਕਲ
ਤੇ ਫੇਰ ਤੁਹਾਡਾ ਅਫਕੋਰਸ ਹਾਂਜੀ ਉਹ ਵੇਟ ਵਧੂਗਾ ਤੁਹਾਡਾ ਵਧਿਆ ਹੋਊਗਾ ਕਿਉਂਕਿ ਮਸਲ ਹੈਵੀ ਹੁੰਦੇ ਨੇ ਫੈਟ ਦੇ ਨਾਲੋਂ ਜੇ ਇੱਕ ਬੰਦਾ ਮੋਟਾ ਆ ਉਹਦਾ ਵਜ਼ਨ ਦੇਖਣ ਨੂੰ ਜਿਆਦਾ ਲੱਗੂ ਸ਼ਾਇਦ ਹਾਂਜੀ ਹਾਂ ਤੇ ਮਸਲ ਹੈਵੀ ਹੁੰਦੇ ਨੇ ਗੇ ਤੇ ਉਹ ਤੁਹਾਡੀ ਓਵਰਆਲ ਫਿਜ਼ੀਕਲ ਐਕਟੀਵਿਟੀ ਦੇ ਵੀ ਕਰਦਾ ਆ ਤੁਸੀਂ ਕਿੰਨੇ ਐਕਟਿਵ ਹੋਵੋਗੇ ਇਹ ਸਾਰੀਆਂ ਚੀਜ਼ਾਂ ਮਤਲਬ ਉਹ ਧਿਆਨ ਦੇਣ ਵਾਲੀਆਂ ਹੁੰਦੀਆਂ ਪਰ ਜੇ ਅਸੀਂ ਉਦਾਂ ਇੱਕ ਨਾਰਮਲ ਦੇਖਦੇ ਹਾਂ ਕਿਸੇ ਡੈਸਕ ਤੇ ਬੈਠਣ ਵਾਲੇ ਬੰਦੇ ਦਾ ਤਾਂ ਉਹ ਜਿਹੜਾ BMI ਚਾਰਟ ਆ ਉਹਦੇ ਵਿੱਚ ਤੁਸੀਂ ਆਪਣੀ ਏਜ ਦੇ ਅਕੋਰਡਿੰਗ ਦੇਖ ਸਕਦੇ ਹੋ ਕਿ ਤੁਹਾਡਾ ਕਿੱਥੇ ਹੋਣਾ ਚਾਹੀਦਾ ਆ ਏਜ ਤੇ ਹਾਈਟ ਤੇ ਉਹ ਤੁਸੀਂ ਨੰਬਰ ਦੇਖ ਸਕਦੇ ਹੋ ਵੀ ਇੰਨਾ ਨੰਬਰ ਹਾਈਟ ਦੇ ਹਿਸਾਬ ਨਾਲ ਕੁੜੀਆਂ ਤੇ ਮੁੰਡਿਆਂ ਦਾ ਕਿੰਨਾ ਹੋਣਾ ਚਾਹੀਦਾ ਆ ਔਰ ਉਸ ਵੇਟ ਨੂੰ ਮੇਨਟੇਨ ਕਰਕੇ ਰੱਖੋ ਪਰ ਥੋੜੀ ਏਦਾਂ ਨੀ ਹੁੰਦਾ ਇਹ ਵੀ ਹੈਲਦੀ ਸਾਈਡ ਨੀ ਹੈਗੀ ਇਹ ਕਿ ਤੁਸੀਂ ਵੇਟ ਹੀ ਮੇਨਟੇਨ ਕਰਨਾ ਸੈਰ ਵਗੈਰਾ ਆਪਣੀ ਰਨਿੰਗ ਹੋ ਗਈ ਦੋ ਦਿਨ ਹੀ ਹੋ ਗਈ ਚਾਹੇ ਸੈਟਰਡੇ ਸੰਡੇ ਹੋ ਗਿਆ ਤੇ ਬਾਕੀ ਹੋਰ ਐਕਸਰਸਾਈਜ਼ਾਂ ਏਦਾਂ ਦੀਆਂ ਹੈਗੀਆਂ ਜਿਹੜੀਆਂ ਤੁਸੀਂ ਘਰੇ ਕਰ ਸਕਦੇ ਹੋ ਜਿਮ ਜੁਆਇਨ ਕਰਨ ਦੀ ਲੋੜ ਨੀ ਹੈਗੀ ਨਾ ਕੋਈ ਵੇਟ ਵਗੈਰਾ ਲਿਆਉਣ ਦੀ ਲੋੜ ਹੈ ਹਾਂਜੀ ਹਾਂ ਘਰੇ ਕਰ ਸਕਦੇ ਹੋ ਉਹ ਜਿਹੜਾ ਆਈਡਲ ਵੇਟ ਆ ਤੁਹਾਡਾ ਉਹਨੂੰ ਮੇਨਟੇਨ ਕਰ ਸਕਦੇ ਹੋ ਉਸ ਹਿਸਾਬ ਨਾਲ
ਜੀ ਬਿਲਕੁਲ ਸੋ ਅਸੀਂ ਗੱਲ ਸ਼ੁਰੂ ਕਰਦੇ ਆ ਜੀ ਆਪਣੀ ਰਸੋਈ ਤੋਂ ਹੀ ਹਨਾ ਕਿਉਂਕਿ ਜੇ ਗੱਲ ਕਰੀਏ ਤੇ ਅਸੀਂ ਦੇਖਿਆ ਵੀ ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀ ਤੇ ਉਹੀ ਸਿੰਪਲ ਜਿਹੀ ਰੋਟੀ ਹੁੰਦੀ ਸੀ ਉਹੀ ਸਾਰਾ ਕੁਛ ਹੁੰਦਾ ਸੀਗਾ ਦਾਲ ਸਬਜ਼ੀ ਉਹੀ ਦਹੀਂ ਹਨਾ ਉਹੀ ਚੌਲ ਤੇ ਫਿਟ ਰਹਿੰਦੇ ਹੁੰਦੇ ਸੀਗੇ ਹੁਣ ਇਹ ਕਹਿ ਦਈਦਾ ਵੀ ਚਲੋ ਜੀ ਉਦੋਂ ਫਿਜ਼ੀਕਲ ਵਰਕ ਜ਼ਿਆਦਾ ਸੀ ਉਹ ਤਾਂ ਫਿੱਟ ਰਹਿੰਦੇ ਆ ਤੇ ਹੁਣ ਜਦੋਂ ਤੁਸੀਂ ਕੋਈ ਡਾਇਟ ਪਲਾਨ ਚੂਜ਼ ਕਰਨਾ ਹੁੰਦਾ ਤੁਹਾਨੂੰ ਸਮਝ ਨਹੀਂ ਆਉਂਦੀ ਉਹਦੇ ਵਿੱਚ ਕਈ ਤਾਂ ਕਹਿੰਦੇ ਤੁਸੀਂ ਸ਼ੇਕਸ ਐਡ ਕਰੋ ਕਈ ਕਹਿੰਦੇ ਪਈ ਐਗ ਡਾਇਟ ਤੇ ਚਲੇ ਜਾਓ ਕਈ ਵਾਰੀ ਹੁੰਦਾ ਪਈ ਚਿਕਨ ਜ਼ਿਆਦਾ ਐਡ ਕਰੋ ਉਹਦੇ 'ਚ ਪ੍ਰੋਟੀਨ ਜ਼ਿਆਦਾ ਹੁੰਦਾ ਪਰ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਸਾਡੀ ਇੰਡੀਅਨ ਰਸੋਈ ਹੈਗੀ ਆ ਜਿਹੜੀ ਸਾਡੀ ਪੰਜਾਬੀ ਕਿਚਨ ਆ ਉਹਦੇ ਵਿੱਚ ਕੀ ਇਹੋ ਜਿਹਾ ਚੀਜ਼ਾਂ ਹੈਗੀਆਂ ਜਿਹਨਾਂ ਨੂੰ ਖਾ ਕੇ ਵੀ ਅਸੀਂ ਆਪਣਾ ਵੇਟ ਘਟਾ ਸਕਦੇ ਹਾਂ ਜਾਂ ਆਪਣਾ ਮੇਨਟੇਨ ਰੱਖ ਸਕਦੇ ਹਾਂ
ਹਾਂਜੀ ਹਾਂਜੀ ਕਨਫਿਊਜ਼ਨ ਇੱਦਾਂ ਜ਼ਿਆਦਾ ਹੋ ਜਾਂਦੀ ਆ ਪਹਿਲਾਂ ਤਾਂ ਇਹ ਸਾਨੂੰ ਜਿੱਦਾਂ ਥੋੜਾ ਜਿਹਾ ਸਾਨੂੰ ਸਿੱਖਣਾ ਪੈਣਾ ਆ ਕਿ ਵੇਟ ਆ ਜਿਹੜਾ ਉਹ ਕੱਲਾ ਖਾਣਾ ਖਾਣਾ ਨਹੀਂ ਹੁੰਦਾ ਆਪਾਂ ਵੀ ਖਾਣਾ ਖਾ ਲਿਆ ਤੇ ਵੇਟ ਘਟਾ ਵੀ ਸਕਦੇ ਆਪਾਂ ਵਧਾ ਵੀ ਸਕਦੇ ਖਾਣੇ ਦੇ ਵਿੱਚੋਂ ਸਾਨੂੰ ਤਿੰਨ ਜਿਹੜੇ ਮੇਨ ਮਾਈਕਰੋ ਨਿਊਟ੍ਰੀਐਂਟਸ ਮਿਲਦੇ ਆ ਪ੍ਰੋਟੀਨ ਫੈਟ ਤੇ ਕਾਰਬੋਹਾਈਡਰੇਟ ਉਹ ਇੱਕ ਮਿਸ਼ਰਣ ਹੁੰਦਾ ਇੱਕ ਫੂਡ ਆ ਜਿਹੜਾ ਉਹ ਸਾਨੂੰ ਤਿੰਨ ਚੀਜ਼ਾਂ ਮਿਲਦੀਆਂ ਨੇ ਨਾਲ ਉਹਦੇ ਵਿਟਾਮਿਨਸ ਹੁੰਦੇ ਨੇ ਮਿਨਰਲਸ ਹੁੰਦੇ ਨੇ ਹਰ ਤਰ੍ਹਾਂ ਦੀ ਚੀਜ਼ ਸਾਨੂੰ ਮਿਲਦੀ ਹੈ ਸਾਡੀ ਬੋਡੀ ਨੂੰ ਉਹ ਸਾਨੂੰ ਉਹਦੀ ਪਰਸੈਂਟੇਜ ਹੈ ਜਿਹੜੀ ਉਹ ਮੇਨਟੇਨ ਕਰਨੀ ਪੈਂਦੀ ਹੈ ਤੇ ਸਾਨੂੰ ਫੈਟ ਵੀ ਜ਼ਰੂਰੀ ਹੈ ਸਾਡੇ ਲਈ ਸਾਨੂੰ ਮੱਖਣ ਘਿਓ ਖਾਣਾ ਚਾਹੀਦਾ ਆ ਤੇ ਸਾਨੂੰ ਕਾਰਬਸ ਰੋਟੀ ਸੋਰਸ ਆ ਰੋਟੀ ਵਗੈਰਾ ਚੌਲ ਹੋ ਗਏ ਰੋਟੀ ਹੋ ਗਈ ਦਾਲਾਂ ਹੋ ਗਈਆਂ ਦਾਲਾਂ ਦੇ ਵਿੱਚ ਪ੍ਰੋਟੀਨ ਵੀ ਹੈ ਫਿਰ ਪਨੀਰ ਦੇ ਵਿੱਚ ਪ੍ਰੋਟੀਨ ਆ ਵਧੀਆ ਦਹੀ ਦੁੱਧ ਸਾਨੂੰ ਖਾਣਾ ਚਾਹੀਦਾ ਸਾਰਾ ਕੁਛ ਪਰ ਉਹ ਇੱਕ ਪੋਰਸ਼ਨ ਸਾਈਜ਼ ਹੋਣਾ ਚਾਹੀਦਾ ਉਹਦਾ ਇਹ ਨੀ ਹੈਗਾ ਵੀ ਅੱਜ ਸੰਡੇ ਆ ਫਿਰ ਪਰੌਂਠੇ ਲਾਉਣ ਲੱਗ ਗਏ ਚਾਰ ਪੰਜ ਪਰੌਂਠੇ ਖਾ ਗਿਆ ਬੰਦਾ ਦੋ ਤਿੰਨ ਵਾਰੀ ਚਾਹ ਪੀ ਗਿਆ ਤੇ ਏਦਾਂ ਨੀ ਹੋਣਾ ਚਾਹੀਦਾ ਤੇ ਉਸ ਚੀਜ਼ ਨੂੰ ਮੇਨਟੇਨ ਕਰਨ ਦੀ ਜ਼ਿਆਦਾ ਜ਼ਰੂਰਤ ਆ ਕਿ ਅਸੀਂ ਕਿੰਨਾ ਖਾਈਏ ਤੇ ਜੇ ਅਸੀਂ
ਐਡ
ਕਰਨਾ ਚਾਹੁੰਦਾ ਆ ਹਾਂਜੀ 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 ਜਦੋਂ ਜਿਵੇਂ ਪਿੱਛੇ ਝਾਤੀ ਮਾਰੀਏ ਆਪਾਂ ਆਪਣੇ ਪਿੰਡਾਂ ਚ ਖੇਤਾਂ ਚ ਕਿਉਂਕਿ ਆਪਾਂ ਕੰਪੇਅਰ ਹੀ ਆਪਾਂ ਆਪਣੇ ਨਾਲ ਹੀ ਕੰਪੇਅਰ ਕਰਦੇ ਆਪਾਂ ਆਪਣੇ ਆਪ ਨੂੰ ਕਿਸੇ ਹੋਰ ਮਤਲਬ ਉਹਦੇ ਨਾਲ ਕੰਪੇਅਰ ਨੀ ਕਰਦੇ ਆਪਾਂ ਕਹਿੰਦੇ ਵੀ ਸਾਡੇ ਬਜ਼ੁਰਗ ਸੀਗੇ ਜਿਹੜੇ ਉਹ ਬੜੇ ਮਿਹਨਤੀ ਸੀਗੇ ਤਾਂ ਨੀ ਸੀ ਮੋਟੇ ਹੁੰਦੇ ਉਹਨਾਂ ਨੂੰ ਬਿਮਾਰੀਆਂ ਤਾਂ ਨੀ ਸੀ ਉਦੋਂ ਸ਼ਾਇਦ ਇੰਨੀਆਂ ਚੌਕਲੇਟਾਂ ਵੀ ਨੀ ਸੀ ਤੇ ਜਿੱਦਾਂ ਹੁਣ ਬੱਚਾ ਰੋਂਦਾ ਆ
ਉਹਨੂੰ
ਲਿਆ ਕੇ ਦੇ ਦਿੰਦੇ ਆ ਆਪਾਂ ਹਨਾ ਕੋਲਡ ਡਰਿੰਕ ਨੀ ਸੀਗੇ ਸ਼ੂਗਰ ਨੀ ਸੀ ਰਿਫਾਈਨ ਕਾਰਬ ਕਹਿੰਦੇ ਨੇ ਇਹਨੂੰ ਇਹਨੂੰ ਸਲੋ ਪੋਇਜ਼ਨ ਵੀ ਕਹਿੰਦੇ ਨੇ ਇੱਕ ਕੈਲੀਫੋਰਨੀਆ ਦੇ ਸਾਇੰਟਿਸਟ ਨੇ ਉਹਨਾਂ ਨੇ ਲਿਖਿਆ ਉਹ ਕਹਿੰਦਾ ਮੋਟਾਪਾ ਕਮਰਸ਼ਲ ਸਾਈਡ ਤੋਂ ਦੇਖੀਏ ਤਾਂ ਬਿਜ਼ਨਸ ਮੈਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਮਤਲਬ ਬਹੁਤ ਵੱਡਾ ਆਰਟੀਕਲ ਲਿਖਿਆ ਸੀ ਉਹਨਾਂ ਨੇ ਕਿਹਾ ਵੀ ਮੋਟਾਪਾ ਆ ਜਿਹੜਾ ਬਹੁਤ ਵਧੀਆ ਚੀਜ਼ ਹੈ ਜੀ ਕਮਰਸ਼ਲ ਸਾਈਡ ਤੋਂ ਦੇਖਦੇ ਹਾਂ ਤੇ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਸਵੇਰੇ ਉੱਠਦੇ ਸੀਗੇ 6 ਵਜੇ ਤੇ ਆਪਣੇ ਖੇਤ ਜਾਂਦੇ ਸੀ
9 ਵਜੇ
ਹਾਜ਼ਰੀ ਰੋਟੀ ਖਾਂਦੇ ਸੀ 9 ਵਜੇ ਹਾਜ਼ਰੀ ਰੋਟੀ ਖਾਂਦੇ ਸੀ ਤੇ 3 ਘੰਟੇ ਹੋ ਗਏ ਉਹਨਾਂ ਨੇ ਖਾਲੀ ਪੇਟ ਸਾਰਾ ਕੁਛ ਔਰ ਇਹ ਚੀਜ਼ ਅੱਜ ਕੱਲ ਟ੍ਰੈਂਡ ਦੇ ਵਿੱਚ ਹੈ ਇਹਨੂੰ ਕਹਿੰਦੇ ਨੇ ਇੰਟਰਮੀਡੀਏਟ ਫਾਸਟਿੰਗ ਹਾਂਜੀ ਇਹਨੂੰ ਇੰਟਰਮੀਡੀਏਟ ਫਾਸਟਿੰਗ ਕਹਿੰਦੇ ਨੇਗੇ ਮਸ਼ਹੂਰ ਆ ਤੁਸੀਂ ਮਤਲਬ ਓਦਾਂ ਸ਼ਾਇਦ ਤੁਹਾਡੇ ਦਿਮਾਗ ਦੇ ਵਿੱਚ ਆਇਆ ਨੀ ਹੋਣਾ ਪਰ ਹੁਣ ਆਊਗਾ ਉਹ ਉਸ ਟਾਈਮ ਸਾਡਾ ਗਰੋਥ ਹਾਰਮੋਨ ਬਹੁਤ ਜ਼ਿਆਦਾ ਐਕਟਿਵ ਹੁੰਦਾ ਆ ਤੇ ਉਹ ਫਿਰ ਲੱਭਦਾ ਜਿਹੜੀ ਚੀਜ਼ ਕਿੱਥੋਂ ਹਾਂਜੀ ਜਿਹੜੀ ਚੀਜ਼ ਸਾਨੂੰ ਚਾਹੀਦੀ ਹੈ ਨਾ ਉਹ ਸਾਡੇ ਸਰੀਰ ਚੋਂ ਲੱਭ ਕੇ ਦਿੰਦਾ ਫਿਰ ਉਹ ਐਨਰਜੀ ਫਿਰ ਜਿਹੜੀ ਸਟੋਰਡ ਫੈਟ ਆ ਗਈ ਸਾਡੀ ਸਟੋਰਡ ਐਨਰਜੀ ਉਹ ਬਰਨ ਹੁੰਦੀ ਆ ਉਸ ਟਾਈਮ ਇਹ ਚੀਜ਼ਾਂ ਕਿਉਂਕਿ ਮੱਖਣ ਹੁੰਦਾ ਸੀ ਸਵੇਰੇ ਘਿਓ ਹੁੰਦਾ ਸੀ ਉਹ ਫੈਟ ਆ ਤੇ ਦਹੀਂ ਹੁੰਦਾ ਸੀਗਾ ਏਦਾਂ ਦੀਆਂ ਚੀਜ਼ਾਂ ਲੱਸੀ ਹੁੰਦੀ ਸੀ ਹਨਾ ਤੇ ਇਹ ਚੀਜ਼ਾਂ ਸੀ ਸਾਡੀ ਡਾਇਟ ਦੇ ਵਿੱਚ ਬਾਕੀ ਜਿੱਦਾਂ ਦੀਵਿਆਂ ਦਾ ਦੌਰ ਹੁੰਦਾ ਸੀ ਉਦੋਂ ਤੇ ਰੋਟੀ ਵੀ ਛੇਤੀ ਖਾ ਲੈਂਦੇ ਸੀਗੇ ਹੁਣ ਡਿਨਰ ਵੀ ਇਹ ਨੀ ਪਤਾ 11 ਵਜੇ
ਬਿਲਕੁਲ ਬਿਲਕੁਲ
ਸੋ ਆਦਤਾਂ ਵੀ ਗੜੀਆਂ ਹੋਈਆਂ
ਬਿਲਕੁਲ ਵੀ 6 ਵਜੇ ਤੱਕ ਆਦਤਾਂ ਵੀ ਗੜੀਆਂ
ਹੋਈਆਂ ਮਤਲਬ ਬੈਕ ਟੂ ਬੇਸਿਕ ਜਾਣਾ ਪੈਣਾ ਆ ਡਾਇਟ ਦਾ ਮਤਲਬ ਇਹ ਨੀ ਕਿ ਤੁਸੀਂ ਭੁੱਖੇ ਮਰੋ ਬਹੁਤ ਜ਼ਿਆਦਾ ਘੱਟ ਖਾਓ ਤੁਹਾਨੂੰ ਏਦਾਂ ਨੀ ਕੁਛ ਵੀ ਹੁੰਦਾ ਤੁਹਾਨੂੰ ਖਾਣਾ ਓਨਾ ਚਾਹੀਦਾ ਕਿਉਂਕਿ ਖਾਣੇ ਦੇ ਵਿੱਚੋਂ ਤੁਹਾਡੀ ਹੈਲਥ ਹੈ ਜਿਹੜੀ ਉਹ ਖਾਣੇ ਦੇ ਵਿੱਚ ਹੀ ਹੈ
ਬਿਲਕੁਲ
ਤੁਸੀਂ ਮਤਲਬ ਖਾਣੇ ਦੇ
ਵਿੱਚ
ਹਰ ਇੱਕ ਚੀਜ਼ ਲੈ ਕੇ ਆਪਣੀ ਬੋਡੀ ਨੂੰ ਚੰਗੀ ਤਰ੍ਹਾਂ ਜਿੱਦਾਂ ਇੱਕ ਰਿਵਾਰਡ ਆ ਉਹ ਸਾਰੀ ਦਿਹਾੜੀ ਦਾ ਅਸੀਂ ਆਪਣੀ ਬੋਡੀ ਨੂੰ ਦੇ ਸਕਦੇ ਹਾਂ ਖਾਣੇ ਨੂੰ
ਬੋਡੀ ਨੂੰ ਦਿੰਨੇ ਆ ਬਿਲਕੁਲ ਸਹੀ ਗੱਲ ਆ ਬਿਲਕੁਲ ਸਹੀ ਕਿਹਾ ਔਰ ਮੈਨੂੰ ਲੱਗਦਾ ਹੁੰਦਾ ਦੂਸਰੀ ਗੱਲ ਭਈ ਜਦੋਂ ਅਸੀਂ ਆਪਣੇ ਬਚਪਨ ਵੱਲ ਵੀ ਦੇਖੀਏ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਹਾਂ ਕਿ ਉਹਨਾਂ ਦੇ ਖਾਣ ਦਾ ਇੱਕ ਟਾਈਮ ਹੁੰਦਾ ਸੀਗਾ ਔਰ ਸਾਦਾ ਖਾਣਾ ਹੁੰਦਾ ਸੀ ਕੋਈ ਬਹੁਤੇ ਫਰਾਈਡ ਨਹੀਂ ਹੁੰਦੇ ਸੀ ਕਦੀ ਕਿਤੇ ਵਿਸਾਖੀ ਦੀਵਾਲੀ ਤੇ ਪਕੌੜੇ ਕੱਢ ਲਏ ਤੇ ਕੱਢ ਲਏ ਨਾ ਹੀ ਬਹੁਤੀਆਂ ਮਠਿਆਈਆਂ ਹੁੰਦੀਆਂ ਸੀਗੀਆਂ ਉਦੋਂ ਇੰਨੀਆਂ ਭਈ ਨਾ ਹੀ ਇਹ ਸਾਰੇ ਚੋਕਲੇਟ ਲੋਲੀਜ਼ ਔਰ ਕੋਲਡ ਡਰਿੰਕਸ ਹੁੰਦੇ ਸੀ ਬਿਲਕੁਲ ਸਹੀ ਕਿਹਾ ਬੈਕ ਟੂ ਬੇਸਿਕ ਜਾਣ ਦੀ ਜਿਹੜੀ ਬਹੁਤ ਜ਼ਰੂਰਤ ਆ ਉਹ ਚਾਹੇ ਅਸੀਂ ਆਪਣੀ ਸਿਹਤ ਨੂੰ ਦੇਖ ਕੇ ਕਹਿ ਲਈਏ ਔਰ ਮੈਨੂੰ ਲੱਗਦਾ ਚਾਹੇ ਅਸੀਂ ਆਪਣੀ ਮੈਂਟਲ ਹੈਲਥ ਨੂੰ ਵੀ ਦੇਖ ਕੇ ਕਹਿ ਲਈਏ ਤੇ ਬੈਕ ਟੂ ਬੇਸਿਕ ਹੋਣਾ ਅੱਜ ਦੀ ਮੈਨੂੰ ਲੱਗਦਾ ਜ਼ਰੂਰਤ ਬਣ ਚੁੱਕਾ ਸੋ ਮੋਟਾਪੇ ਦੀ ਗੱਲ ਕਰੀਏ ਤੇ ਅੱਜ ਦੇ ਦੌਰ ਤੇ ਆਉਂਦੇ ਤੇ ਅਸੀਂ ਪਿਛਲੀਆਂ ਗੱਲਾਂ ਕਰ ਲਈਆਂ ਪਰ ਜੇ ਅੱਜ ਦੇ ਦੌਰ ਦੀ ਗੱਲ ਕਰੀਏ ਤੇ ਇੰਨੇ ਬਿਜ਼ੀ ਲਾਈਫ ਸਾਰਿਆਂ ਨੇ ਬਣਾਈ ਹੋਈ ਆ ਅਸੀਂ ਆਪਣੀ ਭਈ ਬ੍ਰੇਕਫਾਸਟ ਵਿੱਚ ਢੰਗ ਨਾਲ ਕਰਨਾ ਹੁੰਦਾ ਹੀ ਨਹੀਂ, ਜੋ ਵੀ ਹੱਥ ਆਇਆ ਉਹ ਖਾ ਲੈਣੇ ਆ। ਔਰ ਉਸ ਤੋਂ ਬਾਅਦ ਚਲੋ ਜੇ ਲੰਚ ਤੁਸੀਂ ਨਾਲ ਲੈ ਵੀ ਗਏ, ਪਰ ਵਾਪਿਸ ਜੇ ਤੁਸੀਂ ਆਪਣਾ ਦਿਨ ਚ ਡਾਇਟ ਦੀ ਕੰਟਰੋਲ ਵੀ ਕਰਦੇ ਆ ਨਾ, ਜਦੋਂ ਤੁਸੀਂ ਵਾਪਸ ਆਉਂਦੇ ਆ ਆਪਣੀ ਜੋਬ ਤੋਂ, ਤੇ ਉਦੋਂ ਫੇਰ ਤੁਹਾਡੇ ਤੇ ਏਦਾਂ ਅਟੈਕ ਹੋਇਆ ਹੁੰਦਾ, ਤੁਹਾਡਾ ਹੰਗਰ ਅਟੈਕ, ਵੀ ਤੁਹਾਨੂੰ ਜੋ ਵੀ ਲੱਭਦਾ ਤੁਸੀਂ ਉਹ ਖਾ ਲੈਣੇ ਆ। ਸੋ ਤੁਸੀਂ ਸਾਨੂੰ ਇਹ ਦੱਸੋ ਵੀ ਪੂਰੇ ਦਿਨ ਵਿਚ ਇੱਕ ਤੇ ਖਾਣ ਦਾ ਕੀ ਰੂਟੀਨ ਹੋਣਾ ਚਾਹੀਦਾ ਆ, ਕਿੰਨੀ ਵਾਰੀ ਖਾਣਾ ਚਾਹੀਦਾ, ਕਿਉਂਕਿ ਇਹ ਬਹੁਤ ਸਮੱਸਿਆ ਹੈ, ਕਿੰਨੇ ਮੀਲਸ ਲਓ, ਕਿੰਨੇ ਸਨੈਕਸ ਲਓ, ਹਰ ਕਿਸੇ ਦੀ ਆਪਣੀ ਆਪਣੀ ਚਰਚਾ ਹੈ। ਤੁਹਾਨੂੰ ਕੀ ਲੱਗਦਾ ਹੈ ਬੀਂਗ ਐਨ ਐਕਸਪਰਟ ਕਿ ਪੂਰੇ ਦਿਨ ਵਿੱਚ ਕਿੱਦਾਂ ਖਾਣਾ ਚਾਹੀਦਾ, ਤੁਸੀਂ ਸਾਨੂੰ ਇਹ ਦੱਸੋ।
ਖਾਣਾ ਉਹ ਤੁਹਾਡੇ ਫਿਟਨੈਸ ਗੋਲ ਤੇ ਡਿਪੈਂਡ ਕਰਦਾ ਜੀ। ਮਤਲਬ ਪਹਿਲਾਂ ਮੈਂ ਸਾਰਿਆਂ ਨੂੰ ਮਤਲਬ ਵੱਖਰਾ ਵੱਖਰਾ ਉਹ ਕਰ ਦਿੰਦਾ, ਤਾਂ ਕਿ ਜਿਸ ਕੈਟਾਗਰੀ ਦੇ ਵਿੱਚ ਤੁਸੀਂ ਆਉਂਦੇ ਹੋਗੇ ਤੁਸੀਂ ਆਪਣੇ ਆਪ ਨੂੰ ਉੱਥੇ ਫਿੱਟ ਕਰ ਲਿਓ। ਜੇ ਤੁਸੀਂ ਜਿਮ ਲਾਉਣੇ ਹੋ, ਮਸਲਸ ਬਣਾਉਣੇ ਨੇਗੇ, ਉਹਦੇ ਕਈ ਤਰੀਕੇ ਨੇਗੇ। ਜਿੱਦਾਂ ਉਹਦੇ 5-6 ਤਰ੍ਹਾਂ ਅਸੀਂ ਤਾਂ ਖਾਂਦੇ ਹਾਂ ਕਿਉਂਕਿ ਕਾਰਬੋਹਾਈਡਰੇਟਸ ਨੇ ਜਿਹੜੇ ਉਹ ਬਹੁਤ ਜਲਦੀ ਪਹਿਲੀਆਂ ਕੈਲਰੀਜ਼ ਨੇ ਜਿਹੜੀਆਂ ਸਾਡੀ ਬਾਡੀ ਬਰਨ ਕਰਦੀ ਹੈ। ਤੇ ਖਾਣੇ ਨੂੰ ਮਤਲਬ ਇਸ ਸਾਡੇ ਵਾਲੇ ਉਹਦੇ ਟਰਮ ਦੇ ਵਿੱਚ ਅਸੀਂ ਕੈਲਰੀਜ਼ ਕਹਿੰਦੇ ਹਾਂ। ਖਾਣੇ ਨੂੰ ਅਸੀਂ ਨੰਬਰਾਂ ਦੇ ਹਿਸਾਬ ਨਾਲ ਦੇਖਦੇ ਹਾਂ ਵੀ ਇੱਕ ਐਪਲ 60 ਕੈਲਰੀਜ਼, 70 ਕੈਲਰੀਜ਼, 80 ਕੈਲਰੀਜ਼ ਸਾਨੂੰ ਦਿੰਦਾ ਆ। ਅਸੀਂ ਨੰਬਰਾਂ ਦੇ ਅਸੀਂ ਐਪਲ ਨੀ ਦੇਖਦੇ, ਨੰਬਰ ਦੇਖਦੇ ਆ ਤੇ ਜਿਹੜਾ ਉਹਦੇ ਵਿੱਚ ਆ ਉਹ ਦੇਖਦੇ ਆ। ਤੇ ਤੁਹਾਡਾ ਫਿਟਨੈਸ ਗੋਲ ਆ ਜਿਹੜਾ ਉਹ ਕਰਦਾ ਆ ਕਿ ਤੁਸੀਂ ਕਿੰਨਾ ਖਾਣਾ, ਕਿੰਨਾ ਤੁਸੀਂ ਬਰਨ ਕਰਦੇ ਹੋ, ਕਿੱਦਾਂ ਦੇ ਨਿਊਟ੍ਰੀਸ਼ਨ ਤੁਹਾਨੂੰ ਚਾਹੀਦਾ ਆ 2 ਘੰਟੇ ਬਾਅਦ, 2.5 ਘੰਟੇ ਬਾਅਦ। ਜੇ ਤੁਸੀਂ ਮਤਲਬ ਹੈਵੀ ਲਿਫਟਿੰਗ ਕਰਦੇ ਹੋ ਕੋਈ, ਜਿਦਾ ਕੰਮ ਤੁਹਾਡਾ ਏਦਾਂ ਦਾ ਆ, ਪਹਿਲਾਂ ਤਾਂ ਆ ਗਿਆ ਵਰਕਆਊਟ ਵਾਲਾ, ਉਹ ਤਾਂ ਸਾਈਡ ਤੇ ਹੋ ਗਿਆ। 6 ਟਾਈਮ ਖਾਓ ਤੁਸੀਂ, ਪ੍ਰੋਟੀਨ ਦਾ ਧਿਆਨ ਰੱਖੋ ਤੇ ਕਾਰਬਸ ਆਪਦੇ ਕਲੀਅਰ ਕਾਰਬਸ ਖਾਓ। ਤੇ ਉਸ ਤੋਂ ਬਾਅਦ ਜਿਹੜੇ ਨਾਰਮਲ ਹੈਵੀ ਲਿਫਟਿੰਗ ਵਾਲੇ ਬੰਦੇ ਨੇ, ਜਿੱਦਾਂ ਆਪਣੇ ਆਮ ਤੁਸੀਂ ਦੇਖਿਆ ਹੋਣਾ ਵੀ ਮਸ਼ਕਤ ਕਰਦੇ ਨੇ, ਬ੍ਰਿਕਲੇਅਰ ਨੇ, ਕੋਈ ਟਾਇਰ ਫਿਟਰ ਆ, ਕੋਈ ਮਕੈਨਿਕ ਹੈਗਾ ਬਹੁਤ ਜ਼ਿਆਦਾ, ਉਹਨਾਂ ਦੇ ਵੀ ਪੇਟ ਬਹੁਤ ਵੱਡੇ ਵੱਡੇ ਹੁੰਦੇ ਨੇ। ਤੇ ਪਰ ਉੱਥੇ ਕੀ ਹੁੰਦਾ ਕਿ ਅਸੀਂ ਉੱਥੇ ਖਾਣ ਦਾ ਧਿਆਨ ਦਿੰਦੇ ਹਾਂ ਬਹੁਤ ਜ਼ਿਆਦਾ ਕਿ ਯਾਰ ਮੇਰਾ ਕੰਮ ਬਹੁਤ ਜ਼ੋਰ ਵਾਲਾ ਆ, ਮੈਂ ਖਾਣਾ ਬਹੁਤ ਮਤਲਬ ਵਧੀਆ ਖਾਵਾਂ। ਉੱਥੇ ਸਾਨੂੰ ਫੈਟ ਜ਼ਿਆਦਾ ਖਾਣ ਦੀ ਲੋੜ ਆ, ਕਾਰਬੋਹਾਈਡਰੇਟਸ ਘੱਟ ਖਾਣ ਦੀ ਲੋੜ ਆ ਉਸ ਜਗ੍ਹਾ ਤੇ। ਕਾਰਬੋਹਾਈਡਰੇਟਸ ਦੇ ਸੋਰਸ ਨੇ, ਹਾਂਜੀ ਥੋੜਾ ਜਿਹਾ ਆਪਾਂ ਨੂੰ ਮਤਲਬ ਸਿੱਖਣਾ ਪਊਗਾ। ਇਹ ਕੋਈ ਵੀ ਡਾਇਟ ਪਰਮਾਨੈਂਟ ਨਹੀਂ ਹੁੰਦੀ। ਜਿਹੜੇ ਮੇਰੇ ਕੋਲ ਆਉਂਦੇ ਨੇ ਜਿੰਨੇ ਵੀ ਕਲਾਇੰਟਸ, ਮੈਂ ਉਹਨਾਂ ਨੂੰ ਇਹ ਵਿੱਚ ਮੈਂ ਡਾਇਟ ਪਲਾਨ ਦੇ ਵਿੱਚ ਬਹੁਤ ਕੁਛ ਲਿਖ ਕੇ ਦਿੰਦਾ ਤਾਂ ਕਿ ਤੁਸੀਂ ਪੜ੍ਹ ਲਵੋ, ਤੁਸੀਂ ਆਪ ਵੀ ਥੋੜਾ ਜਿਹਾ ਮਤਲਬ ਦਿਮਾਗ ਚ ਰੱਖੋ। ਤੇ ਜਿਹੜੇ ਕਾਰਬੋਹਾਈਡਰੇਟਸ ਨੇ, ਜਿਹੜੇ ਸੋਰਸ ਕਾਰਬੋਹਾਈਡਰੇਟਸ ਦੇ ਨੇ, ਜਿੱਦਾਂ ਰੋਟੀ ਹੋ ਗਈਆਂ ਜਾਂ ਹੋਰ ਬ੍ਰੈਡ ਹੋ ਗਏ, ਬ੍ਰੈਡ ਖਾਂਦੇ ਨੇ ਗੇ, ਔਰ ਜੂਸ ਵਗੈਰਾ ਪੀ ਲੈਂਦੇ ਨੇ। ਜੂਸ ਜਿਹੜਾ ਮਤਲਬ ਬਿਲਕੁਲ ਹੀ ਗਲਤ ਸਾਈਡ ਹੈਗੀ, ਪੀਣੀ ਨੀ ਚਾਹੀਦਾ, ਇਹਦੇ ਵਿੱਚ ਇੰਨੀ ਸ਼ੂਗਰ ਹੁੰਦੀ ਹੈ। ਕਿਉਂਕਿ ਫਰੂਟਸ ਵੈਸੇ ਹੀ ਮਿੱਠੇ ਹੁੰਦੇ ਨੇ, ਤੇ ਸਾਨੂੰ ਹੋਲ ਫਰੂਟ ਖਾ ਲਓ, ਉਹ ਵੱਖਰੀ ਚੀਜ਼ ਹੈ। ਉਹਦੇ ਵਿੱਚ ਫਰੂਕਟੋਸ ਹੁੰਦਾ ਆ, ਸ਼ੂਗਰ ਆ ਜਿਹੜੀ ਤੁਹਾਡਾ ਇੰਸੂਲਿਨ ਲੈਵਲ ਸਪਾਈਕ ਕਰਦੀ ਹੈ। ਤੇ ਉਹ ਇੱਕ ਅੱਗੇ ਆਪਾਂ ਡਾਇਟ ਬਣਾਵਾਂਗੇ ਇੱਕ ਜਿਹੜੀ ਥੋੜੀ ਜਿਹੀ ਇੰਸੂਲਿਨ ਵਾਰੀ ਹੋਊਗੀ। ਇੰਸੂਲਿਨ ਹੀ ਹੈ ਜਿਹੜਾ ਕੱਲਾ ਸਾਡਾ ਵੇਟ ਨੂੰ ਅਪ ਡਾਊਨ ਕਰਦਾ ਆ, ਜਿਸ ਤਰ੍ਹਾਂ ਸ਼ੂਗਰ ਦਾ ਇੱਕ ਪੇਸ਼ੈਂਟ ਹੋ ਜਾਂਦਾ ਹੈ। ਹਾਂਜੀ ਹਾਂ, ਉਹੀ ਇੱਕ ਚੀਜ਼ ਹੈਗੀ ਜਿਹੜੀ ਵੇਟ ਨੂੰ ਅਪ ਤੇ ਡਾਊਨ ਕਰਦੀ, ਉਹਨੂੰ ਕੰਟਰੋਲ ਕਰਨਾ ਪੈਂਦਾ। ਤੇ ਜਿਹੜੀ ਤੀਸਰੇ ਬੰਦੇ ਆਗੇ ਜਿਹੜੇ ਡੈਸਕ ਜੋਬ ਵਾਲੇ ਨੇ, ਜਿਹੜੇ ਬੈਠ ਕੇ ਵਾਲੇ ਨੇ ਕੰਮ ਕਰਨ ਵਾਲੇ, ਕੋਈ ਟੈਕਸੀ ਚਲਾਉਂਦਾ ਆ, ਕੋਈ ਟਰੱਕ ਚਲਾਉਂਦਾ ਆ, ਜਾਂ ਕੋਈ ਆਫਿਸ ਦੇ ਵਿੱਚ ਬੈਠਾ ਆ, ਤੁਸੀਂ ਇੰਟਰਮੀਡੀਏਟ ਫਾਸਟਿੰਗ ਜਿੱਦਾਂ ਪਹਿਲਾਂ ਆਪਾਂ ਗੱਲ ਕਰਕੇ ਹਟੇ ਆਗੇ, ਤੁਸੀਂ 16 ਘੰਟੇ ਭੁੱਖੇ ਰਹਿ ਸਕਦੇ ਹੋ, 8 ਘੰਟੇ ਖਾ ਸਕਦੇ ਹੋ, ਪਰ ਉਹ ਜਿਹੜਾ 16 ਘੰਟੇ ਤੁਸੀਂ ਭੁੱਖੇ ਰਹੋਗੇ, ਤੁਸੀਂ ਭੁੱਖੇ ਨੀ ਰਹਿਣਾ ਹੈਗਾ ਉਦੋਂ, ਮਤਲਬ ਤੁਹਾਨੂੰ ਭੁੱਖ ਨੀ ਲੱਗਣੀ, ਤੁਹਾਨੂੰ ਸਟਾਰਵ ਕਰਨ ਦੀ ਲੋੜ ਨੀ ਹੈਗੀ। ਜੇ ਤੁਹਾਡੀ ਡਾਇਟ ਪੈਟਰਨ ਚੰਗਾ ਆ, ਜੇ ਤੁਸੀਂ ਹਾਂਜੀ ਹਾਂ, ਜੇ ਤੁਸੀਂ ਮੰਨ ਲਓ ਰਾਤ ਨੂੰ ਤੁਸੀਂ 10-12 ਬਦਾਮ ਖਾਓ ਤੇ ਦੁੱਧ ਦਾ ਗਲਾਸ ਲੈ ਲਓ, ਤੇ ਉਹਦੇ ਨਾਲ ਜੇ ਤੁਸੀਂ ਚਿਕਨ ਵਗੈਰਾ ਖਾਂਦੇ ਹੋਗੇ, ਜਿੱਦਾਂ 70 ਗ੍ਰਾਮ ਚਿਕਨ ਲਓ, ਚਿਕਨ ਬ੍ਰੈਸਟ, ਤੇ ਉਹਦੇ ਨਾਲ ਅਵਕਾਡੋ ਲੈ ਲਓ, ਉਹ ਗੁੱਡ ਫੈਟ ਆ, ਤੇ ਦਹੀਂ ਲੈ ਲਓ,
ਠੀਕ ਆ,
ਉਹ ਚੰਗਾ ਆ। ਵੈਸੇ ਦਹੀਂ ਸਵੇਰੇ ਖਾਓ, ਕਿਉਂਕਿ ਸਵੇਰੇ ਸਾਡੇ ਸਟਮਕ ਨੂੰ ਪ੍ਰੋਬਾਇਓਟਿਕਸ ਜਿਆਦਾ ਚਾਹੀਦੇ ਹੁੰਦੇ ਹੈਗੇ ਤੇ ਜਿਹੜੇ ਸੀਡਸ ਨੇ ਜਿੱਦਾਂ ਪੰਪਕਿਨ ਸੀਡ ਹੋ ਗਿਆ, ਸਨਫਲਾਵਰ ਸੀਡ ਹੋ ਗਿਆ, ਚੀਆ ਸੀਡਸ ਹੋ ਗਏ, ਇਹ ਸੀਡਸ ਨੇ। ਅਲਸੀ ਆਪਾਂ ਕਹਿੰਦੇ ਫਲੈਕਸ ਸੀਡ ਇੱਥੇ ਰਾਮ ਬਾਣ ਮੰਨਿਆ ਜਾਂਦਾ ਆ, ਸਾਰੇ ਗੋਰੇ ਖਾਂਦੇ ਆ। ਆਪਾਂ ਇੰਡੀਆ ਦੇ ਵਿੱਚ ਪੰਜਾਬ ਚ ਆਪਾਂ ਅਲਸੀ ਦੀਆਂ ਪਿੰਨੀਆਂ ਖਾਂਦੇ ਹੁੰਦੇ ਸੀ ਤੇ ਇੱਥੇ ਉਹ ਚੀਜ਼ ਬੜੀ ਮਸ਼ਹੂਰ ਹੈ। ਹਾਂਜੀ ਹਾਂ, ਤੇ ਉਹ ਐਡ ਕਰੋ ਆਪਣੀ ਡਾਇਟ ਦੇ ਵਿੱਚ। ਤੇ ਜਿਹੜਾ ਤੁਹਾਡਾ ਪੋਰਸ਼ਨ ਹੋਣਾ ਚਾਹੀਦਾ ਹੈ ਡਾਇਟ ਦਾ ਇੱਕ ਟਾਈਮ ਦਾ, ਤਾਂ ਉਹਦੇ ਵਿੱਚ ਜਿੱਦਾਂ ਦੋ ਤਰ੍ਹਾਂ ਦੇ ਸੀਡ ਹੋ ਗਏ, 5-7 ਵਾਲਨਟ ਹੋ ਗਏ, ਮੰਨ ਲਓ ਦੁਪਹਿਰੇ ਤੁਸੀਂ ਖਾ ਰਹੇ ਹੋਗੇ, ਤੇ ਅੱਧਾ ਜਾਂ ਚੌਥਾ ਹਿੱਸਾ ਅਵਕਾਡੋ ਦਾ ਹੋ ਗਿਆ। ਜੇ ਤੁਸੀਂ ਐਗ ਲੈਣੇ ਹੋਗੇ ਤਾਂ ਐਗ ਖਾ ਸਕਦੇ ਹੋ, ਤੁਸੀਂ ਹੋਲ ਐਗ ਖਾ ਸਕਦੇ ਹੋਗੇ। ਹੁਣ ਨਵੀਂ ਸਾਇੰਸ ਜਿਹੜੀ ਰਿਸਰਚ ਆਈ ਹੈਗੀ, ਤਾਂ ਜਿਹੜਾ ਐਗ ਯੋਗ ਆ ਉਹਦਾ ਤੁਹਾਡੇ ਕੋਲੈਸਟ੍ਰੋਲ ਨਾਲ ਕੋਈ ਨਾਤਾ ਨਹੀਂ ਹੈਗਾ। ਤੇ ਪਰ ਉਹ ਏਦਾਂ ਹੈ ਵੀ ਤੁਸੀਂ ਇਹ ਨਹੀਂ ਕਰ ਸਕਦੇ, ਹਾਂਜੀ ਇਹ ਨਹੀਂ ਕਰ ਸਕਦੇ ਵੀ ਤੁਸੀਂ ਨਾਲ 3 ਰੋਟੀਆਂ ਵੀ ਖਾ ਲਈਆਂ ਤੇ ਹੋਲ ਐਗ ਮਤਲਬ 5-6 ਅੰਡਿਆਂ ਦੀ ਭੁਰਜੀ ਬਣਾ ਕੇ ਵੀ ਖਾ ਲਈ, ਏਦਾਂ ਨਹੀਂ ਕਰਨਾ ਹੈਗਾ। ਤੇ ਕਿਉਂਕਿ ਜਦੋਂ ਸਾਰਾ ਕੁਛ ਮਿਕਸ ਹੋ ਜਾਂਦਾ ਆ ਫਿਰ ਉਹ ਬੈਡ ਹੋ ਜਾਂਦਾ। ਜੇ ਪ੍ਰੋਟੀਨ ਫੈਟ ਤੇ ਰਿਫਾਈਨ ਕਾਰਬਸ ਮਿਕਸ ਹੋ ਗਏ ਤਾਂ ਸਾਡੇ ਬਲੱਡ ਦੇ ਵਿੱਚ ਉਹ ਫਿਰ ਜ਼ਿਆਦਾ ਉਹ ਅਸਰ ਕਰਦਾ ਆ ਮਾੜੇ ਪਾਸੇ ਨੂੰ। ਤਾਂ ਫੈਟ ਆ ਜਿਹੜੀ ਇੱਕ ਚੀਜ਼ ਜਿਹੜੀ ਸਾਨੂੰ ਹੰਗਰ ਤੋਂ ਬਚਾਉਂਦੀ ਹੈ ਤੇ ਭੁੱਖ ਨੀ ਲੱਗਦੀ ਹੈਗੀ ਸਾਨੂੰ। ਪਹਿਲਾਂ ਰਾਤ ਨੂੰ ਦੁੱਧ ਪੀਂਦੇ ਸੀਗੇ ਤੇ ਘਿਓ ਪਾ ਕੇ ਦਾਲ ਸਬਜ਼ੀ ਦੇ ਵਿੱਚ ਖਾਂਦੇ ਸੀਗੇ, ਤਾਂ ਉਹ
ਖਾਂਦੇ ਸੀ।
ਜਿਹੜੀ ਫੈਟ ਦੇ ਵਿੱਚ 9 ਕੈਲੋਰੀਜ਼ ਹੁੰਦੀਆਂ, ਕਾਰਬਸ ਤੇ ਪ੍ਰੋਟੀਨ ਦੇ ਵਿੱਚ 4-4 ਹੁੰਦੀਆਂ। ਤਾਂ ਫੈਟ ਆ ਜਿਹੜੀ ਉਹ ਸਭ ਤੋਂ ਲਾਸਟਲਾ ਮਾਈਕਰੋ ਨਿਊਟ੍ਰੀਐਂਟ ਆ ਜਿਹੜਾ ਹਜ਼ਮ ਹੁੰਦਾ। ਫੈਟ ਨੂੰ ਹਜ਼ਮ ਹੋਣ ਲਈ 8-9 ਘੰਟੇ ਚਾਹੀਦੇ ਆ। ਜੇ ਤੁਸੀਂ ਰਾਤ ਨੂੰ ਖਾ ਲਈ ਤਾਂ 8-9 ਘੰਟੇ ਲੰਘ ਜਾਂਦੇ ਆ ਤੁਹਾਡੇ ਆਰਾਮ ਨਾਲ ਬਿਨਾਂ ਭੁੱਖ ਤੋਂ। ਤੇ ਉਸ ਤੋਂ ਬਾਅਦ ਜੇ ਉਹ ਤੁਸੀਂ ਤੁਹਾਡੀ ਹਾਂਜੀ ਹਾਂ ਤੁਹਾਡੀ ਉਹ ਪੋਰਸ਼ਨ ਸਾਈਜ਼ ਕੀ ਸੀਗਾ ਉਸ ਨੂੰ ਅੱਗੇ ਥੋੜਾ ਜਾ ਹੋਰ 2-4 ਘੰਟਿਆਂ ਦਾ ਠੱਲਾ ਲਾ ਦਿੰਦਾ ਆ ਤੇ ਤੁਹਾਨੂੰ 12 ਵਜੇ ਤੱਕ ਪਹੁੰਚਾ ਦਿੰਦਾ। ਜੇ ਤੁਸੀਂ 12 ਵਜੇ ਆਪਣਾ ਬ੍ਰੇਕਫਾਸਟ ਕਰਦੇ ਹੋ ਤੇ 4 ਵਜੇ ਇੱਕ ਹੋਰ ਮੀਲ ਲੈ ਲੈਂਦੇ ਹੋ ਤੇ 6-7 ਵਜੇ 8 ਵਜੇ ਜਿੱਦਾਂ ਇੱਥੇ ਲੇਟ ਲਾਈਫ ਸਟਾਈਲ ਹੈਗਾ ਆ ਤਾਂ 7-8 ਵਜੇ ਤੁਸੀਂ ਆਪਣਾ ਲਾਸਟ ਮੀਲ ਇੱਕ ਡਿਨਰ ਕਰ
ਲੈਂਦੇ
ਫੈਮਿਲੀ ਨਾਲ ਬਹਿ ਕੇ। ਹਾਂਜੀ ਹਾਂ, ਉਹਦੇ ਵਿੱਚ ਵੈਜੀਟੇਬਲ ਥੋਡੀਆਂ ਹੋਣੀਆਂ ਚਾਹੀਦੀਆਂ। ਵੈਜੀਟੇਬਲ ਬਹੁਤ ਜ਼ਰੂਰੀ ਨੇ, ਕੱਚੀਆਂ ਖਾਓ ਜਿਹੜੀਆਂ ਹਰੀਆਂ ਨੇ, ਸੈਲਰੀ, ਸਪਿਨਿਚ ਹੋ ਗਿਆ, ਲੀਵਸ ਹੋ ਗਏ, ਲੈਟਸ ਹੋ ਗਿਆ, ਕੈਪਸੀਕਮ ਹੋ ਗਈ, ਗ੍ਰੀਨ ਬੀਨਸ ਹੋ ਗਈਆਂ ਜਿਹੜੀਆਂ ਫਲੀਆਂ ਹੁੰਦੀਆਂ ਉਹ ਤੁਸੀਂ ਕੱਚੀਆਂ ਖਾ ਸਕਦੇ ਹੋਗੇ, ਤੇ ਐਵਾਕਾਡੋ ਹੋ ਗਿਆ, ਖੀਰਾ ਹੋ ਗਿਆ, ਏਦਾਂ ਦੀਆਂ ਚੀਜ਼ਾਂ ਆ ਜਿਹੜੀਆਂ। ਹਾਂਜੀ ਹਾਂ, ਕਮ ਸੇ ਕਮ ਤੁਸੀਂ ਜਿਹੜਾ ਵੀ ਮੀਲ ਖਾਂਦੇ ਹੋਗੇ ਉਹਦੇ ਨਾਲ ਇੱਕ ਮੈਜਰਮੈਂਟ ਹੁੰਦੀ ਹੈ, ਕੱਪ ਮੈਜਰਮੈਂਟ ਵਾਸਤੇ ਹੁੰਦਾ ਕੱਪ। ਜਿੱਦਾਂ ਆਪਾਂ ਕੋਈ ਵੀ ਚੀਜ਼ ਬਣਾਉਣੀ ਆ ਤੇ ਉਹ ਕਮ ਸੇ ਕਮ 1.5-2 ਕੱਪ ਤੁਹਾਨੂੰ ਵੈਜੀਟੇਬਲ ਦੇ ਖਾਣੇ ਚਾਹੀਦੇ ਆ ਹਰ ਮੀਲ ਦੇ ਨਾਲ, ਤੇ ਉਹ ਸਾਡੇ ਡਾਈਜੈਸ਼ਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦਾ ਕਿਉਂਕਿ ਫਾਈਬਰ ਬਹੁਤ ਹੁੰਦਾ ਉਹਨਾਂ ਦੇ ਵਿੱਚ, ਔਰ ਫਾਈਬਰ ਸਾਨੂੰ ਹੰਗਰ ਤੋਂ ਵੀ ਬਚਾਉਂਦਾ ਆ ਔਰ ਜਿਹੜੀ ਸਾਡੀ ਆਪਣੀ ਵੇਸਟ ਕਲੀਅਰ ਹੁੰਦੀ ਹੈਗੀ ਉਹਦੇ ਵਿੱਚ ਬਹੁਤ ਹੈਲਪ ਕਰਦਾ ਆ। ਪੋਰਸ਼ਨ ਸਾਈਜ਼ ਦੇ ਵਿੱਚ ਫੈਟ ਰੱਖੋ, ਵੈਜੀਟੇਬਲ ਰੱਖੋ 1.5 ਕੱਪ, ਤੇ ਜਿੱਦਾਂ ਐ ਨੀ ਹੈਗਾ ਵੀ ਰੋਟੀ ਹੀ ਖਾਣੀ ਹੈ ਆਪਾਂ। 1 ਕੱਪ ਮੰਨੋ ਤੁਸੀਂ ਕਾਲੇ ਛੋਲੇ ਉਬਾਲ ਲਏ, ਰਾਜਮਾਂਹ ਹੋ ਗਿਆ, 1 ਕੱਪ ਉਹ ਲੈ ਲਿਆ ਜਾਂ ਕੌਲੀ ਉਹ ਭਰ ਲਈ ਹੈ ਨਾ। 1.5 ਕੱਪ ਤੁਸੀਂ ਆਪਣਾ ਸੈਲਡ ਦਾ ਕਰ ਲਿਆ, ਸੈਲਡ ਦੇ ਵਿੱਚ ਚੰਗੀਆਂ ਚੀਜ਼ਾਂ ਪਾ ਲਈਆਂ, ਫੈਟਾ ਚੀਜ਼ ਪਾ ਲਈ, ਓਲਿਵਸ ਪਾ ਲਏ, ਓਲਿਵਸ ਦੇ ਵਿੱਚ ਫੈਟ ਹੁੰਦੀ ਹੈਗੀ, ਐਵਾਕਾਡੋ ਪਾ ਲਿਆ, ਤਾਂ ਇਹ ਸਾਰੀਆਂ ਚੀਜ਼ਾਂ ਤੁਸੀਂ ਮਤਲਬ ਐਡ ਕਰ ਸਕਦੇ ਹੋਗੇ। ਏਦਾਂ ਦੇ ਛੋਟੇ ਛੋਟੇ 3 ਮੀਲ ਲੈ ਲਓ ਤਾਂ ਤੁਹਾਡਾ ਸਾਰਾ ਦਿਨ ਵੀ ਲੰਘ ਜਾਊਗਾ ਔਰ ਤੁਹਾਡੀਆਂ ਕੈਲਰੀਜ਼ ਵੀ ਜ਼ਿਆਦਾ ਨਹੀਂ ਹੋਣਗੀਆਂ, 1800 ਤੱਕ ਰਹਿਣਗੀਆਂ, ਇੰਨੀਆਂ ਕੀ ਚਾਹੀਦੀਆਂ ਹੁੰਦੀਆਂ ਨੇ। ਤੇ ਇੱਕ ਗੱਲ ਹੋਰ ਮੈਂ ਕਰ ਦਵਾਂ, ਲੇਡੀਜ਼ ਵਾਸਤੇ ਅਲੱਗ ਹੁੰਦੀਆਂ।
ਓਕੇ,
ਹਾਂਜੀ ਹਾਂਜੀ
ਹਾਂਜੀ ਬੋਲੋ।
ਹਾਂਜੀ,
ਮੈਂ ਗੱਲ ਕਰ ਰਹੀ ਸੀ ਜਿਸ ਤਰ੍ਹਾਂ ਰੋਟੀ ਦੀ ਗੱਲ ਕੀਤੀ ਅਸੀਂ, ਜਿਹੜੀ ਰੋਟੀ ਦੀ ਅਸੀਂ ਗੱਲ ਕਰੀਏ ਹਨਾ, ਵੀ ਰੋਟੀ ਸਾਡੇ ਘਰ ਘਰਾਂ ਦੇ ਵਿੱਚ ਕਹਿ ਲਈਏ ਵੀ ਸ਼ੁਰੂ ਤੋਂ ਹੀ ਜਾਂ ਕਣਕ ਦੀ ਹੁੰਦੀ ਹੈ ਜਾਂ ਮੱਕੀ ਦੀ ਬਣਦੀ ਹੁੰਦੀ ਹੈ। ਹੁਣ ਕਣਕ ਦੇ ਆਟੇ ਨੂੰ ਲੈ ਕੇ ਵੀ ਬਹੁਤ ਸਾਰੀਆਂ ਗੱਲਾਂ ਇਹ ਸੁਣਨ ਨੂੰ ਮਿਲਦੀਆਂ ਵੀ ਇਹਦੇ ਚ ਕਾਰਬੋਹਾਈਡਰੇਟ ਜ਼ਿਆਦਾ ਹੁੰਦਾ, ਸ਼ੂਗਰ ਵੀ ਹੁੰਦੀ ਆ, ਤੇ ਕੀ ਇਸ ਆਟੇ ਨੂੰ ਰਿਪਲੇਸ ਕਰਨਾ ਚਾਹੀਦਾ? ਜਿਸ ਤਰ੍ਹਾਂ ਕਈ ਵਾਰੀ ਕਹਿੰਦੇ ਕਿ ਬਾਜਰੇ ਦਾ ਆਟਾ ਜ਼ਿਆਦਾ ਵਧੀਆ ਹੁੰਦਾ ਆ ਜਾਂ ਮੱਕੀ ਦਾ ਆਟਾ ਜ਼ਿਆਦਾ ਵਧੀਆ ਹੁੰਦਾ, ਉਹਦੇ ਵਿੱਚ ਕਾਲੇ ਛੋਲਿਆਂ ਦਾ ਜਿਹੜਾ ਆਟਾ ਉਹ ਮਿਕਸ ਕਰ ਲਓ। ਸੋ ਇਹ ਮਲਟੀਗ੍ਰੇਨ ਆਟੇ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿ ਕਿਹੜੇ ਕਿਹੜੇ ਆਟੇ ਮਿਕਸ ਕਰਕੇ ਮਲਟੀਗ੍ਰੇਨ ਆਟਾ ਬਣ ਸਕਦਾ ਹੈ ਜਿਹਨੂੰ ਅਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਲੈਂਦੇ ਹੋਏ ਵੀ ਆਰਾਮ ਨਾਲ ਲੈ ਸਕੀਏ?
ਸਭ ਤੋਂ ਜੇ ਆਟੇ ਦੀ ਵਧੀਆ ਆਪਾਂ ਗੱਲ ਕਰਦੇ ਹਾਂ ਜੀ, ਆਟਾ ਤਾਂ ਚਣਿਆਂ ਦਾ ਵਧੀਆ ਆ, ਜਿੱਦਾਂ ਕਾਲੇ ਚਣਿਆਂ ਦਾ ਆਟਾ ਸਾਰਿਆਂ ਤੋਂ ਵਧੀਆ ਆ। ਮੱਕੀ ਦਾ ਆਟਾ ਕਣਕ ਨਾਲੋਂ ਥੋੜਾ ਜਿਹਾ ਨੀਚੇ ਆ। ਮੱਕੀ ਦਾ ਆਟਾ ਉਹਨਾਂ ਲਈ ਵਧੀਆ ਆ ਜਿਹੜੇ ਮਤਲਬ ਜਿਮ ਜਾਂਦੇ ਆ, ਜਿਹਨਾਂ ਨੇ ਆਪਣਾ ਵਜਨ ਵਧਾਉਣਾ ਆ, ਜਿਹਨਾਂ ਨੇ ਮਤਲਬ ਆਪਣੀ ਮਸਲ ਮਾਸ ਵਧਾਉਣਾ ਆ, ਕਿਉਂਕਿ ਮੱਕੀ ਦੇ ਵਿੱਚ ਜਿਹੜੇ ਕਾਰਬੋਹਾਈਡਰੇਟਸ ਹੁੰਦੇ ਨੇਗੇ ਉਹ ਹੋਰ ਤਰ੍ਹਾਂ ਦੇ ਹੁੰਦੇ ਨੇ ਐਸ ਕੰਪੇਅਰ ਟੂ ਕਣਕ। ਪਰ ਕਣਕ ਤੇ ਮੱਕੀ ਦੇ ਨਾਲੋਂ ਚਣਿਆਂ ਦੇ ਵਿੱਚ ਹੋਰ ਤਰ੍ਹਾਂ ਦੇ ਹੁੰਦੇ ਨੇ। ਹਾਂਜੀ ਹਾਂ, ਇਹਦੇ ਵਿੱਚ ਇੱਕ
ਪਰ ਚਨੇ ਦੀ ਰੋਟੀ ਬਣਾਉਣੀ ਬੜੀ ਔਖੀ ਹੋ ਜਾਂਦੀ, ਚਨੇ ਦੇ ਆਟੇ ਨੂੰ ਅਸੀਂ ਰੋਟੀ ਬਣਾਉਣੀ ਔਖੀ ਹੈ। ਜੀ
ਹਾਂਜੀ, 1/3 ਕਰ ਲੋ, ਹਾਫ ਹਾਫ ਕਰ ਲੋ, ਤੇ ਅੱਧਾ ਕਣਕ ਪਾ ਲੋ, ਅੱਧੇ ਚਨੇ ਪਾ ਲੋ, ਤੇ ਜਾਂ ਏਦਾਂ ਕਰ ਲੋ ਵੀ ਇੱਕ ਰੋਟੀ ਖਾ ਲੋ ਤੇ ਨਾਲ ਆਪਾਂ ਬੱਕਲੀਆਂ ਬਣਾ ਲੈਂਦੇ ਹੁੰਦੇ ਸੀਗੇ ਤੇ ਇੱਕ ਕੱਪ ਉਹਦਾ ਬਣ ਜੇ ਸੈਲਡ ਟਾਈਪ, ਉਹ ਸੈਲਡ ਦੇ ਨਾਲ ਉਹਦੇ ਵਿੱਚ ਮਿਕਸ ਕਰ ਲਈਏ ਆਪਾਂ, ਥੋੜੀ ਜਿਹੀ ਚੀਜ਼ ਹੋਵੇ ਤੇ ਉਹ ਕਰ ਲਈਏ। ਉਹ ਲਾਈਫ ਸਟਾਈਲ ਦੇ ਹਿਸਾਬ ਨਾਲ ਥੋੜਾ ਚੇਂਜ ਕਰਨਾ ਪਊਗਾ ਆਪਾਂ ਨੂੰ, ਮਤਲਬ ਕਾਫੀ ਚੇਂਜਸ ਹੁੰਦੀਆਂ ਨੇ। ਹੋਪਫੁਲੀ ਮੈਂ ਦੇਖਦਾ ਵੀ ਇਨ ਫਿਊਚਰ ਮੈਂ 2-3 ਤਰ੍ਹਾਂ ਦੇ ਨਾ ਸੈਂਪਲ ਬਣਾ ਕੇ ਰੱਖ ਦੂੰਗਾ, ਤੁਸੀਂ ਆਪਣੀ ਵੈਬਸਾਈਟ ਦੇ ਉੱਪਰ ਪਾ ਲਿਓ, ਤਾਂ ਕਿ ਜਿਹੜੇ ਆਮ ਘਰਾਂ ਚ ਰਹਿਣ ਵਾਲੀਆਂ ਬੀਬੀਆਂ ਆ ਜਾਂ ਉਹ ਬੰਦੇ ਜਿਹੜੇ ਫਿਟਨੈਸ ਤੋਂ ਬਹੁਤ ਡਰਦੇ ਨੇ ਭਾਰ ਘਟਾਉਣ ਤੋਂ, ਤੇ ਉਹ ਯੂਜ਼ ਕਰ ਸਕਣਗੇ।
ਬਹੁਤ ਬਹੁਤ ਸ਼ੁਕਰੀਆ ਬਿਲਕੁਲ। ਔਰ ਮੈਂ ਬਾਕੀ ਸਰੋਤਿਆਂ ਨੂੰ ਦੱਸ ਦਵਾਂ ਕਿ ਅਮਨਦੀਪ ਹੁਣਾਂ ਨਾਲ ਤੁਸੀਂ ਵੀ ਸੰਪਰਕ ਕਰ ਸਕਦੇ ਹੋ ਮੈਨੂੰ ਲੱਗਦਾ, ਕਿਉਂਕਿ ਟੈਕਨੋਲੋਜੀ ਦਾ ਜ਼ਮਾਨਾ ਜੀ, ਫੋਨ ਤੇ ਤੁਸੀਂ ਕਿਤੇ ਵੀ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਤੁਹਾਨੂੰ ਡਾਇਟ ਪਲਾਨ ਵਗੈਰਾ ਜਿਹੜੇ ਉਹ ਬਣਾ ਕੇ ਦੇ ਸਕਦੇ ਆ। ਸੋ ਅਮਨਦੀਪ, ਸਾਡੇ ਨਾਲ ਕੁਝ ਸਰੋਤਿਆਂ ਨੇ ਵੀ ਸਾਂਝ ਬਣਾਈ ਹੈ। ਜਗਤਾਰ ਗਿੱਲ ਟੁੱਡੀ ਕੇ ਭਾਜੀ ਹਾਂਗਕਾਂਗ ਤੋਂ ਜੁੜੇ ਸਾਡੇ ਨਾਲ, ਹਮੇਸ਼ਾ ਹੀ ਬਹੁਤ ਹੀ ਪਿਆਰੇ ਪਿਆਰੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਰਹਿੰਦੇ, ਔਰ ਅੱਜ ਵੀ ਉਹਨਾਂ ਨੇ ਬਹੁਤ ਹੀ ਪਿਆਰੀ ਤਸਵੀਰ ਭੇਜੀ ਹੈ, ਵਾਦੀਆਂ ਜਿਹੀਆਂ ਪਹਾੜ ਹੈ, ਔਰ ਉਹਦੇ ਅੱਗੇ ਬਹੁਤ ਹੀ ਪਿਆਰਾ ਜਿਹਾ ਮੈਸੇਜ ਉਹਨਾਂ ਨੇ ਵਿਚਾਰ ਲਿਖਿਆ ਹੈ ਕਿ ਸਕਾਰਾਤਮਕ ਸੋਚ ਵਾਲਾ ਇਨਸਾਨ ਹਰ ਤਰ੍ਹਾਂ ਦੇ ਹਾਲਾਤਾਂ ਨੂੰ ਆਪਣੇ ਅਨੁਕੂਲ ਬਣਾ ਲੈਂਦਾ ਹੈ। ਜਿਵੇਂ ਕੁਝ ਲੋਕ ਮੀਂਹ ਦਾ ਆਨੰਦ ਲੈਂਦੇ ਨੇ ਤੇ ਕੁਝ ਲੋਕ ਸਿਰਫ ਮੀਂਹ ਵਿੱਚ ਭਿੱਜਦੇ ਹੀ ਨੇ। ਸ਼ੁਭ ਸਵੇਰ। ਸੋ ਬਹੁਤ ਵਧੀਆ ਵਿਚਾਰ ਭਾਜੀ, ਬਿਲਕੁਲ ਠੀਕ ਆ, ਸਾਡੀ ਆਪਣੀ ਮੱਤ ਹੁੰਦੀ ਆ ਕਿ ਅਸੀਂ ਉਸ ਸਥਿਤੀ ਨੂੰ ਇੰਜੋਏ ਵੀ ਕਰ ਸਕਦੇ ਆ ਜਾਂ ਬਸ ਐਵੇਂ ਗਵਾ ਸਕਦੇ ਆ। ਸੋ ਬਿਲਕੁਲ ਪੋਜ਼ਿਟਿਵ ਜਿਹੜੀ ਸੋਚ ਹੈ ਉਹ ਬਹੁਤ ਜ਼ਰੂਰੀ ਹੈ। ਔਰ ਮੈਂ ਅਮਨਦੀਪ ਤੁਹਾਨੂੰ ਦੱਸਦਾ ਕਿ ਭਾਜੀ ਵੀ ਮੈਨੂੰ ਲੱਗਦਾ ਜ਼ਰੂਰ ਇਹਨਾਂ ਦੇ ਦਿਲ ਵਿੱਚ ਹੋਣੀਆਂ, ਸਾਡੀਆਂ 1-2 ਇੰਟਰਵਿਊਜ਼ ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਹੋਈਆਂ ਤੇ ਭਾਜੀ ਨੇ, ਇਹ ਬੜੀ ਫਿਟਨੈਸ ਕੌਨਸ਼ੀਅਸ ਹੈਗੇ ਆ, ਬਹੁਤ ਵਾਕ ਕਰਦੇ ਆ, 8-10 ਕਿਲੋਮੀਟਰ ਵਾਕ ਵੀ ਇੱਕ ਦਿਨ ਵਿੱਚ ਕਰ ਲੈਂਦੇ ਆ ਇਹ, ਔਰ ਇਸ ਤੋਂ ਇਲਾਵਾ ਬੜਾ ਸਾਦਾ ਜਿਹਾ ਖਾਣ ਪਾਣ ਆ, ਪਰ ਫੇਰ ਵੀ ਇਹ ਆਪਣੀ ਜਿਹੜਾ ਵੇਟ ਲੋਸ ਆ ਉਹਨੂੰ ਲੈ ਕੇ ਨਾ ਥੋੜੇ ਯਾਨੀ ਸਕਸੈਸਫੁਲ ਨਹੀਂ ਹੋ ਰਹੇ ਉਹਦੇ ਵਿੱਚ, ਇਹਨਾਂ ਨੂੰ ਸਫਲ ਨਹੀਂ ਹੋ ਰਹੇ। ਸੋ ਏਦਾਂ ਵੀ ਹੁੰਦਾ ਕਈ ਵਾਰੀ ਕਿ ਤੁਸੀਂ ਬਹੁਤ ਹਾਰਡ ਵਰਕ ਵੀ ਕਰਦੇ ਆ ਔਰ ਆਪਣੀ ਡਾਇਟ ਨੂੰ ਵੀ ਬਿਲਕੁਲ ਤੁਸੀਂ ਕੰਟਰੋਲ ਚ ਰੱਖਦੇ ਆ ਪਰ ਤੁਹਾਡਾ ਵੇਟ ਫੇਰ ਵੀ ਨਹੀਂ ਘਟਦਾ, ਉਹ ਬੜਾ ਔਖਾ ਹੁੰਦਾ।
ਕਈ ਕਈ ਫੈਕਟ ਆ, ਜਿੱਦਾਂ ਜੇ ਮੈਂ ਓਵਰਆਲ ਦੀ ਗੱਲ ਕਰਦਾ, ਹੁਣ ਆਪਾਂ ਕਿਸੇ ਇੱਕ ਪਰਸਨ ਦੀ ਗੱਲ ਨਹੀਂ ਕਰ ਸਕਦੇ, ਓਵਰਆਲ ਗੱਲ ਕਰੀਏ, ਪਹਿਲਾਂ ਤਾਂ ਤੁਹਾਡੀ ਫਿਜ਼ੀਕਲ ਐਕਟੀਵਿਟੀ ਡਿਫਾਈਨ ਕਰਦੀ ਹੈ ਜੀ, ਤੇ ਤੁਹਾਡੇ ਖਾਣ ਪੀਣ ਦਾ ਡਿਫਾਈਨ ਉਹ ਕਰਦਾ ਕਿ ਤੁਸੀਂ ਕਿੰਨਾ ਖਾਂਦੇ ਹੋ, ਕਿਸ ਤਰ੍ਹਾਂ ਦਾ ਖਾਂਦੇ ਹੋ। ਪਹਿਲਾਂ ਕਿਹਾ ਵੀ ਕੈਲਰੀਜ਼ ਹੁੰਦੀਆਂ ਆ, ਕੈਲਰੀਜ਼ ਅਸੀਂ ਫੂਡ ਨੂੰ ਨੰਬਰਾਂ ਦੇ ਹਿਸਾਬ ਨਾਲ ਦੇਖਦੇ ਹਾਂ ਜੀ, ਉਹ ਕੈਲਰੀਜ਼ ਕਿਸ ਤਰ੍ਹਾਂ ਦੇ ਫੂਡ ਤੋਂ ਆਉਂਦੀਆਂ ਆ, ਤੇ ਉਹ ਚੀਜ਼ ਮੈਟਰ ਕਰਦੀ ਆ, ਜੈਂਡਰ ਮੈਟਰ ਕਰਦਾ ਆ, ਮੇਲ ਫੀਮੇਲ ਕੀ ਆ ਉਹ ਮੈਟਰ ਕਰਦੀ ਆ, ਤੁਹਾਡੀ ਬੋਡੀ ਟਾਈਪ ਹੁੰਦੀ ਆ ਇੱਕ, ਉਹ ਬੋਡੀ ਟਾਈਪ ਮੈਟਰ ਕਰਦੀ ਆ ਕਿ ਤੁਹਾਡੀ ਬੋਡੀ ਕਿਸ ਟਾਈਪ ਦੀ ਆ। ਇੱਕ ਬੰਦਾ ਬਹੁਤ ਸਕਿਨੀ ਹੁੰਦਾ ਆ, ਉਹ ਸਭ ਕੁਛ ਖਾਈ ਜਾਂਦਾ, ਉਹ ਮੋਟਾ ਨਹੀਂ ਹੁੰਦਾ, ਤੇ ਇੱਕ ਬੰਦੇ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਪਾਣੀ ਵੀ ਲੱਗਦਾ ਆ, ਤੇ ਉਹ ਵੀ ਇੱਕ ਕੈਟਾਗਰੀ ਆ।
ਬਿਲਕੁਲ ਸਹੀ ਗੱਲ ਆ,
ਬੋਡੀ ਦੇਖ ਕੇ ਅਸੀਂ ਹਿਸਾਬ ਲਾਉਂਦੇ ਆ ਕਿ ਇਹਦਾ ਮੈਟਾਬੋਲਿਜ਼ਮ ਕਿੱਦਾਂ ਦਾ ਆ ਜਾਂ ਇਹ ਕਿਸ ਫੂਡ ਤੋਂ ਕਿੱਦਾਂ ਰਿਐਕਟ ਕਰਦਾ ਆ, ਇਹ ਇਹ ਚੀਜ਼ਾਂ ਹੁੰਦੀਆਂ ਇਹਦੇ ਵਿੱਚ। ਤੇ ਇੱਕ ਜਿਹੜੀ ਬਹੁਤ ਜ਼ਿਆਦਾ ਘੱਟ ਬੰਦੇ ਇਸ ਗੱਲ ਨੂੰ ਧਿਆਨ ਦਿੰਦੇ ਇਸ ਪਾਸੇ ਨੂੰ, ਹਾਰਮੋਨਸ। ਹਾਰਮੋਨ ਜੇ ਤੁਹਾਡੇ ਇੰਬੈਲੈਂਸ ਆ ਗਏ ਤਾਂ ਬਹੁਤ ਔਖਾ ਹੋ ਜਾਂਦਾ ਆ। ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਆ ਵੀ ਜੇ ਚਾਹੇ ਤੁਸੀਂ ਦਵਾਈ ਮਤਲਬ ਮੈਡੀਸਨ ਤੇ ਨਹੀਂ ਵੀ ਜਾਣਾ, ਤੁਹਾਨੂੰ ਹਾਰਮੋਨਸ ਦਾ ਪਤਾ ਹੋਣਾ ਚਾਹੀਦਾ ਆ। ਤੇ ਜੇ ਤੁਹਾਡੇ ਹਾਰਮੋਨਸ ਦਾ ਤੁਹਾਨੂੰ ਪਤਾ ਲੱਗ ਗਿਆ ਕਿ ਆਹ ਸਾਡੇ ਇੰਬੈਲੈਂਸ ਆ ਤਾਂ ਓਦਾਂ ਦੀ ਡਾਇਟ ਹੁੰਦੀ ਹੈ ਕਿ ਉਹ ਫੂਡ ਅਸੀਂ ਕੱਟ ਦਿੰਦੇ ਆ ਜਿਹੜੇ ਉਹਨਾਂ ਨੂੰ ਇਰੀਟੇਟ ਕਰਦੇ ਆ, ਹੋਰ ਜ਼ਿਆਦਾ ਉਹਨਾਂ ਨੂੰ ਵਰਸ ਕਰ ਦਿੰਦੇ ਆ, ਤੇ ਓਦਾਂ ਦੇ ਵਿੱਚ ਫੂਡ ਪਾ ਦਿੰਦੇ ਆ ਜਿਹੜੇ ਉਹਨਾਂ ਨੂੰ ਬੈਲੈਂਸ ਕਰਨ ਦੇ ਵਿੱਚ ਮਦਦ ਕਰਦੇ ਆ, ਜਿਹੜੇ ਉਹਨਾਂ ਦੇ ਨਾਲ ਇੱਕ ਤਰ੍ਹਾਂ ਦੇ ਫਰੈਂਡਲੀ ਫੂਡ ਹੁੰਦੇ ਆ। ਤੇ ਇੱਕ ਐਨੇ ਕੁ ਫੈਕਟ ਆ ਇਹ ਤੇ ਉਹਨਾਂ ਨੂੰ ਉਹ ਭਾਜੀ ਨੂੰ ਮੈਂ ਇੱਕ ਸਲਾਹ ਦੇ ਕੇ ਸਲਾਹ ਦੇਣਾ ਚਾਹੁੰਦਾ ਆ ਕਿ ਰੋਟੀ ਦੀ ਥਾਂ ਤੇ ਉਬਲੇ ਹੋਏ ਚਣੇ ਕਰ ਦੇਣ, ਤੇ ਜੇ ਕਾਲੀ ਹਾਂਗਕਾਂਗ ਰਹਿੰਦੇ ਨੇ ਗੇ ਬਲੈਕ ਕਿਡਨੀ ਬੀਨਸ ਮਿਲਦੀਆਂ, ਬਲੈਕ ਕਿਡਨੀ ਬੀਨਸ ਤੇ ਉਹ ਐਡ ਕਰ ਦੇਣ। ਜਿੱਦਾਂ ਉਹ ਦੋ ਰੋਟੀਆਂ ਖਾਂਦੇ ਨੇ ਗੇ ਮੰਨ ਲਈਏ ਆਪਾਂ, ਤੇ ਦੋ ਰੋਟੀਆਂ ਦੀ ਥਾਂ ਤੇ ਉਹ ਇੱਕ ਕੱਪ ਜਿਹੜਾ ਰਾਜਮਾਂਹ ਦਾ ਪਾ ਲੈਣ ਉਬਲੇ ਹੋਇਆਂ ਦਾ। ਮੈਜਰਮੈਂਟਸ ਹੁੰਦੀ ਆ ਉਹ, ਇੱਕ ਕੱਪ ਮੈਜਰਮੈਂਟ ਉਬਲੇ ਹੋਇਆਂ ਦਾ ਪਾ ਲੈਣ ਤੇ ਉਹਨੂੰ ਥੋੜਾ ਜਿਹਾ ਤੜਕਾ ਲਾ ਲੈਣ, ਤੇ ਤੜਕਾ ਲਾ ਕੇ ਤੇ ਉਹਦੇ ਵਿੱਚ ਓਲਿਵ ਓਇਲ ਦਾ ਤੜਕਾ ਲਾਉਣ ਤੇ ਜਾਂ ਦੇਸੀ ਘਿਓ ਦਾ ਲਾਉਣ।
ਹਾਂ ਇੱਕ ਇਹ ਜਿਹੜੀ ਤੁਸੀਂ ਗੱਲ ਕੀਤੀ, ਚਲੋ ਮੈਂ ਇੱਥੇ ਹੀ ਗੱਲ ਕਰਦੀ ਆ, ਸੋਰੀ ਮੈਨੂੰ ਫਿਰ ਭੁੱਲ ਜਾਣਾ, ਕਿ ਜਿਹੜੇ ਤੇਲ ਆ ਉਹਦਾ ਉਹ ਵੀ ਬਹੁਤ ਸਾਰੇ ਤੇਲ ਆ ਗਏ ਹੁਣ। ਅੱਗੇ ਤਾਂ ਘਰਾਂ ਦੇ ਵਿੱਚ ਜਾਂ ਦੇਸੀ ਘਿਓ ਹੁੰਦਾ ਸੀ ਜਾਂ ਸਰੋਂ ਦਾ ਤੇਲ ਹੁੰਦਾ ਸੀ ਹਨਾ, ਹੁਣ ਤਾਂ ਆਪਣੇ ਇਹ ਕੁਕਿੰਗ ਓਇਲ ਹੀ ਇੰਨੇ ਜ਼ਿਆਦਾ ਹੋ ਗਏ ਆ, ਤੇ ਉਹ ਪਤਾ ਨੀ ਲੱਗਦਾ ਜਦੋਂ ਚੂਜ਼ ਕਰਨ ਲੱਗੀਏ ਉੱਥੇ ਇੰਨੇ ਪਏ ਹੁੰਦੇ ਵੀ ਕਿਹੜਾ ਲਈਏ ਕਿਹੜਾ ਹੈਲਥ ਲਈ ਵਧੀਆ। ਸੋ ਚਲੋ ਅੱਜ ਤੁਸੀਂ ਸਾਡੇ ਹੱਥ ਆਏ ਹੋਏ ਆ ਤੇ ਅੱਜ ਅਸੀਂ ਸਾਰਾ ਲਾਹਾ ਲੈ ਲੈਣਾ ਤੁਹਾਡੇ ਤੋਂ। ਸੋ ਦੱਸੋ ਵੀ ਉਹ ਜਿਹੜੇ ਓਇਲ ਚੂਜ਼ ਕਰਨ ਵੇਲੇ ਕੀ ਦਿਮਾਗ ਚ ਰੱਖਣਾ ਚਾਹੀਦਾ, ਕਿਹੋ ਜਿਹੇ ਓਇਲ। ਓਕੇ ਹਾਂ ਉਹ ਤੁਹਾਡੀ ਗੱਲ ਹੋਈ ਵੀ ਬੈਕ ਟੂ ਬੇਸਿਕ।
ਹਾਂਜੀ ਬੇਸਿਕ ਘਿਓ ਦਾ ਤੜਕਾ, ਪਰ ਏਦਾਂ ਆ ਜਿਆਦਾ ਨੀ ਪਾਉਣਾ। ਅੱਜ ਕੱਲ ਨੋਨ ਸਟਿਕੀ ਪੈਨ ਇੱਕ ਚਮਚ ਤੁਸੀਂ ਪਾਓ, ਚਾਰ ਜਣਿਆਂ ਦੀ ਸਬਜ਼ੀ ਦਾਲ ਸਬਜ਼ੀ ਬਣ ਜਾਂਦੀ
ਹੈ, ਬਿਲਕੁਲ ਬਣ ਜਾਂਦੀ ਹੈ।
ਨਾਲੇ ਵਧੀਆ ਉਹਦਾ ਅਰੋਮਾ ਬਹੁਤ ਵਧੀਆ ਹੁੰਦਾ ਆ ਤੇ ਉਹਦਾ ਟੇਸਟ ਵੀ ਆਉਂਦਾ ਆ। ਤੇ ਜਿਆਦਾ ਜੇ ਆਪਾਂ ਹੁਣ ਜਿਹੜਾ ਵੈਜੀਟੇਬਲ ਓਇਲ ਲੈ ਕੇ ਆਉਂਦੇ ਆ ਗੇ ਉਹਦੇ ਵਿੱਚ ਆਪਾਂ ਮਤਲਬ ਉਹਦੀ ਕੜਛੀ ਸਾਰੀ ਪਾ ਦਿੰਦੇ ਆ ਗੇ ਸਵਾਦ ਨੂੰ ਮਤਲਬ ਟੇਸਟ ਲੈਣ ਦੇ ਲਈ, ਜਿਹੜਾ ਵਿੱਚ ਮਸਾਲੇ ਐਡ ਕਰ ਦਿੰਦੇ ਆ ਗੇ ਮਤਲਬ ਨਾਰਮਲ ਸਾਲਟ ਪੇਪਰ ਗ੍ਰੀਨ ਚਿੱਲੀ ਪਾ ਲਓ ਉਹਦੇ ਵਿੱਚ, ਜਾਂ ਫਿਰ ਜੇ ਹੋਰ ਤੁਸੀਂ ਥੋੜਾ ਜਿਹਾ ਗਰਮ ਮਸਾਲਾ ਪਾ ਲਓ, ਥੋੜਾ ਜਿਹਾ ਚੁਟਕੀ ਓਦਾਂ ਦਾ ਲੋੜ ਨੀ ਹੈਗੀ, ਤੇ ਉਹ ਸਾਰੀਆਂ ਚੀਜ਼ਾਂ ਤੁਸੀਂ ਐਡ ਕਰੋ ਉਹਦੇ ਵਿੱਚ। ਇਹ ਜਿਹੜਾ ਦੇਸੀ ਘਿਓ ਬਹੁਤ ਵਧੀਆ ਆ, ਇਹਨੂੰ ਤੁਸੀਂ ਯੂਜ਼ ਕਰੋਗੇ ਜੇ ਤੁਹਾਨੂੰ ਆਪਣੇ ਆਪ ਹੀ ਫਾਇਦੇ ਬਹੁਤ ਹੋ ਜਾਣੇ ਆ। ਹਾਂਜੀ ਹਾਂ ਇਹਦੇ ਇਹ ਚੰਗਾ ਆ ਬਹੁਤ ਜ਼ਿਆਦਾ। ਜਿਹੜਾ ਓਲਿਵ ਓਇਲ ਹੈਗਾ ਐਕਸਟਰਾ ਵਰਜਨ ਉਹ ਕੱਚਾ ਖਾਣ ਵਾਲਾ ਹੁੰਦਾ ਜਿੱਦਾਂ ਸੈਲਡ ਵਗੈਰਾ ਤੇ, ਇੱਕ ਨਾਰਮਲ ਓਲਿਵ ਓਇਲ ਹੁੰਦਾ ਆ ਤੇ ਉਹ ਜਿਹੜਾ ਨਾਰਮਲ ਓਲਿਵ ਓਇਲ ਹੁੰਦਾ ਉਹਦਾ ਤੁਸੀਂ ਤੜਕਾ ਲਾ ਸਕਦੇ ਹੋ ਕੁਕਿੰਗ ਵਾਸਤੇ ਹੁੰਦਾ ਆ। ਤੇ
ਠੀਕ ਹੈ
ਬਾਕੀ
ਇੱਕ ਜਿੱਦਾਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਅਸੀਂ ਜਿਹੜੇ ਚਨੇ ਐਡ ਕਰ ਸਕਦੇ ਹਾਂ ਜਾਂ ਰੈਡ ਕਿਡਨੀ ਬੀਨਸ ਐਡ ਕਰ ਸਕਦੇ ਹਾਂ, ਅੱਜ ਕੱਲ ਜਿੱਦਾਂ ਕਹਿੰਦੇ ਵੀ ਜਿਹੜੀ ਮੂੰਗ ਦੀ ਦਾਲ ਹੁੰਦੀ ਆ ਉਹ ਬੜੀ ਉਹਦੇ ਚ ਵੀ ਪ੍ਰੋਟੀਨ ਹੁੰਦਾ, ਤੇ ਅਸੀਂ ਰੋਟੀ ਦੀ ਜਗ੍ਹਾ ਤੇ ਕੀ ਇਹ ਕੈਸਾ ਕਰ ਸਕਦੇ ਆ ਕਿ ਚਲੋ ਰੋਟੀ ਨੀ ਬਣਦੀ ਉਹਦੀ ਕਾਲੇ ਚਨੇ ਦਾ ਆਟਾ ਜਿਹੜਾ ਹੁੰਦਾ ਤੇ ਮੂੰਗੀ ਦੀ ਦਾਲ ਦਾ ਆਟਾ ਅੱਜ ਕੱਲ ਮਿਲ ਜਾਂਦਾ ਆਰਾਮ ਨਾਲ ਇੰਡੀਅਨ ਸਟੋਰ ਤੇ, ਕੀ ਅਸੀਂ ਇਹਨਾਂ ਦੋਨਾਂ ਨੂੰ ਕਰਕੇ ਉਹ ਇੱਕ ਹਲਕਾ ਜਿਹਾ ਉਹ ਜਿਹੜਾ ਪੂੜਾ ਜਿਹਾ ਬਣ ਜਾਂਦਾ ਹੁੰਦਾ ਕਹਿ ਲੋ ਇੱਕ ਪੈਨ ਕੇਕ ਕਹਿ ਸਕਦੇ ਜਿਹਨੂੰ, ਰੋਟੀ ਦੀ ਜਗ੍ਹਾ ਤੇ ਉਹ ਐਡ ਕਰ ਲਈਏ ਹੈਨਾ,
ਉਹ ਐਡ ਕਰ ਲੋ ਤੇ ਰੋਟੀ ਦੀ ਜਗ੍ਹਾ ਤੇ ਕੋਈ ਕਹਿੰਦਾ ਸੈਲਡ ਖਾ ਲੋ ਨਾਲ ਫੈਟ ਚੀਜ਼ ਬਹੁਤ ਟਾਈਪ ਦੀ ਚੀਜ਼ ਮਿਲਦੀ ਹੈਗੀ ਤੇ ਆਪਣੀ
ਸੈਲਡ। ਇੱਕ ਮੈਂ ਤੁਹਾਨੂੰ ਪੁੱਛਣਾ ਆ ਅਮਨ, ਇਹ ਸੈਲਡ ਅਸੀਂ ਰੋਟੀ ਦੇ ਨਾਲ ਖਾ ਸਕਦੇ ਕਿਉਂਕਿ ਕੁਝ ਲੋਕ ਕਹਿੰਦੇ ਵੀ ਰੋਟੀ ਦੇ ਨਾਲ ਸੈਲਡ ਨਹੀਂ ਖਾਣਾ ਚਾਹੀਦਾ, ਸੈਲਡ ਵੱਖਰਾ ਖਾਣਾ ਚਾਹੀਦਾ, ਕੀ ਇਹਨੂੰ ਰੋਟੀ ਦੇ ਨਾਲ ਖਾ ਸਕਦੇ ਆ?
ਹਾਂਜੀ ਹਾਂਜੀ ਰੋਟੀ ਦੇ ਨਾਲ ਖਾਓ, ਇਹਨੂੰ ਕੁਛ ਨੀ ਹੁੰਦਾ। ਤੇ ਉਹ ਐਵੇਂ ਆ ਜਿਵੇਂ ਇੰਡੀਆ ਦੇ ਵਿਚ ਆਪਾਂ ਐਗ ਦੇ ਨਾਲ ਕੇਲਾ ਨੀ ਖਾਂਦੇ ਤੇ ਇੰਡੀਆ ਦੇ ਵਿਚ ਖਾਂਦੇ ਨੀ ਪਰ ਇੱਥੇ ਬਨਾਨਾ ਬ੍ਰੈਡ ਖਾ ਲੈਂਦੇ ਹੈਗੇ ਹਨਾ ਤੇ ਸਾਨੂੰ
ਬਿਲਕੁਲ ਠੀਕ ਇੱਥੇ ਕੁਛ ਇੱਥੇ ਤੇ ਹਦਵਾਣਾ ਖਾ ਕੇ ਮੋਟਰ ਮੈਲਨ ਖਾ ਕੇ ਪਾਣੀ ਵੀ ਪੀ ਲਈਦਾ
ਦੁੱਧ ਦੇ ਵਿਚ ਜਿਹੜਾ ਇੱਕ ਤਰ੍ਹਾਂ ਦੀ ਲੈਕਟੋਸ ਹੁੰਦਾ ਆ ਉਹ ਤੋਂ ਤੁਹਾਨੂੰ ਐਲਰਜੀ ਹੈਗੀ ਤਾਂ ਨੀ ਤੁਹਾਨੂੰ ਫਿਸ਼ ਖਾਣੀ ਚਾਹੀਦੀ ਨਾਲ ਅਦਰਵਾਈਜ਼ ਉਹ ਐਬਸੋਲੂਟਲੀ ਕਈ ਤਰ੍ਹਾਂ ਦੇ ਮਿੱਠ ਹੈਗੇ ਆ ਪਰ ਏਦਾਂ ਨੀ ਇਹਦਾ ਮਤਲਬ ਇਹ ਨੀ ਹੈਗਾ ਵੀ ਇੰਡੀਅਨ ਜਾਂ ਪੰਜਾਬੀ ਜਿਹੜੀ ਡਾਇਟ ਆ ਸਾਡੀ ਉਹ ਸਾਰੀ ਹੀ ਗਲਤ ਹੈ ਮਤਲਬ ਇਹਨੂੰ ਇਸ ਤਰ੍ਹਾਂ ਲਿਆ ਜਾਵੇ ਵੀ ਜੇ ਦੋ ਚਾਰ ਮਿੱਥ ਹੈਗੇ ਨੇ ਗੇ ਜਿਹੜੇ ਬਿਲਕੁਲ ਹੀ ਮਤਲਬ ਗਲਤ ਗੱਲਾਂ ਸੀਗੀਆਂ ਤਾਂ ਇਹ ਨਾ ਸੋਚ ਲਿਆ ਜਾਵੇ ਕਿ ਸਾਰਾ ਕੁਛ ਹੀ ਗਲਤ ਆ
ਗਲਤ ਆ ਬਿਲਕੁਲ ਸਹੀ ਗੱਲ ਆ ਬਿਲਕੁਲ ਓਹੀ ਖਾ ਪੀ ਕੇ ਵੱਡੇ ਹੋਏ ਆ ਪਰ ਹੁਣ ਆ ਕੇ ਪਤਾ ਨੀ ਕੀ ਹੋ ਗਿਆ ਗੱਲ ਹੋਈ ਸੋ ਜਗਤਾਰ ਕੌਰ ਜੋਹਲ ਹੁਣਾਂ ਨੇ ਮੈਸੇਜ ਕੀਤਾ ਹੈ ਮਨਦੀਪ ਹਾਂ ਮੈਸੇਜ ਕੀਤਾ ਉਹਨਾਂ ਨੇ ਉਹੀ ਗੱਲ ਕਹੀ ਹੈ ਜਿਵੇਂ ਅਸੀਂ ਕਿਹਾ ਵੀ ਪੰਜਾਬੀ ਡਾਇਟ ਸਾਡੀ ਵਧੀਆ ਤੇ ਕਹਿ ਰਹੇ ਕਿ ਕਹਿੰਦੇ ਵੀ ਮੈਂ ਚਾਰ ਰੋਟੀਆਂ ਇੱਕ ਟਾਈਮ ਤੇ ਖਾਣਾ ਤੇ ਦਿਨ ਚ ਦੋ ਵਾਰ ਖਾਣਾ ਤੇ ਕਹਿੰਦੇ ਚਾਹ ਨਿੱਕੇ ਹੁੰਦੇ ਤੋਂ ਹੀ ਨਹੀਂ ਪੀਂਦਾ ਦਸਵੀਂ ਜਮਾਤ ਵਿਚ ਜੋ ਲੀੜੇ ਮੇਚ ਆਉਂਦੇ ਸੀ ਉਹ ਹੁਣ ਵੀ ਮੇਰਾ ਉਹੀ ਮੇਚ ਆਇਆ ਕਹਿੰਦੇ ਮੇਰੇ ਬਾਬਾ ਜੀ ਦਾ ਫਾਰਮੂਲਾ ਵਰਤਦਾ ਆ ਵੀ ਬੇ ਟਾਈਮਾ ਤੇ ਬੇ ਲੋੜਾ ਨਾ ਖਾਓ ਸਿੰਪਲ ਜਿਹਾ ਫਾਰਮੂਲਾ ਸੋ ਬਹੁਤ ਕਿਸਮਤ ਵਾਲੇ ਹੋ ਜਗਤਾਰ ਚੌਹਲ ਜੀ ਬਿਲਕੁਲ ਸਹੀ ਗੱਲ ਆ ਔਰ ਤੁਸੀਂ ਗੱਲ ਕੀਤੀ ਹੈ ਤੇ ਮੈਂ ਵੀ ਕਵਾਂ ਵੀ ਮੇਰੇ ਹਸਬੈਂਡ ਵੀ ਆ ਨਾ ਉਹ ਵੀ ਇਹੀ ਫਾਰਮੂਲਾ ਵਰਤਦੇ ਆ ਬਿਲਕੁਲ ਉਹਨਾਂ ਨੇ ਬੇ ਟਾਈਮਾ ਬਿਲਕੁਲ ਨੀ ਖਾਣਾ ਜੇ ਦੁਪਹਿਰ ਦਾ ਲੰਚ ਉਹਨਾਂ ਦਾ ਇੱਕ ਵਜੇ ਦੇ ਲਾਗੇ ਮਿਸ ਹੋ ਗਿਆ ਤੇ ਇਹ ਨੀ ਵੀ ਚਾਰ ਵਜੇ ਮੈਂ ਲੰਚ ਕਰ ਲੈਣਾ ਤੇ 6 ਵਜੇ ਫਿਰ ਡਿਨਰ ਖਾਣਾ ਆ ਤੇ ਉਹਨਾਂ ਦਾ ਉਹੀ ਫਾਰਮੂਲਾ ਮੈਂ ਜਦੋਂ ਤੋਂ ਦੇਖਦੀ ਆ ਤੇ ਸਾਡੇ ਨਾਲ ਮਨਦੀਪ ਇਹ ਹੁੰਦਾ ਵੀ ਅਸੀਂ ਬਾਕੀ ਜਿੱਦਾਂ ਹੁਣ ਮੈਂ ਆ ਜਾਂ ਮੇਰੇ ਕੋਲ ਫਰੈਂਡ ਸਰਕਲ ਦੇ ਅਸੀਂ ਬੈਠ ਜਾਂਦੇ ਤੇ ਸਾਡਾ ਬਸ ਇਹੀ ਰੋਣਾ ਹੁੰਦਾ ਹਾਏ ਇੰਨਾ ਭਾਰ ਨੀ ਘਟਦਾ ਮੈਂ ਆਹ ਕਰਤਾ ਮੈਂ ਆਹ ਡਾਇਟ ਕਰਦੀ ਆ ਮੈਂ ਆਹ ਕਰਦਾ ਆ ਤੇ ਉਹ ਲਾਗੇ ਬੈਠੇ ਨਾ ਮੁਸਕਰਾਉਂਦੇ ਰਹਿੰਦੇ ਆ ਕਹਿੰਦੇ ਵੀ ਤੁਹਾਨੂੰ ਮੈਨੂੰ ਪਤਾ ਨੀ ਕਿੰਨੇ ਸਾਲ ਹੋ ਗਏ ਆ ਇਹੀ ਸੁਣਦਿਆਂ ਨੂੰ ਤੇ ਫਿਰ ਅਸੀਂ ਵੀ ਹੱਸੀ ਦਾ ਵੀ ਹਾਂ ਸਹੀ ਗੱਲ ਆ ਅਸੀਂ ਹਮੇਸ਼ਾ ਰੋਂਦੇ ਰਹੀਦਾ ਆ ਵੀ ਇਹ ਖਾਂਦੇ ਪੀਂਦੇ ਵੀ ਬੜੇ ਵਧੀਆ ਆ ਫਿੱਟ ਆ
ਬ੍ਰੇਕਫਾਸਟ ਹੋ ਗਿਆ ਤੇ ਓਦੋ ਬਾਅਦ ਲੰਚ ਹੋਣਾ ਆ ਤੇ ਓਹਦੇ ਜਿਹੜਾ ਵਿਚ ਵਿਚਾਲੇ ਜਗ੍ਹਾ ਆ ਹੁਣ ਓਥੇ ਕੋਈ ਮਤਲਬ ਉਹ ਹੈ ਤਾਂ ਨੀ ਸੀਗਾ ਆਈਡੀਆ ਵੀ ਆਪਾਂ ਨੇ ਖਾਣਾ ਕੀ ਆ ਓਥੇ ਸਨੈਕ ਪੈ ਗਿਆ ਤੁਸੀਂ ਪੈਕਟ ਲੈ ਲੋ ਚਿਪਸ ਦਾ ਤੇ ਉਹ ਬੰਦਾ ਹੌਲੀ ਹੌਲੀ ਖਾਈ ਜਾਂਦਾ ਜਦੋਂ ਵੀ ਤੁਸੀਂ ਖਾਂਦੇ ਹੋਗੇ ਤੁਹਾਡਾ ਇੰਸੂਲਿਨ ਸਪਾਈਕ ਕਰਦਾ ਆ ਉਸੇ ਤਰ੍ਹਾਂ ਹੀ ਅਸੀਂ ਤਾਂ ਨੀ ਪਤਲੇ ਹੁੰਦੇ ਕਿਉਂਕਿ ਅਸੀਂ ਸਾਡੀ ਬੋਡੀ ਕੰਮ ਕਰਦੀ ਰਹਿੰਦੀ ਆ ਵੀ ਹਾਂ ਮੈਨੂੰ ਖਾਣਾ ਦੇ ਹੋਰ ਮੈਂ ਹਜ ਕਰਾਂ ਤਾਂ ਹਜ ਕਰਾਂ ਤੇ ਉਹ ਸਾਈਟਾਂ ਤੇ ਮਤਲਬ ਜਾਈ ਜਾਂਦਾ ਲੱਗੀ ਜਾਂਦਾ ਪੇਟ ਵਧੀ ਜਾਂਦਾ ਸਾਡਾ ਓਵਰਵੇਟ ਹੋ ਜਾਂਦੇ ਆ ਓਬੀਸਿਟੀ ਹੋ ਜਾਂਦੀ ਹੈ ਜਿਹੜੀ ਕਿ ਮਤਲਬ ਬਹੁਤ ਹੱਦ ਤੱਕ ਬਹੁਤ ਬਿਮਾਰੀਆਂ ਦੀ ਮਾਂ ਆ
ਓਵਰਵੇਟ
ਹੋਣਾ ਜਾਂ ਓਬੀਸਿਟੀ ਇਹਦਾ ਸਾਨੂੰ ਕੰਟਰੋਲ ਕਰਨਾ ਚਾਹੀਦਾ ਤਿੰਨ ਟਾਈਮ ਖਾ ਲੋ ਚੰਗਾ ਵਧੀਆ ਖਾ ਲੋ ਔਰ ਇੱਕ ਹੋਰ ਚੀਜ਼ ਮੈਂ ਇੱਥੇ ਬੜੀ ਮੈਂਸ਼ਨ ਕਰਨਾ ਚਾਹੁੰਦਾ ਆ ਜਦੋਂ ਅਸੀਂ ਕੁਛ ਵੀ ਲੈ ਕੇ ਆਉਂਦੇ ਹਾਂ ਸੁਪਰ ਮਾਰਕੀਟ ਤੋਂ ਕੋਈ ਵੀ ਚੀਜ਼ ਹੁੰਦੀ ਹੈ ਉਹ ਚਾਹੇ ਹੈਲਦੀ ਹੋਵੇ ਚਾਹੇ ਬਿਸਕਿਟਸ ਹੋਣ ਜਾਂ ਕੋਈ ਹੋਰ ਚੀਜ਼ ਹੋਵੇ ਹੈਲਦੀ ਹੋਵੇ ਜਾਂ ਚਿਪਸ ਦਾ ਪੈਕਟ ਕੋਈ ਪਿਆ ਹੋਣਾ ਸੁਣਨ ਵਾਲੇ ਵੀ ਜਿੰਨੇ ਹੁੰਦੇ ਹੋਣੇ ਜਾਂ ਬਿਸਕਿਟ ਦਾ ਪੈਕਟ ਉਹਨਾਂ ਦੇ ਸਾਹਮਣੇ ਪਿਆ ਹੋਣਾ ਅਸੀਂ ਚਾਹ ਬਣਾ ਕੇ ਚਾਹ ਦੇ ਵਿਚ ਡਬੋੜ ਬੋ ਬਿਸਕੁਟ ਖਾਂਦੇ ਆ ਤੇ ਪਤਾ ਨੀ ਹੁੰਦਾ ਉਹਦੀ ਲਿਮਿਟ ਨੀ ਹੁੰਦੀ ਮਤਲਬ ਅਸੀਂ ਸਰਵਿੰਗ ਸਾਈਜ਼ ਹੁੰਦਾ ਆ ਕਿ ਤੁਸੀਂ ਕਿੰਨੇ ਖਾਣੇ ਆ ਸਾਰੀ ਦਿਹਾੜੀ ਚ, ਓਹਦੇ ਨੀਚੇ ਨਾ ਇੱਕ ਸਟਾਰ ਲਾ ਕੇ 2000 ਕੈਲੋਰੀਜ਼ ਓਹਦੇ ਅਕੋਰਡਿੰਗ ਕਿ ਇਹ ਤੁਸੀਂ 2 ਜਾਂ 3 ਖਾ ਸਕਦੇ ਹੋ। ਓਹਦਾ ਮਤਲਬ ਇਹ ਨੀ ਹੁੰਦਾ ਕਿ ਤੁਸੀਂ ਇੱਕ ਵਾਰੀ ਚ 2-3 ਖਾਣੇ ਆ, ਓਹਦਾ ਮਤਲਬ ਇਹ ਹੁੰਦਾ ਕਿ ਸਾਰੀ ਦਿਹਾੜੀ ਚ ਤੁਸੀਂ ਇਹ 3 ਖਾਣੇ ਆ, ਔਰ ਜਿੰਨੀ ਸ਼ੂਗਰ ਜਾਂ ਕਾਰਬ ਲੈ ਆਂਗੇ ਇੰਨੇ ਤੁਹਾਨੂੰ ਸਾਰੀ ਦਿਹਾੜੀ ਚ ਲੋੜ ਆ। ਤਾਂ ਮੋਟੇ ਹੁੰਦੇ ਆ ਕਿਉਂਕਿ ਅਸੀਂ ਮਤਲਬ ਸਵੇਰੇ ਮੰਨ ਲਓ 2-4 ਬਿਸਕੁਟ ਖਾ ਲਏ, ਫਿਰ ਚਿਪਸ ਖਾ ਲਏ, ਇੱਕ ਅੱਧੀ ਚੋਕਲੇਟ ਖਾ ਲਈ, ਤੇ ਜਿਹੜੇ ਅਸੀਂ ਮਤਲਬ ਮਿਹਨਤ ਮੁਸ਼ਕਤ ਕਰਨ ਵਾਲੇ ਨਹੀਂ ਹੈਗੇ ਬੰਦੇ, ਤੇ ਉਹ ਅਸੀਂ ਇੱਥੇ ਫੇਲ ਹੋ ਜਾਂਦੇ ਹਾਂ।
ਫੇਲ ਹੋ ਜਾਂਦੇ ਬਿਲਕੁਲ।
ਐਪਲ ਵੀ ਜਿੱਦਾਂ ਹੁਣ ਜੇ ਤੁਸੀਂ ਸੋਚੋ ਵੀ ਤੁਸੀਂ 4 ਐਪਲ ਖਾ ਲਓ, ਉਹ ਵੀ ਚੰਗੇ ਨੀ ਹੈਗੇ, ਹਨਾ। ਉਹ ਲਿਮਿਟ ਦੇ ਹਿਸਾਬ ਦੇ ਨਾਲ, ਲਿਮਿਟ ਦੇ ਹਿਸਾਬ ਦੇ ਨਾਲ ਹਰ ਇੱਕ ਚੀਜ਼ ਖਾਣੀ ਹੈ।
ਬਿਲਕੁਲ। ਸੋ ਜਸਪਾਲ ਰਾਮਾ ਸਿਡਨੀ ਤੋਂ ਉਹਨਾਂ ਨੇ ਵੀ ਮੈਸੇਜ ਕੀਤਾ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਬਹੁਤ ਸੋਹਣੀ ਜਾਣਕਾਰੀ ਆ, ਕਹਿੰਦੇ ਡਰਾਈਵਿੰਗ ਕਰਦੇ ਕਰਦੇ ਸੁਣ ਰਹੇ ਆ ਜੀ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ ਜਸਪਾਲ ਜੀ। ਤੇ ਜੀਮੇਲ ਦੇ ਰਾਹੀਂ ਸਾਨੂੰ ਹਰਜਿੰਦਰ ਘੁੰਮਣ ਅੰਕਲ ਕਾਫੀ ਮੈਸੇਜ ਕਰ ਰਹੇ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਅਲਸੀ ਦਾ ਤੇਲ ਵਰਤੋ, ਅਲਸੀ ਦੇ ਫੁੱਲ ਵਰਗੀ ਅਲਸੀ ਦੇ ਤੇਲ ਇਹਨਾਂ ਨੇ ਵਰਤਣ ਦਾ ਕਿਹਾ, ਤੇ ਕਿਹਾ ਕਿ ਮੌਸਮੀ ਫਲ ਖਾਂਦੇ ਰਹਿਣਾ ਚਾਹੀਦਾ। ਤੇ ਇਹਨਾਂ ਨੇ ਨਾਲ ਲਿਖਿਆ, ਫੀਮ ਮੰਗੇ ਰੇੜੀਆਂ ਤੇ ਪੋਸਤ ਮੰਗੇ ਗੰਨੇ, ਭਾਗ ਵਿਚਾਰੀ ਵਾਲੀ ਭੋਲੀ ਜੋ ਆਇਆ ਸੋ ਬੰਨੇ। ਸੋ ਮੈਨੂੰ ਇਹਨਾਂ ਨੇ ਪੰਜਾਬੀ ਚ ਲਿਖਿਆ, ਜਿਆਦਾ ਕਲੀਅਰਲੀ ਮੇਰੇ ਤੋਂ ਪੜਿਆ ਨੀ ਜਾ ਰਿਹਾ, ਪਰ ਇਹਨਾਂ ਨੇ ਇਹੀ ਕਿਹਾ ਭਈ ਕੋਈ ਕੁਛ ਮੰਗਦਾ ਤੇ ਕੋਈ ਕੁਛ ਮੰਗਦਾ, ਤੇ ਕਈ ਹੁੰਦੇ ਆ ਭੀ ਜੋ ਆ ਗਿਆ ਉਹ ਖਾਈ ਜਾਣਾ ਬਸ, ਹੈ ਨਾ। ਸੋ ਅਮਨਦੀਪ ਜੀ, ਅਸੀਂ ਲੋੜ ਦਾ ਖਾਓ, ਹਿਸਾਬ ਦਾ ਖਾਓ, ਬਿਲਕੁਲ। ਸੋ ਜੇ ਗੱਲ ਕਰੀਏ, ਅੱਜ ਕੱਲ ਜਿਹੜੀ ਓਬੇਸਿਟੀ ਕਹਿ ਲਈਏ, ਉਹ ਬੱਚਿਆਂ ਤੋਂ ਹੀ ਸ਼ੁਰੂ ਹੋ ਜਾਂਦੀ ਆ, ਹਨਾ। ਕਈ ਬੱਚਿਆਂ ਨੂੰ ਵੀ ਦੇਖੀਏ, 8-9 ਸਾਲ ਦੇ ਬੱਚਿਆਂ ਦੇ ਤੋਂ ਹੀ ਉਹ ਚੰਗੇ ਬੇਚਾਰੇ ਦੇਖਣ ਨੂੰ ਐ ਲੱਗਦੇ ਕਿ ਚੰਗੇ ਹੱਟੇ ਕੱਟੇ ਜਏ ਆ, ਤੇ ਟੀਨੇਜਰ ਤੱਕ ਆਉਂਦੇ ਆਉਂਦੇ ਫਿਰ ਉਹ ਚੀਜ਼ਾਂ ਵਰਸਟ ਹੋ ਜਾਂਦੀਆਂ ਆ। ਸੋ ਟੀਨੇਜਰ ਵਿੱਚ ਵੀ ਓਬੇਸਿਟੀ ਜਿਹੜੀ ਦੇਖਣ ਨੂੰ ਬਹੁਤ ਮਿਲਦੀ ਆ। ਸੋ ਕੀ ਇਹ ਜਿਹੜੀ ਡਾਇਟ ਆ, ਜਾਂ ਜੇ ਅਸੀਂ ਕਹਿ ਦਈਏ ਵੀ ਨਹੀਂ ਅਜੇ ਤਾਂ ਜੀ ਨਿਆਣਾ ਆ, ਇਹਨੂੰ ਜੋ ਮਰਜ਼ੀ ਖਾਣ ਦੋ, ਕੋਈ ਚੱਕਰ ਨਹੀਂ ਹੈਗਾ, ਸਭ ਹਜ਼ਮ ਹੋ ਜਾਂਦਾ ਆ। ਸੋ ਕੀ ਇਹ ਜਿਹੜੇ ਖਾਣ ਪੀਣ ਦੀ ਲਿਮਿਟ ਆ, ਜਾਂ ਖਾਣ ਪੀਣ ਦਾ ਪਰਹੇਜ਼ ਜਿਹਨੂੰ ਕਹਿ ਲਈਏ, ਉਹ ਬਚਪਨ ਤੋਂ ਹੀ ਕਰਵਾਉਣਾ ਚਾਹੀਦਾ?
ਹਾਂਜੀ, ਲਾਈਫ ਸਟਾਈਲ ਫੇਰ ਉੱਥੇ ਮਤਲਬ ਪਹਿਲਾ ਹੀ ਕੁਐਸਚਨ ਆ, ਲਾਈਫ ਸਟਾਈਲ ਆ ਜਾਂਦਾ ਹੈ, ਤੁਹਾਡਾ ਲਾਈਫ ਸਟਾਈਲ ਕਿੱਦਾਂ ਦਾ। ਹੁਣ ਬੱਚੇ ਆ ਆਪਣੇ, ਉਹਨੂੰ ਰੋਟੀ ਖਵਾਉਣ ਵਾਸਤੇ ਸਾਨੂੰ ਜਾਂ ਤਾਂ ਮੋਬਾਈਲ ਉਹਦੇ ਸਾਹਮਣੇ ਰੱਖਣਾ ਪੈਂਦਾ, ਤੇ ਜਾਂ ਫਿਰ ਟੀਵੀ ਤੇ ਕਾਰਟੂਨ ਲਾਉਣੇ ਪੈਂਦੇ ਨੇ, ਤਾਂ ਉਹ ਰੋਟੀ ਖਾਂਦਾ ਹੈ,
ਲਾਉਣੇ ਪੈਂਦੇ ਆ।
ਤੇ ਨਹੀਂ ਰੋਟੀ ਨਹੀਂ ਖਾਂਦਾ ਹੈਗਾ। ਇਹ ਗੱਲ ਸਹੀ ਹੈ ਕਿ ਬੱਚੇ ਦੇ ਸਭ ਕੁਛ ਹਜ਼ਮ ਹੁੰਦਾ ਆ, ਪਰ ਉਹ ਉਸ ਬੱਚੇ ਦੇ ਹੁੰਦਾ ਜਿਹੜਾ ਗਲੀ ਦੇ ਵਿੱਚ ਨਾ ਮਤਲਬ 8 ਘੰਟੇ ਟਾਇਰ ਡੰਡੇ ਨਾਲ ਭਜਾਈ ਜਾਂਦਾ ਸੀਗਾ, ਤੇ ਜਾਂ ਜਿਹੜਾ ਬੱਚਾ ਮਤਲਬ ਸ਼ਾਮ ਨੂੰ ਮੰਮੀ ਫੜ ਕੇ ਲੈ ਕੇ ਆਉਂਦੀ ਸੀ ਵੀ ਇਹਦੇ ਪੈਰ ਧੋਦੇ ਆ, ਤਾਂ ਤੂੰ ਮੰਜੇ ਚ ਵੜਨਾ ਆ, ਨਹੀਂ ਵੜਨਾ। ਉਹ ਬੱਚੇ ਦੇ ਹਜ਼ਮ ਹੁੰਦਾ,
ਨਹੀਂ
ਵੜਨਾ। ਇਸ ਬੱਚੇ ਦਾ ਨੀ ਹਜ਼ਮ ਹੁੰਦਾ ਜਿਹੜਾ ਟੀਵੀ ਦੇ ਸਾਹਮਣੇ ਬੈਠਾ ਰਹਿੰਦਾ ਆ,
ਜਿਹੜਾ ਰੋਟੀ ਵੀ ਟੀਵੀ ਦੇ ਅੱਗੇ ਬੈਠ ਕੇ ਫੋਨ ਦੇ ਨਾਲ ਬੈਠ ਕੇ ਖਾਂਦੇ ਆ।
ਮਤਲਬ ਉਹ ਕਦੇ ਬਾਹਰ ਨੀ ਜਾਣਾ, ਮੰਮੀ ਡੈਡੀ ਵੀ ਨੀ ਪਾਰਕ ਚ ਜਾਂਦੇ। ਉਹ ਬਹੁਤ ਚੰਗੇ ਮਾਪੇ ਨੇਗੇ ਜਿਹੜੇ ਆਪਣੇ ਬੱਚਿਆਂ ਨੂੰ ਥੋੜਾ ਬਹੁਤਾ ਸਪੋਰਟਸ ਲੈ ਕੇ ਜਾਂਦੇ ਨੇਗੇ, ਥੋੜੀ ਬਹੁਤੀ ਕੋਈ ਐਕਟੀਵਿਟੀ ਕਰਾਉਂਦੇ ਨੇ, ਚਾਹੇ ਉਹਨਾਂ ਦੇ ਘਰ ਦੇ ਮਤਲਬ ਉਹ ਕੌਂਸਲ ਦਾ ਹੀ ਬਣਾਇਆ ਹੋਵੇ ਕੋਈ ਛੋਟਾ ਜਿਹਾ ਗਰਾਊਂਡ, ਉੱਥੇ ਜਾ ਕੇ ਫੁੱਟਬਾਲ ਖੇਡ ਲਈ ਜਾਂ ਕੁਛ ਹੋਰ ਖੇਡ ਲਿਆ, ਤੇ ਉਹ ਬਹੁਤ ਵਧੀਆ ਚੀਜ਼ ਆ। ਹੁਣ ਮਤਲਬ ਡਿਜੀਟਲ ਈਰਾ ਆ, ਇੱਥੇ ਸਭ ਕੁਛ ਬਹਿ ਕੇ ਹੋ ਜਾਂਦਾ ਆ, ਔਰ ਬਿਮਾਰੀਆਂ ਵੀ ਵਧੀ ਜਾਂਦੀਆਂ ਨੇ। ਹੁਣ ਜਿਹੜੀ ਸ਼ੂਗਰ ਦੀ ਪਹਿਲਾਂ ਲਿਮਿਟ ਹੁੰਦੀ ਸੀ ਵੀ 40 ਸਾਲ ਦੇ ਨੂੰ ਹੁੰਦਾ, 45 ਸਾਲ ਦੇ ਨੂੰ, ਉਹ ਨੀਚੇ ਆਈ ਜਾਂਦਾ ਆ ਨੰਬਰ। ਆਸਟ੍ਰੇਲੀਆ ਦੇ ਵਿੱਚ ਜਿੱਦਾਂ ਲੇਟਲੀ ਇੱਕ ਸਟੱਡੀ ਹੋਈ ਹੈ ਜੀ, ਉਹਦੇ ਵਿੱਚ ਅਸੀਂ ਮਤਲਬ 4 ਚੋਂ 3 ਬੰਦੇ ਮਰੇ ਆ, ਆਸਟ੍ਰੇਲੀਆ ਦੇ ਵਿੱਚ ਹਾਂਜੀ ਤੇ ਇਹ ਮਤਲਬ
ਜੀ
ਇਹ ਸਾਡੇ ਹੱਥ ਚ ਆ ਤਾਂ ਬੱਚਿਆਂ ਨੂੰ ਜਿੱਦਾਂ ਮਿੱਠਾ ਚੋਕਲੇਟ ਆ ਟ੍ਰੀਟਸ ਨੇ ਗੀਆਂ ਕੋਈ ਚੀਜ਼ ਕਰਤੀ ਬੱਚਾ ਆਪਾਂ ਦਿੰਦੇ ਆ ਉਹਨੂੰ ਉਹਦੇ ਨਾਲ ਫਰੂਟਸ ਦੇ ਦੋ ਚੋਕਲੇਟ ਦੇ ਨਾਲੋ ਲੋਲੀਜ਼ ਦੇ ਨਾਲੋ ਹਨਾ ਤੇ ਮਤਲਬ ਬੇਸਣ ਦਾ ਕੜਾਹ ਬਣਾ ਕੇ ਦੇ ਦੋ ਘਿਓ ਨਾਲ ਬੇਸਣ ਦੇਸੀ ਘਿਓ ਤੇ ਦੁੱਧ ਤੇ ਮਤਲਬ ਕੁਛ ਗਲਤ ਹੋ ਹੀ ਨੀ ਸਕਦਾ
ਹੋ ਹੀ ਨੀ ਸਕਦਾ ਬਿਲਕੁਲ ਔਰ ਬਾਕੀ ਗੱਲ ਇਹ ਆ ਕਿ ਤੁਸੀਂ ਜੋ ਖਾਣੇ ਪੀਣੇ ਆ ਤੁਹਾਡਾ ਸਾਰਾ ਅਸਰ ਬੱਚੇ ਤੇ ਜਾਂਦਾ ਤੁਸੀਂ ਜੋ ਖਾਣੇ ਪੀਣੇ ਬੱਚੇ ਨੇ ਤੁਹਾਡੇ ਵੱਲ ਦੇਖ ਕੇ ਖਾਣਾ ਪੀਣਾ ਤੁਸੀਂ ਕਿੱਦਾਂ ਖਾਂਦੇ ਪੀਣੇ ਆ ਉਹ ਵੀ ਬੱਚੇ ਨੇ ਦੇਖਣਾ ਆ ਕਿੱਦਾਂ ਦਾ ਤੁਹਾਡਾ ਲਾਈਫ ਸਟਾਈਲ ਆ ਬੱਚੇ ਨੇ ਸਾਰਾ ਕੁਝ ਅਡਾਪਟ ਕਰਨਾ ਸੋ ਅਸੀਂ ਕੋਸ਼ਿਸ਼ ਕਰੀਏ ਆਪਣੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਚੰਗਾ ਖਾਈਏ ਔਰ ਥੋੜੀ ਬਹੁਤੀ ਐਕਟੀਵਿਟੀ ਕਰੀਏ ਚਾਹੇ ਵਾਕ ਹੋ ਗਈ ਜਾਂ ਪਾਰਕ ਜਿੱਦਾਂ ਅਮਨਦੀਪ ਹੁਣਾਂ ਨੇ ਕਿਹਾ ਚਲੇ ਜਾਈਏ ਸੋ ਬੱਚਿਆਂ ਨੇ ਦੇਖ ਕੇ ਸਿੱਖਣਾ ਸਾਨੂੰ ਸੋ ਅਸੀਂ ਪਹਿਲਾਂ ਆਪਣੇ ਆਪ ਨੂੰ ਸੁਧਾਰੀਏ ਮੈਨੂੰ ਲੱਗਦਾ ਔਰ ਘਰ ਚੋਂ ਚੀਜ਼ਾਂ ਲੈ ਕੇ ਹੀ ਨਾ ਆਈਏ ਜਿਨ੍ਹਾਂ ਜਿਹੜੀਆਂ ਲੱਗਦੀਆਂ ਪਈ ਹਾਂ ਜਿਨ੍ਹਾਂ ਨੂੰ ਖਾਣ ਤੋਂ ਡਰ ਲੱਗਦਾ ਜਿਨ੍ਹਾਂ ਨੂੰ ਖਾਣ ਤੋਂ ਲੱਗੇ ਪਈ ਹਾਂ
ਜਿਹੜੀਆਂ
ਫਾਇਦਾ
ਹਾਂ ਮਾੜੀਆਂ ਆ ਜਿਨ੍ਹਾਂ ਨੂੰ ਸਾਰੀਆਂ ਹੀ ਮਾੜੀਆਂ ਕਹਿੰਦੇ ਹੈਗੇ
ਸਾਰੀ ਮਾੜੀਆਂ ਕਹਿੰਦੇ ਬਿਲਕੁਲ
ਤੇ ਇੱਕ ਸ਼ੂਗਰ ਤੇ ਹੋਈ ਸੀ ਜੀ ਮਤਲਬ ਬਹੁਤ ਵੱਡੀ ਡਿਬੇਟ ਹੋਈ ਸੀ ਉਹ ਬਾਅਦ ਦੇ ਵਿੱਚ ਸਟੱਡੀਜ਼ ਵੀ ਹੋਈਆਂ ਲੋਕਾਂ ਨੇ ਆਰਟੀਕਲ ਵੀ ਲਿਖੇ ਕਿ ਕਿੱਦਾਂ ਸ਼ੂਗਰ ਨੂੰ ਇਸ ਦੁਨੀਆਂ ਦੇ ਵਿੱਚ ਲਿਆਂਦਾ ਗਿਆ ਸੀਗਾ ਤੇ ਉਹ ਸ਼ਾਇਦ ਉਹ ਪੰਜਾਬੀ ਚ ਉਹਦਾ ਅਨੁਵਾਦ ਕਰਕੇ ਆਪਾਂ ਪਾਵਾਂਗੇ ਤੁਹਾਨੂੰ ਦਊਂਗਾ ਮੈਂ ਤਾਂ ਕਿ ਪਤਾ ਲੱਗੇ ਕਿ ਸ਼ੂਗਰ ਨੂੰ ਪਹਿਲਾਂ ਡਾਇਟਰੀ ਫੈਟ ਕੰਪਲਸਰੀ ਡਾਇਟਰੀ ਫੈਟ ਕਿਹਾ ਜਾਂਦਾ ਸੀਗਾ ਜਦੋਂ ਇੰਟਰੋਡਿਊਸ ਕਰਵਾਈ ਅੱਜ ਸ਼ੂਗਰ ਨੇ ਟੇਕ ਓਵਰ ਕਰ ਲਿਆ ਇਸ ਦੁਨੀਆਂ ਤੇ ਹਰ ਇੱਕ ਚੀਜ਼ ਤੁਸੀਂ ਲੋ ਫੈਟ ਚੀਜ਼ ਦੇਖਦੇ ਫਿਰ ਆਪਾਂ ਲੇਬਲ ਦੇਖਦੇ ਹਾਂ ਲੋ ਫੈਟ ਪਰ ਉਹਦੇ ਵਿੱਚ ਹਿਡਨ ਸ਼ੂਗਰ ਨੀ ਦੇਖਦੇ ਉਹਦੇ ਆਰਟੀਕਲ ਨੰਬਰ ਹੁੰਦੇ ਆ ਉਹ ਆਰਟੀਕਲ ਨੰਬਰ ਡਿਸਾਈਡ ਕਰਦੇ ਕਿੰਨੀ ਸ਼ੂਗਰ ਆ ਇਹਦੇ ਵਿੱਚ ਏਦਾਂ ਦੀਆਂ ਮਤਲਬ ਨਾਰਮਲ ਚੀਜ਼ਾਂ ਆ ਜਿੱਦਾਂ ਪ੍ਰੈਗਨੈਂਟ ਵੂਮੈਨ ਹੁੰਦੀਆਂ ਆਪਣੇ ਇੱਥੇ ਕੁੜੀਆਂ ਆ ਨਵੀਆਂ ਜਿਹੜੇ ਕਪਲ ਆ ਰਹੇ ਨੇਗੇ ਉਹ ਇੱਕ ਮੈਡੀਸਨ ਆਉਂਦੀ ਆ ਕਿ ਡਾਕਟਰ ਲਾ ਦਿੰਦਾ ਕਿ ਜੇ ਤੁਸੀਂ ਪ੍ਰੈਗਨੈਂਟ ਹੋ ਤਾਂ ਤੁਸੀਂ ਇਹ ਲਓ ਤੁਹਾਡੇ ਸਾਰਾ ਕੁਛ ਪੂਰਾ ਹੋਊਗਾ ਜੋ ਵੀ ਘਾਟਾਂ ਵਾਧਾਂ ਆ ਮਤਲਬ ਚੰਗੀ ਤਰ੍ਹਾਂ ਤੁਹਾਡੀ ਬੇਬੀ ਦੀ ਗਰੋਥ ਹੋਊਗੀ ਪਹਿਲਾਂ ਨੀ ਸੀ ਲੈਂਦੇ ਪਹਿਲਾਂ ਦੇਸੀ ਖੁਰਾਕ ਖਾਂਦੇ ਸੀ ਵਧੀਆ ਕੰਮ ਕਰਦੇ ਸੀਗੇ ਤੇ ਹੁਣ ਵੀ ਸਾਨੂੰ
ਬਿਲਕੁਲ
ਮਤਲਬ ਕੰਮ ਵੀ ਕਰਨਾ ਚਾਹੀਦਾ ਵਾਕ ਹੋ ਗਈ ਸੈਰ ਹੋ ਗਈ ਜੋ ਵੀ ਕਰੋ ਤੇ ਨਾਲ ਨਾਲ ਦੇਸੀ ਖੁਰਾਕ ਵੀ ਖਾਓ ਸਾਰਾ ਕੁਛ ਖਾਓ ਛੱਡੋ ਨਾ ਕੁਛ ਤੇ ਤਾਂ ਕਿ ਤੁਹਾਨੂੰ ਸਾਰੇ ਲੋੜੀ ਦੇ ਨਿਊਟ੍ਰੀਸ਼ਨ ਮਿਲ ਸਕਣ
ਬਿਲਕੁਲ ਔਰ ਅਮਨਦੀਪ ਅੱਜ ਕੱਲ ਦਾ ਸਾਡਾ ਲਾਈਫ ਸਟਾਈਲ ਜਿਹੜਾ ਹੋ ਗਿਆ ਚਲੋ ਜੇ ਸਾਡੇ ਕੋਲ ਅਸੀਂ ਉਸ ਚੀਜ਼ ਨੂੰ ਲੈ ਵੀ ਸਕਦੇ ਆ ਅਸੀਂ ਉਸ ਚੀਜ਼ ਤੇ ਖਰਚ ਵੀ ਸਕਦੇ ਆ ਅੱਜ ਕੱਲ ਜੇ ਤੁਹਾਡੇ ਵਾਲ ਖਰਾਬ ਆ ਤੇ ਹੇਅਰ ਐਕਸਪਰਟ ਕੋਲ ਜਾਂਦੇ ਆ ਈਵਨ ਨੇਲਸ ਆ ਤੇ ਨੇਲਸ ਐਕਸਪਰਟ ਕੋਲ ਜਾਂਦੇ ਆ ਹਨਾ ਔਰ ਜੇ ਤੁਸੀਂ ਬਿਮਾਰ ਆ ਤੇ ਤੁਸੀਂ ਡਾਕਟਰ ਕੋਲ ਜਾਂਦੇ ਸੋ ਇਸੇ ਤਰ੍ਹਾਂ ਮੈਨੂੰ ਲੱਗਦਾ ਇੱਕ ਤੁਹਾਡਾ ਫਿਟਨੈਸ ਐਕਸਪਰਟ ਜਿਹੜਾ ਉਹ ਵੀ ਤੁਹਾਨੂੰ ਵਧੀਆ ਰਾਏ ਦੇ ਸਕਦਾ ਸੋ ਆਪ ਨਾ ਐਵੇਂ ਗਲਤ ਫਹਿਮੀਆਂ ਦੇ ਵਿੱਚ ਜਾਂ ਇਹਨਾਂ ਭਰਮਾਂ ਦੇ ਵਿੱਚ ਪਏ ਰਹੀਏ ਜੇ ਤੁਹਾਨੂੰ ਲੱਗਦਾ ਕਿ ਹਾਂ ਇਹ ਤੁਹਾਡਾ ਜ਼ਿੰਦਗੀ ਦਾ ਮੋਟਿਵ ਆ ਤੁਸੀਂ ਆਪਣਾ ਭਾਰ ਘਟਾਉਣਾ ਹੀ ਘਟਾਉਣਾ ਤੇ ਜ਼ਰੂਰ ਕਿਸੇ ਫਿਟਨੈਸ ਐਕਸਪਰਟ ਦੇ ਕੋਲੋਂ ਜਿਹੜੀ ਰਾਏ ਲੈਣੀ ਬਹੁਤ ਜ਼ਰੂਰੀ ਬਣ ਜਾਂਦੀ ਆ ਬਜਾਏ ਇਹਦੇ ਕਿ ਤੁਸੀਂ ਅਸੀਂ ਯੂਟਿਊਬ ਤੋਂ ਦੇਖ ਕੇ ਜਾਂ ਇਧਰੋਂ ਉਧਰੋਂ ਸੁਣ ਕੇ ਆਪਣੇ ਆਪ ਉੱਤੇ ਐਕਸਪੈਰੀਮੈਂਟ ਕਰੀਏ ਉਹ ਵੀ ਖਰਾਬ ਕਰਦੇ ਆ ਸੋ ਇਹਦੇ ਲਈ ਫਿਟਨੈਸ ਐਕਸਪਰਟ ਜਿਹੜਾ ਉਹਦੇ ਤੋਂ ਰਾਏ ਲੈਂਦੇ ਰਹਿਣਾ ਚਾਹੀਦਾ ਤੇ ਅਮਨਦੀਪ ਫਿਟਨੈਸ ਐਕਸਪਰਟ ਆ ਬਹੁਤ ਵਧੀਆ ਤੇ ਜਿੱਦਾਂ ਮੈਂ ਪਹਿਲਾਂ ਕਿਹਾ ਤੇ ਹੁਣ ਨੀ ਅਸੀਂ ਇਹਨਾਂ ਨੂੰ ਜਾਣ ਦੇਣਾ ਇਹ ਹੁਣ ਹਰਮਨ ਪਰਿਵਾਰ ਦਾ ਹਿੱਸਾ ਆ ਸੋ ਟਾਈਮ ਟਾਈਮ ਤੇ ਅਸੀਂ ਜ਼ਰੂਰ ਇਹਨਾਂ ਨੂੰ ਪ੍ਰੋਗਰਾਮ ਚ ਲੈਂਦੇ ਰਹਿਣਾ ਤੇ ਇਹਨਾਂ ਤੋਂ ਅਸੀਂ ਜ਼ਰੂਰ ਜਿਹੜੀਆਂ ਸਲਾਹਾਂ ਆਪਣੀ ਸਿਹਤ ਬਾਰੇ ਲੈਂਦੇ ਰਹਿਣਾ ਸੋ ਅਮਨਦੀਪ ਤੁਸੀਂ ਇੱਕ ਵਾਰੀ ਆਪਣਾ ਫੋਨ ਨੰਬਰ ਜਾਂ ਤੁਹਾਨੂੰ ਕੋਈ ਕਿੱਦਾਂ ਕੰਟੈਕਟ ਕਰ ਸਕਦਾ ਜੇ ਕਿਸੇ ਨੇ ਆਪਣੀ ਤੁਹਾਡੇ ਤੋਂ ਕੋਈ ਸਲਾਹ ਲੈਣੀ ਹੈ ਜਾਂ ਆਪਣਾ ਡਾਇਟ ਪਲਾਨ ਬਣਵਾਉਣਾ ਤੇ ਉਹਦੇ ਲਈ ਦੱਸ ਦੋ ਤੁਸੀਂ
ਮੈਂ ਆਪਣਾ ਨੰਬਰ ਹੈਗਾ ਹੈ ਜੀ ਮੇਰਾ ਬਿਜ਼ਨਸ ਨੰਬਰ ਹੈਗਾ ਉਹ ਦੇ ਦਿੰਦਾ ਵੈਬਸਾਈਟ ਦਾ ਹਜੇ ਥੋੜਾ ਚੱਲ ਰਿਹਾ ਕੰਮ ਤੇ ਉਹ ਮਤਲਬ ਚੱਲੂਗਾ ਕਾਫੀ ਟਾਈਮ ਨੂੰ ਲੱਗ ਜਾਣਾ ਹੈ ਉਹਦੇ ਉੱਤੇ ਆਪਾਂ ਥੋੜੇ ਜੇ ਇਨਫੋਰਮੇਸ਼ਨ ਹੋਰ ਐਡ ਕਰਨੀ ਆ ਪੰਜਾਬੀ ਦੇ ਵਿੱਚ ਵੀ ਵੀਡੀਓਜ਼ ਪਾਉਣੀਆਂ ਆ ਤੇ ਮੋਬਾਈਲ ਨੰਬਰ ਹੈ ਜੀ ਮੇਰਾ ਨੋਟ ਕਰ ਲੋ ਜੇ ਸੱਜਣ ਜਿਹੜੇ ਵੀ ਜੁੜੇ ਹੋਏ ਨੇ ਨਾਲ ਆਪਣੇ
ਜੀ ਜੀ ਮੈਨੂੰ ਆਇਆ ਜਗਤਾਰ ਭਾਜੀ ਦਾ ਵੀ ਕਿ ਇਹਨਾਂ ਦਾ ਫੋਨ ਨੰਬਰ ਜ਼ਰੂਰ ਦਿਓ
ਅੱਛਾ ਜੀ ਇਹ ਨੰਬਰ ਹੈਗਾ ਜੀ ਮੇਰਾ 0469
ਔਰ ਜੇ ਮੈਨੂੰ ਲੱਗਦਾ ਤੁਸੀਂ ਆਸਟ੍ਰੇਲੀਆ ਤੋਂ ਬਾਹਰ ਆ ਤੇ 0 ਨਹੀਂ ਲੱਗਣਾ ਪਲੱਸ 61 ਲੱਗੇਗਾ ਹਾਂਜੀ ਇੱਕ ਵਾਰੀ ਫੇਰ ਲਿਖਾ ਦੋ
ਪਲੱਸ 61 469 343 215
ਸੋ 04693432 15 ਇਹ ਨੰਬਰ ਹੈ ਜੀ ਸੋ ਬਿਲਕੁਲ ਤੁਸੀਂ ਇਹਨਾਂ ਨਾਲ ਪਰਸਨਲੀ ਵੀ ਗੱਲ ਕਰ ਸਕਦੇ ਹੋ ਫੋਨ ਤੇ ਇਸ ਤੋਂ ਇਲਾਵਾ ਨਹੀਂ ਤਾਂ ਜ਼ਰੂਰ ਮੈਂ ਕੋਸ਼ਿਸ਼ ਕਰਿਆ ਕਰਾਂਗੀ ਭਈ ਮਹੀਨੇ ਵਿੱਚ ਇੱਕ ਵਾਰ ਤੇ ਜ਼ਰੂਰ ਇਹਨਾਂ ਨੂੰ ਲਹਿਰਾ ਪ੍ਰੋਗਰਾਮ ਦੇ ਵਿੱਚ ਲੈ ਕੇ ਆਈਏ ਕਿਉਂਕਿ ਮੋਟਾਪਾ ਇੱਕ ਇਹੋ ਜਿਹੀ ਚੀਜ਼ ਹੈ ਜਿਹਨੂੰ ਇੱਕ ਪ੍ਰੋਗਰਾਮ ਦੇ ਵਿੱਚ ਅਸੀਂ ਜੇ ਕਹੀਏ ਤੇ ਉਹਦੇ ਤੇ ਹੱਥ ਕਾਬੂ ਨਹੀਂ ਪਾ ਸਕਦੇ ਹੈ ਨਾ ਕਿਉਂਕਿ ਕਈਆਂ ਨੂੰ ਥਾਇਰਾਇਡ ਕਰਕੇ ਹੋਣਾ ਆ ਕਈਆਂ ਦੀ ਆਪਣੀ ਕੋਈ ਹੋਰ ਪ੍ਰੋਬਲਮ ਹੈਲਥ ਇਸ਼ੂ ਹੋਣਾ ਉਹਦੇ ਕਰਕੇ ਹੋਣਾ ਸੋ ਅਸੀਂ ਇਹਨਾਂ ਸਾਰੇ ਜਿਹੜੇ ਵਿਸ਼ੇ ਆ ਇਹਨਾਂ ਨੂੰ ਜ਼ਰੂਰ ਛੂਹਣ ਦੀ ਕੋਸ਼ਿਸ਼ ਕਰਾਂਗੇ ਸੋ ਅਮਨਦੀਪ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੋ ਕੁਛ ਹੋਰ ਜੇ ਤੁਸੀਂ ਅੱਜ ਕਹਿਣਾ ਚਾਹੋ ਤੇ ਮੈਨੂੰ ਜ਼ਰੂਰ ਦੱਸ ਕੇ ਜਾਓ ਸਾਨੂੰ ਅੱਜ ਦੱਸਦੇ ਜਾਓ ਇਸ ਡਾਇਟ ਦੇ ਬਾਰੇ ਜੇ ਤੁਸੀਂ ਜਾਂਦੇ ਜਾਂਦੇ ਕੋਈ ਟਿਪਸ ਦੇਣਾ ਚਾਹੁੰਦੇ ਹੋਵੋ ਕਿਉਂਕਿ ਪ੍ਰੋਗਰਾਮ ਚ ਹੁਣ ਜ਼ਿਆਦਾ ਟਾਈਮ ਨਹੀਂ ਰਿਹਾ ਪਰ ਫਿਰ ਵੀ ਜੇ ਕੁਛ ਜਿਹੜੇ ਭਾਰ ਘਟਾਉਣ ਲਈ ਲੋਕ ਹੈਗੇ
ਹਾਂਜੀ ਬੇਸਿਕ ਟਿਪਸ ਇਹ ਆ ਮੇਰੇ ਜਿਨ੍ਹਾਂ ਨੇ ਵਜ਼ਨ ਘਟਾਉਣਾ ਆ ਜਿਹੜੇ ਇਸ ਵਜ਼ਨ ਘਟਾਉਣ ਵਾਲੀ ਜਰਨੀ ਦੇ ਵਿੱਚ ਹੈਗੇ ਨੇ ਗੇ ਦਸ ਘੰਟਿਆਂ ਤੋਂ ਟਾਈਮ ਘਟਾ ਲੋ ਖਾਣ ਦਾ ਤੇ 10 ਘੰਟੇ ਜਿੱਦਾਂ ਸਵੇਰੇ ਤੁਸੀਂ 8 ਵਜੇ ਖਾਂਦੇ ਹੋ ਤੇ ਸ਼ਾਮ ਨੂੰ 6 ਵਜੇ ਖਾ ਲੋ ਸਵੇਰੇ 8 ਵਜੇ ਬ੍ਰੇਕਫਾਸਟ ਹੋ ਗਿਆ ਤੇ 5 ਘੰਟਿਆਂ ਬਾਅਦ ਤੁਹਾਡਾ ਲੰਚ ਹੋ ਗਿਆ 5 ਘੰਟਿਆਂ ਬਾਅਦ ਡਿਨਰ ਹੋ ਗਿਆ ਨਾਲ ਸੈਲਡ ਵਗੈਰਾ ਖਾਓ ਹਰੀਆਂ ਸਬਜ਼ੀਆਂ ਕੱਚੀਆਂ ਇੱਕ ਅੱਧਾ ਫਰੂਟ ਐਡ ਕਰ ਸਕਦੇ ਹੋ ਤੁਸੀਂ ਤਾਂ ਕਿ ਉਹ ਜਿਹੜਾ ਫਾਈਬਰ ਆ ਤੁਹਾਨੂੰ ਉਹ ਮਿਲ ਜਾਵੇ ਤੁਹਾਨੂੰ ਜ਼ਿਆਦਾ ਭੁੱਖ ਨਾ ਲੱਗੇ ਫੈਟ ਹੈਲਦੀ ਫੈਟਸ ਐਡ ਕਰ ਲੋ ਜਿੱਦਾਂ ਬਦਾਮ ਹੋ ਗਏ ਕਾਜੂ ਹੋ ਗਏ ਤੇ ਆਪਣੇ ਅਖਰੋਟ ਹੋ ਗਏ ਤੇ ਹੋਰ ਸੀਡਸ ਹੋ ਗਏ ਕਿੰਨੇ ਅਵਕਾਡੋ ਗੁੱਡ ਫੈਟ ਆ ਤੇ ਕੋਕੋਨਟ ਓਇਲ ਤੁਸੀਂ ਉਹ ਲੈ ਸਕਦੇ ਹੋ ਗੁੱਡ ਫੈਟ ਹੈ ਤੇ ਓਲਿਵ ਓਇਲ ਘਿਓ ਆਪਣਾ ਦਹੀਂ ਲੱਸੀ ਦੁੱਧ ਤੇ ਏਦਾਂ ਦੀਆਂ ਚੀਜ਼ਾਂ ਮੈਂ ਮਤਲਬ ਸਿੱਖਿਆ ਮੈਂ ਵੈਸਟਰਨ ਚੋਂ ਇਹ ਸਾਰਾ ਕੁਛ ਪਰ ਮੈਂ ਆਪਣੇ ਜਿਹੜਾ ਆਪਣੇ ਖਾਣਾ ਹੈਗਾ ਅਸੀਂ ਨਹੀਂ ਸਟਿੱਕ ਕਰ ਸਕਦੇ ਡਾਇਟ ਦੇ ਨਾਲ ਜਿਹਦੇ ਵਿੱਚ ਬਰਾਊਨ ਰਾਈਸ ਬੋਇਲਡ ਚਿਕਨ ਹੋਵੇ ਤਾਂ ਮੈਂ ਚਾਹੁੰਦਾ ਵੀ ਮੈਂ ਆਪਣਾ ਦੇਸੀ ਜਿਹੜੀਆਂ ਚੀਜ਼ਾਂ ਆ ਉਹਦੇ ਵਿੱਚ ਐਡ ਕਰਾਂ ਜਿਹੜੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਆ ਤੇ ਉਹਨਾਂ ਦੇ ਵਿੱਚ ਵੀ ਸੇਮ ਨਿਊਟ੍ਰੀਸ਼ਨ ਹੈਗਾ ਤੇ ਵਧੀਆ ਫਾਇਦਾ ਲੈ ਸਕਦੇ ਹੋ ਤੁਸੀਂ ਤੇ ਕਿਉਂਕਿ ਆਪਣਾ ਹਾਂਜੀ ਹਾਂਜੀ ਹਾਂਜੀ
ਜੀ ਸੋਰੀ ਜਿਹੜਾ ਤੁਸੀਂ ਬਰਾਊਨ ਮੈਂ ਤੁਹਾਡੀ ਗੱਲ ਟੋਕੀ ਸੋਰੀ ਬਟ ਜਿਹੜਾ ਬਰਾਊਨ ਰਾਈਸ ਦੀ ਗੱਲ ਤੁਸੀਂ ਕੀਤੀ ਕਿ ਬਰਾਊਨ ਰਾਈਸ ਅੱਜ ਕੱਲ ਮੰਨੇ ਜਾਂਦੇ ਵੀ ਬਹੁਤ ਵਧੀਆ ਸਾਡੀ ਹੈਲਥ ਦੇ ਲਈ ਆ ਸੋ ਉਹ ਤੁਸੀਂ ਕੀ ਸੋਚਦੇ ਹੋ ਉਹਦੇ ਬਾਰੇ ਚ
ਡਿਪੈਂਡ ਕਰਦਾ ਜੀ ਗੋਲ ਕੀ ਹੈਗਾ ਜਿੱਦਾਂ ਹੁਣ ਮੇਰੇ ਜਿਹੜੇ ਜਿਮ ਜਾਂਦੇ ਆ ਮੁੰਡੇ ਹਾਂਜੀ ਜਿਮ ਜਾਂਦੇ ਆ ਜਿਹੜੇ ਜਿਵੇਂ ਉਹਨਾਂ ਨੂੰ ਮਤਲਬ ਬਰਾਊਨ ਰਾਈਸ ਦੀ ਜਗ੍ਹਾ ਤੇ ਕੁਛ ਹੋਰ ਪਾ ਦੇਵਾਂ ਜਾਂ ਕਿਨੂਆ ਪਾ ਦੇਵਾਂ ਉਹ ਮੰਨਦੇ ਨੀ ਹੈਗੇ ਉਹਨਾਂ ਨੂੰ ਜਿੰਨਾ ਟਾਈਮ ਬਰਾਊਨ ਰਾਈਸ ਨਾ ਪਾਈਏ ਤਾਂ ਉਹ ਉਹਨਾਂ ਨੂੰ ਉਹਨਾਂ ਦੇ ਮਨ ਨੂੰ ਧਰਾਸ ਨੀ ਆਉਂਦਾ ਸੋ ਵੇਟ ਲਾਸ ਵਾਸਤੇ ਸਾਨੂੰ ਦਾਲਾਂ ਖਾਓ ਰੋਟੀ ਘੱਟ ਖਾਓ ਤੇ ਉਹਦੇ ਵਿੱਚ ਫੈਟ ਐਡ ਕਰ ਲੋ ਪਨੀਰ ਵਗੈਰਾ ਐਡ ਕਰ ਲੋ ਤੇ ਸਬਜ਼ੀਆਂ ਹੋ ਗਈਆਂ ਫਰੂਟ ਦੁੱਧ ਦਹੀਂ ਸਾਰਾ ਕੁਛ 3 ਟਾਈਮ ਖਾਓ ਕੋਈ ਸਨੈਕ ਵਗੈਰਾ ਨਾ ਲਓ ਮਿੱਠਾ ਨਾ ਲਓ ਤੇ ਬਾਕੀ ਦੇਖਦੇ ਆ ਨੈਕਸਟ ਪ੍ਰੋਗਰਾਮ ਦੇ ਵਿੱਚ ਹੋਪਫੁਲੀ ਮੈਂ ਇੱਕ ਸਿਰੇ ਤੋਂ ਸਟਾਰਟ ਕਰੂੰਗਾ ਤਾਂ ਕਿ ਉਹ ਆਪਾਂ ਇੱਕ 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 ਗੱਲ ਨੂੰ ਟਾਰਗੇਟ ਕਰ ਲਿਆ ਕਰੀਏ ਉਹ ਸਾਰੇ ਹੱਲ ਹੋ ਜਾਣ ਮਤਲਬ ਨਹੀਂ ਤਾਂ ਹੁਣ ਤਾਂ ਆਪਾਂ ਕਿਸੇ ਦਾ ਹੱਲ ਵੀ ਨਹੀਂ ਕਰ ਸਕਦੇ ਔਰ ਗੱਲਾਂ ਵੀ ਨਹੀਂ ਮੁੱਕਣੀਆਂ ਸ਼ਾਇਦ
ਨਹੀਂ ਬਿਲਕੁਲ ਇਹ ਤਾਂ ਤੁਹਾਨੂੰ ਇੰਟਰੋਡਿਊਸ ਕਰਨਾ ਸੀ ਸਾਰਿਆਂ ਦੇ ਨਾਲ ਸੋ ਹਰੀਸ਼ ਅਰੋੜਾ ਹੁਣਾਂ ਦਾ ਵੀ ਮੈਸੇਜ ਆਇਆ ਕਹਿੰਦੇ ਸਤਿ ਸ਼੍ਰੀ ਅਕਾਲ ਸੁਪ੍ਰੀਤ ਜੀ ਤੇ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ ਕਹਿੰਦੇ ਸੁਪ੍ਰੀਤ ਅਮਨਦੀਪ ਨਾਮ ਸਾਡੇ ਵਾਸਤੇ ਵੈਸੇ ਹੀ ਬਹੁਤ ਲਾਈਵ ਆਂਦਾ ਜੀ ਹੈ ਨਾ ਬਿਲਕੁਲ ਹਰੀਸ਼ੀ ਮੈਂ ਵੀ ਇਹੀ ਸੋਚ ਰਹੀ ਸੀ ਹੁਣ ਅਮਨਦੀਪ ਸੋਚਦੇ ਹੁਣ ਇਹ ਕੀ ਗੱਲਾਂ ਕਰ ਰਹੇ ਆ ਗੱਲ ਐਕਚੁਅਲੀ ਇਹ ਕਿ ਸਾਡੇ ਹਰਮਨ ਰੇਡੀਓ ਦੇ ਡਾਇਰੈਕਟਰ ਜਿਹੜੇ ਉਹਨਾਂ ਦਾ ਨਾਮ ਵੀ ਅਮਨਦੀਪ ਹੈ ਅਮਨਦੀਪ ਸਿੰਘ ਸਿੱਧੂ ਹੋਣੀ ਸੋ ਬਿਲਕੁਲ ਉਹਨਾਂ ਦੇ ਉਹ ਸਾਡੇ ਨਾਲ ਬੜੇ ਚੰਗੇ ਵਿਚਾਰ ਸਾਂਝੇ ਕਰਦੇ ਹੁੰਦੇ ਆ ਉਹਨਾਂ ਦੇ ਵਿਚਾਰ ਬੜੇ ਹਾਈ ਲੈਵਲ ਦੇ ਹੁੰਦੇ ਆ ਤੇ ਉਹ ਕਹਿ ਲਓ ਸਾਡੀ ਮੈਂਟਲ ਹੈਲਥ ਵਾਸਤੇ ਬਹੁਤ ਵਧੀਆ ਤੇ ਹੁਣ ਇਹ ਅਮਨਦੀਪ ਜਿਹੜੇ ਸਾਨੂੰ ਮਿਲੇ ਆ ਇਹ ਸਾਡੀ ਫਿਜ਼ੀਕਲ ਹੈਲਥ ਦੇ ਲਈ ਮੈਨੂੰ ਲੱਗਦਾ ਬਹੁਤ ਵਧੀਆ ਸਾਬਿਤ ਹੋਣਗੇ। ਸੋ ਬਹੁਤ ਵਧੀਆ ਲੱਗਾ ਅਮਨਦੀਪ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਕੇ। ਘੰਟਾ ਕਿਵੇਂ ਨਿਕਲ ਗਿਆ ਮੈਨੂੰ ਵੀ ਨਹੀਂ ਪਤਾ ਲੱਗਾ। ਸੋ ਉਮੀਦ ਕਰਦੇ ਹਾਂ ਜੀ ਸਾਰੇ ਸਰੋਤਿਆਂ ਨੇ ਵੀ ਜ਼ਰੂਰ ਪ੍ਰੋਗਰਾਮ ਪਸੰਦ ਕੀਤਾ ਹੋਣਾ ਹੈ। ਔਰ ਤੁਹਾਡੇ ਲਈ ਵੀ ਇੱਕ ਮੇਰੀ ਰਿਕੁਐਸਟ ਹੀ ਹੈ ਕਿ ਜ਼ਰੂਰ ਸਾਡੇ ਪ੍ਰੋਗਰਾਮ ਦੇ ਵਿੱਚ ਆਉਂਦੇ ਜਾਂਦੇ ਰਿਹਾ ਕਰੋ, ਜਾਂ ਕੋਸ਼ਿਸ਼ ਕਰਾਂਗੇ ਕਿ ਇੱਕ ਪ੍ਰੋਗਰਾਮ ਅਸੀਂ ਸਪੈਸ਼ਲ ਜਿਹੜਾ ਇਹ ਹੀ ਬਣਾਇਆ ਜਾਵੇ ਆਪਣੀ ਫਿਟਨੈਸ ਦੇ ਨਾਲ। ਤੇ ਜਗਤਾਰ ਗਿੱਲ ਭਾਜੀ ਨੇ ਮੈਸੇਜ ਕੀਤਾ, ਕਹਿੰਦੇ ਮੇਰਾ ਇੱਕ ਦੋਸਤ ਹੈ ਬਿਜ਼ਨਸਮੈਨ ਹੈ, ਕਾਫੀ ਬਹੁਤ ਹੈਵੀ ਹੈ, ਕਹਿੰਦੇ ਉਹਨੇ ਇੱਕ ਟ੍ਰੇਨੀ ਰੱਖਿਆ ਹੈ, ਉਹਦਾ ਆਪਣਾ ਭਾਰ ਤਾਂ ਘਟਿਆ ਨਹੀਂ ਪਰ ਟ੍ਰੇਨੀ ਦਾ ਵੱਧ ਗਿਆ। ਠੀਕ ਆ ਠੀਕ ਆ ਭਾਜੀ। ਸੋ ਕੋਈ ਗੱਲ ਨੀ, ਉਹ ਟ੍ਰੇਨੀ ਨੂੰ ਵੀ ਕਹੋ ਵੀ ਤੁਸੀਂ ਸਾਡਾ ਪ੍ਰੋਗਰਾਮ ਸੁਣਿਆ ਕਰੋ, ਹੁਣ ਦੇਖਿਓ ਸਾਰਿਆਂ ਦੇ ਭਾਰ ਘਟਾ ਦੇਣੇ, ਹਰਮਨ ਪਰਿਵਾਰ ਦੇ ਵਿੱਚ ਕੋਈ ਬੰਦਾ ਮੋਟਾ ਨਹੀਂ ਰਹਿ ਜਾਣਾ। ਮੈਂ ਤੇ ਆਪ ਬਹੁਤ ਖੁਸ਼ ਹਾਂ, ਮੈਂ ਤੇ ਆਪ ਘਟਾਉਣਾ ਆ। ਸੋ ਜ਼ਰੂਰ ਅਮਨਦੀਪ ਤੁਹਾਡੇ ਤੋਂ ਅਸੀਂ ਲਾਹਾ ਲਵਾਂਗੇ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਸਮਾਂ ਕੱਢਣ ਦੇ ਲਈ।
ਬਹੁਤ ਤੁਹਾਡਾ ਵੀ, ਸਰੋਤਿਆਂ ਦਾ ਵੀ, ਸਾਰਿਆਂ ਦਾ। ਜੇ ਕੋਈ ਲਫ਼ਜ਼ ਇੱਧਰ ਉੱਧਰ ਹੋ ਗਿਆ ਹੋਵੇ ਤਾਂ ਮਾਫ਼ੀ ਚਾਹੁੰਦਾ ਆ। ਤੇ ਉਮੀਦ ਕਰਦਾ ਆ ਇਸ ਪਾਸੇ ਨੂੰ ਕਾਫੀ ਜਿਹੜੀਆਂ ਮੁਸ਼ਕਿਲਾਂ ਜਾਂ ਸਵਾਲ ਨੇਗੇ ਆਪਣੇ ਜਿਹੜੇ ਲਿਸਨਰਸ ਦੇ, ਉਹ ਹੱਲ ਕਰ ਸਕਾਂਗੇ ਤੇ ਉਹਨਾਂ ਦੀਆਂ ਆਸਾਂ ਤੇ ਖਰੇ ਉਤਰਾਂਗੇ। ਤੇ ਬਸ ਜੀ ਰੱਬ ਰਾਖਾ ਅੱਗੇ
ਜੀ। ਬਹੁਤ ਬਹੁਤ ਸ਼ੁਕਰੀਆ ਅਮਨਦੀਪ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਜੀ ਬਿਲਕੁਲ, ਅੱਜ ਗੱਲਾਂ ਸਿਹਤ ਦੀਆਂ ਹੀ ਹੋਈਆਂ। ਔਰ ਜਗਤਾਰ ਭਾਜੀ ਕਹਿੰਦੇ ਅੱਜ ਯਾਦਾਂ ਰਹਿ ਗਈਆਂ। ਹਾਏ ਭਾਜੀ, ਹਨਾ ਯਾਦਾਂ ਰਹਿ ਗਈਆਂ ਅੱਜ, ਹੁਣ ਮੈਨੂੰ ਅੱਜ, ਮੈਂ ਤੇ ਇਸੇ ਕਰਕੇ ਮੋਟੀ ਹੋ ਜਾਣੀ, ਮੈਨੂੰ ਲੱਗਦਾ ਮੇਰਾ ਭਾਰ ਵੱਧ ਜਾਣਾ ਹੁਣ ਅਗਲੇ ਹਫਤੇ ਤੱਕ। ਫੇਰ ਯਾਦਾਂ ਤਾਂ ਮੇਰੀਆਂ ਰਹਿ ਗਈਆਂ ਅੰਦਰ ਹੀ, ਉਹ ਯਾਦਾਂ ਦਾ ਭਾਰ ਹੀ ਆ ਮੇਰਾ ਤਾਂ, ਬਾਕੀ ਤਾਂ ਮੈਂ ਬੜੀ ਪਤਲੀ ਜਿਹੀ ਆ। ਸੋ ਕੋਈ ਗੱਲ ਨੀ, ਯਾਦਾਂ ਤੇ ਅੱਜ ਰਹਿ ਗਈਆਂ ਪਰ ਕੋਈ ਗੱਲ ਨੀ, ਅਗਲੇ ਹਫਤੇ ਜ਼ਰੂਰ ਯਾਦਾਂ ਦੇ ਰੰਗ ਬੰਨਣੇ ਆ ਅਸੀਂ। ਸੋ ਬਿਲਕੁਲ, ਵੈਸੇ ਤੁਹਾਨੂੰ ਸਾਰਿਆਂ ਨੂੰ ਯਾਦ ਕਰਦੀ ਰਹਿੰਦੀ ਆ ਮੈਂ ਪੂਰਾ ਹਫਤਾ, ਪੇ ਸਾਰਿਆਂ ਨਾਲ ਗੱਲਾਂ ਬਾਤਾਂ ਮਾਰਨੀਆਂ ਕਰਨੀਆਂ। ਸੋ ਇਹ ਵੀ ਮੇਰੀਆਂ ਯਾਦਾਂ ਦਾ ਇੱਕ ਹਿੱਸਾ, ਤੁਸੀਂ ਸਾਰੇ ਵੀ ਮੇਰੀਆਂ ਯਾਦਾਂ ਦਾ ਇੱਕ ਹਿੱਸਾ ਬਣ ਗਏ ਹੋਏ ਹੋ ਹੁਣ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਰਜਿੰਦਰ ਘੁੰਮਣ ਅੰਕਲ ਨੇ ਮੈਸੇਜ ਕੀਤਾ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ, ਵਿਚਾਰ ਤਾਂ ਤੁਹਾਡੇ ਵੀ ਵਧੀਕ ਹਨ। ਉਹ ਕਿੱਥੇ ਅੰਕਲ ਜੀ, ਮੇਰੇ ਵਿਚਾਰ ਮੈਂ ਤਾਂ ਐਵੇਂ ਸੁਣੀਆਂ ਸੁਣਾਈਆਂ ਜਿਹੀਆਂ ਗੱਲਾਂ ਕਰ ਲੈਂਦੀ ਹਾਂ, ਪੱਲੇ ਮੇਰੇ ਕੁਛ ਨਹੀਂ ਹੈਗਾ। ਤੁਸੀਂ ਸਾਰੇ ਸਿਆਣੇ ਆ, ਤੁਹਾਡੇ ਤੋਂ ਸਿੱਖਦੀ ਰਹਿੰਦੀ ਹਾਂ ਤੇ ਤੁਹਾਡੇ ਤੇ ਲਾਉਂਦੀ ਰਹਿੰਦੀ ਹਾਂ, ਬਸ ਇੰਨਾ ਕੁ ਹੁਨਰ ਦਿੱਤਾ ਰੱਬ ਨੇ, ਹੋਰ ਕੁਛ ਨਹੀਂ ਪੱਲੇ ਮੇਰੇ। ਸੋ ਲਓ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਮੈਸੇਜਸ ਕੀਤੇ, ਉਹ ਜਿਹੜੇ ਚੁੱਪ ਚਾਪ ਸੁਣਦੇ ਰਹੇ ਖਚਰੇ ਜੇ, ਉਹਨਾਂ ਦਾ ਵੀ ਕੋਈ ਗੱਲ ਨੀ। ਸੋ ਇਸ ਤੋਂ ਇਲਾਵਾ ਸਰਬਜੀਤ ਭਾਜੀ ਦਾ ਇੱਕ ਸਪੈਸ਼ਲ ਵਾਲਾ ਥੈਂਕਸ ਫੇਰ ਤੋਂ। ਔਰ ਬਿਲਕੁਲ ਅਗਲੇ ਬੁੱਧਵਾਰ ਫੇਰ ਮਿਲਾਂਗੇ, ਕੁਝ ਗੱਲਾਂ ਬਾਤਾਂ, ਕੁਝ ਜੱਗ ਬੀਤੀਆਂ, ਕੁਝ ਆਪ ਬੀਤੀਆਂ, ਬਹੁਤ ਸਾਰੀਆਂ ਯਾਦਾਂ ਦੇ ਨਾਲ। ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ, ਚੜ੍ਹਦੀ ਕਲਾ ਤੇ ਰੱਬ ਰਾਖਾ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323 0288859037 ਤੇ।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with Visa Aid Immigration and Education Services, jis vich migration sambandhi kise vi tarah de sawal da jawab tusi le sakoge। So sunna na bhulna har mangalwar Amardeep Kaur naal sham 7 baje to 8 baje tak program Migration Matters।
10 to 15 saal de tajurbe naal Australia de Melbourne vich je tusi IELTS ya PTE naal sambandhit courses karna chahunde ho ta Lakshya PTE Melbourne de rahe ne outstanding coaching for PTE and IELTS at very affordable prices. Lakshya PTE Coaching Institute Pure Australia Vich Apni Sevama De Rehne. Face to face IELTS PTE preparation classes to ilawa, tusi online PTE classes vi laga sakde ho. Vadheri jankari lai, call karo. Samita Sharma 0404-527-518 ya visit karo www.lakshyaenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Roti hajam nahi hundi, varto golden grain flour mills da Garewal chakki aata, taaza, kat chemical di varton wali kanak, jehdi ki siddhi khetan chon mill ch liyai jandi. Australia da baneya shuddh aata, taaza khao te tandurust raho. Aate to ilawa taaza besan, laddu wali special besan, multi grain aata, kabli chhole ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡੋਟ ਕੋਮ ਡੋਟ ਏਯੂ ਜਾਂ ਫੋਨ ਕਰੋ 0428-895-564
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਜਿੰਦੜੀ ਸੀ ਹੁਣ ਭੁੱਲ ਗਈ ਪਿਆਰ ਸਾਡਾ ਤੇਰੀ ਮੇਰੀ ਮੇਰੀ ਤੇਰੀ ਇੱਕ ਜਿੰਦੜੀ ਸੀ ਹੁਣ ਭੁੱਲ ਗਈ ਪਿਆਰ ਸਾਡਾ ਨੀ ਅੰਬੀਆਂ ਨੂੰ ਨੀ ਅੰਬੀਆਂ ਨੂੰ ਨੀ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ ਨੀ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ ਤੇਰੀ ਮੇਰੀ ਮੇਰੀ ਤੇਰੀ ਇੱਕ ਜਿੰਦੜੀ ਸੀ ਹੁਣ ਭੁੱਲ ਗਈ ਪਿਆਰ ਸਾਡਾ ਤੇਰੀ ਮੇਰੀ ਮੇਰੀ ਤੇਰੀ ਇੱਕ ਜਿੰਦੜੀ ਸੀ ਹੁਣ ਭੁੱਲ ਗਈ ਪਿਆਰ ਸਾਡਾ ਨੀ ਅੰਬੀਆਂ ਨੂੰ ਨੀ ਅੰਬੀਆਂ ਨੂੰ ਨੀ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ ਨੀ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ ਸਜਣ ਮਿਲ ਜਾਂਦੇ